ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ। 9:01 ਹੋ ਚੁੱਕੇ ਨੇ ਘੜੀ ਦੇ ਉੱਤੇ, ਈਸਟ ਕੋਸਟ ਦੇ ਉੱਤੇ ਦਿਨ ਐਤਵਾਰ ਚੜ ਚੁੱਕਾ, 8 ਮਈ 2016। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ ਜੀ ਈਸਟ ਕੋਸਟ ਤੇ 9:02 ਹੋਏ ਨੇ, ਮੱਧਵਰਤੀ ਆਸਟ੍ਰੇਲੀਆ ਦੇ ਵਿਚ 8:32 ਹੋਏ ਨੇ, ਪੱਛਮੀ ਆਸਟ੍ਰੇਲੀਆ ਦੇ ਵਿਚ 7:02 ਹੋਏ ਨੇ ਸੁਬਾਹ ਦੇ। ਵੱਡਾ ਤੜਕਾ ਭਾਰਤ ਤੇ ਮਿਡਲ ਈਸਟ ਦੇ ਵਿਚ ਹੈ ਤੇ ਹਜੇ ਸ਼ਨਿਚਰਵਾਰ ਦੀ ਦੁਪਹਿਰ ਅਤੇ ਸ਼ਾਮਾਂ ਚੱਲ ਰਹੀਆਂ ਨੇ ਅਮਰੀਕਾ ਮਹਾਂਦੀਪਾਂ ਦੇ ਵਿਚ। ਸਾਡੇ ਸਾਰੇ ਲਿਸਨਰ ਆਲਮੀ ਪੱਧਰ ਤੇ ਵਰਲਡ ਵਾਈਡ ਸੁਣ ਰਹੇ ਨੇ ਤੇ ਜਪਾਨ ਤੋਂ ਵੀ ਸੁਣਦੇ ਨੇ, ਏਸ਼ੀਆ ਚੋਂ ਵੀ ਸੁਣਦੇ ਨੇ, ਯੂਰਪ ਤੋਂ ਵੀ। ਸੋ ਸਾਰਿਆਂ ਦੇ ਸਮੇਂ ਦੱਸਣੇ ਵਾਜਬ ਨਹੀਂ ਹੁੰਦੇ, ਪਰ ਅਸੀਂ ਚਲੋ ਮਹਾਂਦੀਪਾਂ ਦੇ ਸਮੇਂ ਦੱਸ ਦਿੰਦੇ ਹਾਂ। ਤੇ ਇਸ ਤੋਂ ਇਲਾਵਾ ਜੀ ਜਿਹੜੀ ਜ਼ਿਆਦਾ ਇੰਪੋਰਟੈਂਟ ਗੱਲ ਹੈ ਇਸ ਪ੍ਰੋਗਰਾਮ ਦੀ, ਦਿਲ ਵਾਲੀ ਗੱਲ ਹੈ। ਸੋ ਜੋ ਤੁਹਾਡੇ ਦਿਲ ਦੇ ਵਿਚ ਗੱਲਾਂ ਨੇ, ਜੋ ਸਾਡੇ ਦਿਲ ਦੇ ਵਿਚ ਗੱਲਾਂ ਨੇ, ਉਹ ਅਸੀਂ ਸਾਂਝੀਆਂ ਕਰਦੇ ਹਾਂ ਫ੍ਰੀ ਸਟਾਈਲ, ਕੋਈ ਅਸੀਂ ਮਿੱਥ ਕੇ ਪ੍ਰੋਗਰਾਮ ਨਹੀਂ ਕਰਦੇ। ਸੋ ਜਿਸ ਤਰ੍ਹਾਂ ਪ੍ਰੋਗਰਾਮਾਂ ਦਾ ਬਹਾਅ ਚੱਲਦਾ ਆ, ਤੁਸੀਂ ਸੁਣਨਾ ਚਾਹੁੰਦੇ ਹੋ, ਅਸੀਂ ਦਿਲ ਦੇ ਵਿਚ ਸਾਡੇ ਗੱਲ ਨਿਕਲਦੀ ਹੈ, ਤੁਹਾਡੇ ਗੱਲ ਨਿਕਲਦੀ ਹੈ, ਵਿਚਾਰ ਰਲਦੇ ਨੇ, ਗੱਲਾਂ ਵਿਚੋਂ ਗੱਲ ਦਾ ਗਿਆਨ ਨਿਕਲ ਆਉਂਦਾ ਤੇ ਅਸੀਂ ਬਹੁਤ ਕੁਝ ਸਿੱਖਦੇ ਹਾਂ ਜੀ ਪ੍ਰੋਗਰਾਮ ਦੇ ਵਿਚੋਂ। ਇਸ ਪ੍ਰੋਗਰਾਮ ਦੇ ਵਿਚੋਂ ਸਾਡੀ ਨੌਲੇਜ ਵੀ ਵਾਧਾ ਹੁੰਦਾ। ਸੋ ਇਹ 3-way ਪ੍ਰੋਗਰਾਮ ਹੈ, ਤੁਹਾਡਾ, ਸਾਡਾ ਤੇ ਸਾਂਝਾ। ਲਓ ਜੀ, ਟੈਲੀਗ੍ਰਾਮ ਰਾਹੀਂ ਮੈਸੇਜ ਪਹਿਲਾਂ ਹੀ ਆਣੇ ਸ਼ੁਰੂ ਹੋ ਗਏ ਨੇ ਸਾਡੇ ਸੱਜਣਾ ਮਿੱਤਰਾਂ ਦੇ, ਬਹੁਤ ਬਹੁਤ ਧੰਨਵਾਦ ਹੈ ਜੀ ਆਇਆਂ ਨੂੰ ਜੀ। ਤੇ request@harmanradio.com ਈਮੇਲ ਪਤਾ ਹੈ, ਉਸ ਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਵੇਲੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਸਾਡੇ ਨਾਲ ਆਉਣਗੇ, ਬੜੀ ਛੇਤੀ ਜੁਆਇਨ ਇਨ ਕਰਨਗੇ ਤੇ ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਕਰਾਂਗੇ। ਤੇ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ ਤੁਹਾਨੂੰ ਦੱਸ ਦਿੰਦੇ ਕਿ ਸਾਡੇ ਹਰਮਨ ਰੇਡੀਓ ਦੇ ਪੋਡਕਾਸਟ ਸਰਵਿਸ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਤੇ ਤੁਸੀਂ ਕਿਸੇ ਵੇਲੇ ਵੀ ਪ੍ਰੋਗਰਾਮ ਤੋਂ ਠੀਕ 15 ਮਿੰਟ ਬਾਅਦ ਸਾਡੇ ਪ੍ਰੋਗਰਾਮ ਅਵੇਲੇਬਲ ਹੁੰਦੇ ਆ ਜੀ ਸਾਡੇ ਪੋਡਕਾਸਟ ਦੇ ਪੇਜ ਦੇ ਉੱਤੇ, ਜਿਹੜਾ ਕਿ podcast.harmanradio.com ਹੈ ਜਾਂ ਹਰਮਨ ਰੇਡੀਓ ਦੇ ਫਰੰਟ ਤੋਂ ਵੀ ਮਿਲਦਾ। ਤੇ ਇਸ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਕਿਸੇ ਵੀ ਆਪਣੀ ਮਨਪਸੰਦੀਦਾ ਐਪਲੀਕੇਸ਼ਨ, ਆਈਫੋਨ ਦੇ ਉੱਤੇ ਜਿਹੜੀ ਪੋਡਕਾਸਟਿੰਗ ਦੀ, ਆਈਟਿਊਨਸ ਦੇ ਵਿਚ ਵੀ ਅਵੇਲੇਬਲ ਹੁੰਦੇ। ਸੋ ਕਿਸੇ ਵੀ ਟਾਈਮ ਤੁਸੀਂ ਸਾਡੇ ਪੋਡਕਾਸਟ ਜਿਹੜੇ ਨੇ ਉਹ ਦੇਖ ਸਕਦੇ ਹੋ, ਸੁਣ ਸਕਦੇ ਹੋ। ਤੇ ਦੋਸਤੋ, ਇਸ ਦੀ ਜਿਹੜੀ ਖਾਸੀਅਤ ਇਹ ਹੈ ਕਿ ਇਸ ਦੇ ਵਿਚ ਚੈਪਟਰ ਮਾਰਕ ਲੱਗੇ ਹੋਏ ਨੇ, ਸਾਰਾ ਕੁਝ ਲਿਖਤੀ ਰੂਪ ਦੇ ਵਿਚ ਜਾਂਦਾ ਵੀ ਕਿਹੜੀ ਗੱਲ ਕਿੱਥੇ ਕੀਤੀ ਹੁੰਦੀ ਹੈ। ਮੇਨ ਮੇਨ ਮਤਲਬ ਤੁਸੀਂ ਸਿੱਧਾ ਉੱਥੇ ਵੀ ਜੰਪ ਕਰ ਸਕਦੇ ਹੋ, ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਆਪਣੇ ਦੋਸਤਾਂ ਦੇ ਨਾਲ। ਸੋ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਤੁਸੀਂ ਸਾਰਾ ਪ੍ਰੋਗਰਾਮ ਨਹੀਂ ਸੁਣਨਾ ਪੈਂਦਾ, ਤੁਸੀਂ ਕਿਸੇ ਖਾਸ ਹਿੱਸੇ ਨੂੰ ਸੁਣਨਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਜੰਪ ਕਰ ਸਕਦੇ ਹੋ ਚੈਪਟਰ ਮਾਰਕਸ ਦੇ ਰਾਹੀਂ। ਸੋ ਇਹ ਫੈਸਿਲਿਟੀ ਜਿਹੜੀ ਆ ਕਾਫੀ ਦੇਰ ਤੋਂ ਅਸੀਂ ਇੱਥੇ ਕੰਮ ਕਰ ਰਹੇ ਹਾਂ, ਸਰਬਜੀਤ ਹੋਣਾ ਨੇ ਬੜੇ ਸ਼ਿੱਦਤ ਦੇ ਨਾਲ ਇਸ ਨੂੰ ਤਿਆਰ ਕੀਤਾ। ਤੇ ਇੱਕ ਸੱਜਣ ਸਾਡੇ ਨਾਲ ਸਾਂਝੇ ਨਿਊਜ਼ੀਲੈਂਡ ਤੋਂ ਵੀ ਵਿਚਾਰ ਕਰ ਰਹੇ ਸਨ, ਗੁਰਵਿੰਦਰ ਸਿੰਘ ਹੁਣੀ ਜਿਹੜੇ ਜੁੜ ਗਏ ਨੇ ਪ੍ਰੋਗਰਾਮ ਦੇ ਵਿਚ। ਤੇ ਉਨ੍ਹਾਂ ਨੇ ਵੀ ਸਵੇਰੇ ਇਹੀ ਕਿਹਾ ਸੀ, ਕਹਿੰਦੇ ਵੀ ਅੱਜ ਦਿਲ ਵਾਲੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਸੀ ਕਿ ਇਹ ਪ੍ਰੋਗਰਾਮ ਦੀ ਜਿਹੜੀ ਰਿਕਾਰਡਿੰਗ ਸੁਣਨ ਦਾ ਕੋਈ ਤਰੀਕਾ ਕੱਢੋ ਜੀ ਕਿ ਆਫਲਾਈਨ ਕੰਮ ਤੇ ਸੁਣ ਸਕੀਏ। ਅੱਜ ਵਾਲਾ ਪ੍ਰੋਗਰਾਮ ਕਹਿੰਦੇ ਘਰੋਂ ਰਿਕਾਰਡ ਕਰ ਰਹੇ ਜੀ ਤੇ ਕੱਲ ਨੂੰ ਕੰਮ ਤੇ ਸੁਣਨਾ ਜੀ ਤੇ ਮੈਂ ਤੁਹਾਨੂੰ ਉਹਦਾ ਲਿੰਕ ਭੇਜ ਦਿੱਤਾ ਉਸ ਪੇਜ ਦਾ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਜੀ ਇਸ ਪੇਜ ਤੋਂ ਜਾ ਕੇ ਨਾ ਜਿਹੜਾ ਮੈਂ ਤੁਹਾਨੂੰ ਪੇਜ ਭੇਜਿਆ ਉਹਦੇ ਹੇਠਾਂ ਇੱਕ ਡਾਊਨਲੋਡ ਬਟਨ ਲੱਗਾ ਹੋਇਆ ਤੁਸੀਂ ਉਸ ਨੂੰ MP3 ਡਾਊਨਲੋਡ ਕਰ ਸਕਦੇ ਹੋ ਤੇ ਡਾਊਨਲੋਡ ਆਪਣੇ ਘਰ ਜਾ ਕੇ ਵਾਈਫਾਈ ਨਾਲ ਕਨੈਕਟ ਕਰ ਲਓ ਫੋਨ ਤੇ ਡਾਊਨਲੋਡ ਆ ਜਾਏਗਾ ਤੁਹਾਡੇ ਪਲੇਅਰ ਦੇ ਵਿੱਚ ਤੁਸੀਂ ਸੁਣ ਸਕਦੇ ਹੋ। ਔਰ ਕਿਹਾ ਕਿ ਡਾਟਾ ਤੋਂ ਬਗੈਰ ਹਾਂਜੀ ਬਿਲਕੁਲ ਤੁਸੀਂ ਘਰੇ ਜਾਓਗੇ ਕਿਸੇ ਨਾ ਕਿਸੇ ਤਰੀਕੇ ਹੁਣ ਰਿਕਾਰਡ ਵੀ ਕਰਦੇ ਤੁਹਾਨੂੰ ਰਿਕਾਰਡ ਕਰਨ ਦੀ ਲੋੜ ਨਹੀਂ ਕਿਸੇ ਵੀ ਟਾਈਮ ਜਾ ਕੇ ਤੁਸੀਂ ਉਹ ਡਾਊਨਲੋਡ ਕਰ ਲਿਓ ਘਰੇ ਜਾ ਕੇ ਤੇ ਉਹ ਤੁਹਾਡੇ ਫੋਨ ਦੇ ਵਿੱਚ ਆ ਜਾਏਗਾ ਟ੍ਰਾਂਸਫਰ ਕਰ ਲਿਓ ਤੇ ਪੋਡਕਾਸਟ ਜੀ ਡਾਟਾ ਤੋਂ ਬਿਨਾਂ ਤਾਂ ਨਹੀਂ ਕਿਤੇ ਵੀ ਯੂਜ਼ ਹੋ ਸਕਦਾ ਪਰ ਮੈਂ ਤੁਹਾਨੂੰ ਦੱਸਿਆ ਵੀ ਘਰੇ ਜਾ ਕੇ ਤੁਸੀਂ ਮਤਲਬ ਕਰ ਸਕਦੇ ਹੋ ਵਾਈਫਾਈ ਤੇ ਜਾਂ ਆਪਣੇ ਲਾਗੇ ਕਿਤੇ ਵੀ ਮੈਕਡੋਨਲਡ ਜਾਂ ਸ਼ੋਪਿੰਗ ਸੈਂਟਰ ਦੇ ਵਿੱਚ ਜਾ ਕੇ ਵਾਈਫਾਈ ਨਾਲ ਕਨੈਕਟ ਕਰ ਲਓ ਜੀ। ਚਲੋ ਬਹੁਤ ਸਾਰੇ ਸੱਜਣ ਜੁੜ ਰਹੇ ਨੇ ਜੀ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜੇ ਨੇ ਸਵੇਰੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਨੇ ਸਾਡਾ ਜਿਹੜਾ ਅਧਿਆਤਮਕ ਸੈਕਸ਼ਨ ਹੈ ਇਸ ਪ੍ਰੋਗਰਾਮ ਦਾ ਸ਼ੁਰੂਆਤ ਦੇ ਵਿੱਚ ਉਸ ਦੇ ਇਹ ਐਂਕਰ ਨੇ ਜੀ ਇਹ ਗਾਈਡ ਨੇ ਤੇ ਇਹ ਕਾਫੀ ਰਿਸਰਚ ਕਰਕੇ ਸਾਡੇ ਨਾਲ ਸਾਂਝ ਪਾਉਂਦੇ ਨੇ ਤੇ ਮਾਂ ਦਿਵਸ ਤੇ ਗੁਰ ਉਪਦੇਸ਼ ਅੱਜ ਸਾਂਝਾ ਕਰ ਰਹੇ ਹਾਂ ਤੇ ਅੱਜ ਮਦਰਸ ਡੇ ਆ ਸੋ ਇਸ ਲਈ ਆਪ ਸਭ ਨੂੰ ਮਦਰਸ ਡੇ ਦੀਆਂ ਮੁਬਾਰਕਾਂ ਜੀ। ਪਰ ਸਾਡੇ ਸਭਿਆਚਾਰ ਦੇ ਵਿੱਚ ਮਦਰਸ ਡੇ ਹਮੇਸ਼ਾ ਹੀ ਹੁੰਦਾ ਆ ਐਵਰੀ ਡੇ ਇਜ਼ ਅ ਮਦਰ ਡੇ ਸੋ ਇਸ ਕਰਕੇ ਅਸੀਂ ਇਸ ਨੂੰ ਬਹੁਤੀ ਜ਼ਿਆਦਾ ਤਰਜੀਹ ਨਹੀਂ ਦਿੰਦੇ ਕਿਉਂਕਿ ਅਸੀਂ ਕਿਹੜੇ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਮਨਾਉਣਾ ਹੁੰਦਾ ਜਾਂ ਇੱਕ ਵਾਰੀ ਮਨਾਉਣਾ ਹੁੰਦਾ ਪਰ ਫਿਰ ਵੀ ਅਸੀਂ ਇਸ ਤੇ ਘੋਖਾਂਗੇ ਗੱਲ ਕਰਾਂਗੇ ਜਦੋਂ ਮਿੰਟੂ ਬਰਾੜ ਜੀ ਹੁਣੀ ਆਉਣਗੇ ਕਿ ਕਿਉਂ ਗੋਰਿਆਂ ਨੂੰ ਸਾਲ ਦੇ ਵਿੱਚ ਇੱਕ ਦਿਨ ਮਦਰਸ ਡੇ ਮਨਾਉਣਾ ਪਿਆ। ਇਸ ਦੇ ਕਈ ਕਾਰਨ ਨੇ ਇਸ ਦਾ ਸਾਰਿਆਂ ਨਾਲੋਂ ਵੱਡਾ ਕਾਰਨ ਹੈ ਸੋਸ਼ਲ ਇਕਨੋਮਿਕਸ ਜਿਹੜਾ ਕਿ ਕੰਮਾਂ ਕਾਰਾਂ ਦੀਆਂ ਜਿਹੜੀਆਂ ਲੋੜਾਂ ਆ ਉਸ ਦੇ ਕਾਰਨ ਤੇ ਅੱਜ ਦੇ ਮਾਂ ਉਪਦੇਸ਼ ਤੇ ਗੁਰ ਉਪਦੇਸ਼ ਕੀ ਹੈ ਗੁਰੂ ਕੀ ਕਹਿ ਰਿਹਾ ਮਾਂ ਦੇ ਸੰਬੰਧ ਦੇ ਵਿੱਚ ਮਾਂ ਦੇ ਸੰਬੰਧ ਦੇ ਵਿੱਚ ਤਾਂ ਉਹੀ ਕਹਿ ਰਿਹਾ ਕਿ ਜਦੋਂ ਮਾਂ ਜਨਮ ਦਿੰਦੀ ਹੈ ਬੱਚੇ ਨੂੰ ਪਾਲਦੀ ਆ ਆਪਣੇ ਪੇਟ ਚ ਗਰਭ ਚ ਰੱਖਦੀ ਆ ਉਸ ਨੂੰ ਪੋਸ਼ਣ ਕਰਦੀ ਆ ਆਪਣਾ ਹਿੱਸਾ ਦਿੰਦੀ ਆ ਉਸ ਤੋਂ ਬਾਅਦ ਜਨਮ ਹੁੰਦਾ ਫਿਰ ਪਾਲਣ ਪੋਸ਼ਣ ਕਰਦੀ ਆ ਤਾਂ ਉਹ ਕਹਿੰਦੇ ਨੇ ਕਿ ਸਾਡਾ ਤਾਂ ਚਲੋ ਫਰਜ਼ ਬਣਦਾ ਆ ਕੱਲਾ ਆਪਣੀ ਮਾਂ ਦਾ ਨਹੀਂ ਬਾਪ ਦਾ ਨਹੀਂ ਸਾਡਾ ਸਾਰੇ ਹੀ ਭਾਈਚਾਰੇ ਦੀ ਜਿਹੜੀ ਸਾਂਭ ਸੰਭਾਲ ਹੈ ਉਹਦਾ ਫਰਜ਼ ਬਣਦਾ ਆ ਪਰ ਮਾਂ ਦੇ ਐਂਗਲ ਤੋਂ ਕਿ ਮਾਂ ਨੂੰ ਕੀ ਅਸੀਸ ਦੇਣੀ ਚਾਹੀਦੀ ਆ ਮਾਂ ਹਮੇਸ਼ਾ ਹੀ ਸੋਚਦੀ ਆ ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਵੀ ਕਿਹਾ ਕਿ ਮਾਂ ਸੋਚਦੀ ਹੈ ਕਿ ਉਸਦਾ ਬੇਟਾ ਵੱਡਾ ਹੋ ਰਿਹਾ ਪਰ ਅਸਲ ਦੇ ਵਿੱਚ ਉਹ ਮੌਤ ਦੇ ਨੇੜੇ ਜਾ ਰਿਹਾ ਹੁੰਦਾ ਸੋ ਡਿਫਰੈਂਟ ਐਂਗਲ ਤੋਂ ਬਾਣੀ ਦੇ ਵਿੱਚ ਦਿੱਤਾ ਗਿਆ ਸੋ ਮਾਤਾਵਾਂ ਨੂੰ ਸਾਡੀ ਕੌਮ ਦੀਆਂ ਮਾਤਾਵਾਂ ਨੂੰ ਕੀ ਅਸੀਸ ਦੇਣੀ ਚਾਹੀਦੀ ਆ ਆਪਣੇ ਪੁੱਤਰਾਂ ਨੂੰ ਸੋ ਅੱਜ ਅਸੀਂ ਉਸ ਤੇ ਥੋੜਾ ਜਿਹਾ ਵਿਚਾਰ ਕਰਾਂਗੇ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਮਾਤਾਵਾਂ ਚਾਹੁੰਦੀਆਂ ਕਿ ਮੇਰਾ ਪੁੱਤ ਵੱਡਾ ਹੋਵੇ ਉਹ ਸੋਹਣਾ ਪੜ੍ਹੇ ਲਿਖੇ ਚੰਗੀ ਨੌਕਰੀ ਮਿਲੇ ਚੰਗੇ ਘਰ ਵਿਆਹ ਹੋ ਜਾਵੇ ਨੌਂ ਚੰਗੀ ਹੋਵੇ ਤੇ ਬਹੁਤ ਰੱਜਿਆ ਪੁੱਜਿਆ ਹੋਵੇ ਇਹ ਇੱਕ ਦੁਨਿਆਵੀ ਮਾਂ ਦੀ ਜਿਹੜੀ ਲੋੜ ਹੈ ਜਾਂ ਉਹਦੀ ਇੱਛਾ ਹੁੰਦੀ ਹੈ ਪਰ ਗੁਰੂ ਉਪਦੇਸ਼ ਕੀ ਦੇ ਰਿਹਾ ਉਹ ਕਹਿੰਦਾ ਹੈ ਕਿ ਪੂਤਾ ਮਾਤਾ ਕੀ ਅਸੀਸ ਕਿ ਹੇ ਪੁੱਤਰਾ ਤੈਨੂੰ ਮਾਤਾ ਦੀ ਅਸੀਸ ਇਹੋ ਜਿਹੀ ਲੱਗੇ ਕਿ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਵੀ ਤੈਨੂੰ ਮੈਂ ਇਹ ਅਸੀਸ ਦਿੰਨੀ ਆ ਪੁੱਤਰਾ ਕਿ ਤੂੰ ਇੱਕ ਵੀ ਨਿਮਖ ਜਾਣੀ ਇੱਕ ਵੀ ਪਲ ਉਸ ਪਰਮਾਤਮਾ ਤੋਂ ਪਾਸੇ ਨਾ ਹਟੇ ਤੇਰਾ ਧਿਆਨ ਪਾਸੇ ਨਾ ਹੋਵੇ ਤੂੰ ਸਦਾ ਹੀ ਉਸ ਜਗਦੀਸ਼ ਉਸ ਜਗਤ ਦੇ ਈਸ਼ਵਰ ਨੂੰ ਸਦਾ ਹੀ ਧਿਆਨ ਦਾ ਰਹੀ ਇਹ ਇੱਕ ਅਸੀਸ ਹੋਣੀ ਚਾਹੀਦੀ ਹੈ ਜਿਹੜੀ ਕਿ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਪ੍ਰਮਾਣਿਤ ਕੀਤੀ ਆ ਸੋ ਅਗਰ ਇਹ ਅਸੀਸ ਦਿੰਦੀ ਹੈ ਮਾਂ ਆਪਣੇ ਪੁੱਤਰ ਨੂੰ ਤਾਂ ਉਸਦਾ ਪੁੱਤਰ ਹਮੇਸ਼ਾ ਹੀ ਰੱਬ ਦੇ ਨਾਲ ਜੁੜਦਾ ਅਕਾਲ ਪੁਰਖ ਦੇ ਆਪਣੇ ਕ੍ਰੀਏਟਰ ਦੇ ਨਾਲ ਜੁੜਦਾ ਤੇ ਜਦੋਂ ਦਾਤਾ ਦੇ ਨਾਲ ਹੀ ਜੁੜ ਗਿਆ ਤੇ ਦਾਤਾ ਦਾ ਫਿਰ ਉਹਦੀਆਂ ਆਪਣੀਆਂ ਆਪ ਹੀ ਉਹਦੇ ਕੋਲ ਆ ਜਾਣੀਆਂ ਸੋ ਇੱਕ ਅਸੀਸ ਦੇ ਵਿੱਚ ਹੀ ਸਾਰੇ ਬ੍ਰਹਿਮੰਡ ਦੀ ਖੁਸ਼ੀ ਜਿਹੜੀ ਆ ਉਹ ਝੋਲੀ ਪਾ ਦਿੰਦੀ ਆ ਮਾਂ ਅਗਰ ਇਹ ਅਸੀਸ ਦੇਵੇ ਅਗਰ ਅਸੀਂ ਗੁਰੂ ਦੇ ਲੜ ਲੱਗ ਕੇ ਗੁਰੂ ਤੋਂ ਸਿੱਖਣ ਸਾਡੀਆਂ ਮਾਵਾਂ ਸਾਡੀਆਂ ਔਰਤਾਂ ਸਮਾਜ ਦੇ ਵਿੱਚ ਕਿ ਆਪਣੇ ਪੁੱਤਰ ਨੂੰ ਕਿਹੜੀ ਅਸੀਸ ਦੇਣੀ ਆ ਆਪਣੇ ਪੁੱਤਰ ਨੂੰ ਅਸੀਂ ਉਸ ਦੇ ਕ੍ਰੀਏਟਰ ਅਕਾਲ ਪੁਰਖ ਪਿਤਾ ਦੇ ਨਾਲ ਜੁੜਨ ਦੀ ਅਸੀਸ ਦੇਣੀ ਆ ਤੇ ਉਹ ਆਪਣੇ ਆਪ ਹੀ ਬ੍ਰਹਿਮੰਡ ਦਾ ਰਾਜਾ ਬਣ ਜਾਏਗਾ ਸੋ ਇਹ ਆਪਾਂ ਕਰਨਾ ਪਰ ਸਾਡੇ ਸਿੱਖ ਧਰਮ ਦੇ ਵਿੱਚ ਔਰਤਾਂ ਦਾ ਬਹੁਤ ਵੱਡਾ ਰੋਲ ਰਿਹਾ ਤੇ ਸ਼ੁਰੂ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਮਾਤਾ ਸੁਲੱਖਣੀ ਤੇ ਉਸ ਤੋਂ ਬਾਅਦ ਮਾਤਾ ਖੀਵੀ ਜੀ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਬੜੀ ਡਟ ਕੇ ਸਪੋਰਟ ਕੀਤੀ ਆ ਤੇ ਲੰਗਰ ਤਿਆਰ ਕੀਤੇ ਨੇ, ਬੱਚਿਆਂ ਨੂੰ ਖਿਲਾਇਆ ਪਿਲਾਇਆ ਛਿੰਝਾਂ ਦੇ ਵਿਚ। ਗੁਰੂ ਸਾਹਿਬ ਨੇ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਛਿੰਝਾਂ ਸ਼ੁਰੂ ਕੀਤੀਆਂ ਤੇ ਉਹ ਜਿਹੜਾ ਖਾਣਾ ਪੀਣਾ ਵਧੀਆ ਪੌਸ਼ਟਿਕ ਆਹਾਰ ਦੇ ਲਈ ਪ੍ਰੇਰਣਾ ਦਿੱਤੀ ਮਾਤਾ ਕੀਵੀ ਜੀ ਨੇ। ਤੇ ਉਸ ਤੋਂ ਬਾਅਦ ਤਾਂ ਕਿੰਨੀਆਂ ਅਨੇਕਾਂ ਧਾਰਨਾ ਜਿਹੜੀਆਂ ਅਸੀਂ ਮਤਲਬ ਜੇ ਦੇਣੀਆਂ ਸ਼ੁਰੂ ਕਰੀਏ ਤਾਂ ਕਿੰਨੇ ਹੀ ਦਿਨ ਲੱਗ ਜਾਣਗੇ, ਪਰ ਜਿਹੜੀ ਕੁਰਬਾਨੀ ਲਾਸਾਨੀ ਕੁਰਬਾਨੀ ਮਾਤਾ ਗੁਜਰੀ ਜੀ ਨੇ ਦਿੱਤੀ ਹੈ, ਦਸਵੇਂ ਪਾਤਸ਼ਾਹ ਦੇ ਮਾਤਾ ਜੀ ਨੇ, ਉਹ ਬਾ ਮਿਸਾਲ ਹੈ ਜੀ। ਤੇ ਆਓ ਅੱਜ ਮਾਤਾ ਦਿਵਸ ਤੇ ਮਦਰਸ ਡੇ ਦੇ ਉੱਤੇ ਯਾਦ ਕਰੀਏ ਸਾਡੇ ਸਰਬੰਸਦਾਨੀ ਦਸਵੇਂ ਪਾਤਸ਼ਾਹ ਜੀ ਦੇ ਮਾਤਾ ਜੀ ਧੰਨ ਧੰਨ ਮਾਤਾ ਗੁਜਰੀ ਜੀ ਨੂੰ।
ਰੱਬ ਦੇ ਬਰੋਬਰ ਨਾ ਗੁਜਰੀ ਮਾਂ ਵਰਗੀ, ਗੁਜਰੀ ਮਾਂ ਵਰਗੀ ਕੋਈ ਹੋਰ ਨਾ, ਕੋਈ ਹੋਰ ਨਾ ਜਗਤ ਉੱਤੇ ਮਾਂ। ਧੰਨ ਧੰਨ ਮਾਂ ਗੁਜਰੀ ਜਿਹਦਾ ਰੱਬ ਦੇ ਬਰੋਬਰ ਨਾ ਗੁਜਰੀ ਮਾਂ ਵਰਗੀ ਕੋਈ ਹੋਰ ਨਾ ਜਗਤ ਉੱਤੇ ਮਾਂ। ਕੰਧ ਪੁੱਜ ਗਈ ਇੱਕ ਤਾਈ, ਕੰਧ ਪੁੱਜ ਗਈ ਜ਼ੋਰਾਵਰ ਨੂੰ ਫਤਿਹ ਸਿੰਘ ਕਹਿੰਦਾ, ਇੱਕ ਤਾਈ ਕੰਧ ਪੁੱਜ ਗਈ ਜ਼ੋਰਾਵਰ ਨੂੰ ਫਤਿਹ ਸਿੰਘ ਕਹਿੰਦਾ, ਵੀਰਾ ਮੈਂ ਤਾਂ ਲੁੱਕ ਚੱਲਿਆ ਤੇਰਾ ਕਿੰਨਾ ਕੁ ਬਕਾਇਆ ਪੰਦ ਰਹਿੰਦਾ, ਉਹ ਵੀਰਾ ਮੈਂ ਤਾਂ ਲੁੱਕ ਚੱਲਿਆ ਤੇਰਾ ਕਿੰਨਾ ਕੁ ਬਕਾਇਆ ਪੰਦ ਰਹਿੰਦਾ। ਮੁੱਲ ਕਰ ਉਹਦਾ ਗੰਗੂਆ, ਮੁੱਲ ਕਰ ਉਹਦਾ ਗੰਗੂਆ ਜਿਹੜੀ ਇੱਟਾਂ ਚ, ਜਿਹੜੀ ਇੱਟਾਂ ਚ ਦਵਾਈ ਸਾਨੂੰ ਥਾਂ। ਧੰਨ ਧੰਨ ਮਾਂ ਗੁਜਰੀ ਜਿਹਦਾ ਰੱਬ ਦੇ ਬਰੋਬਰ ਨਾ ਗੁਜਰੀ ਮਾਂ ਵਰਗੀ ਕੋਈ ਹੋਰ ਨਾ ਜਗਤ ਉੱਤੇ ਮਾਂ। ਮਹੱਲ ਬਣਿਆ ਸਿੱਖੀ ਦਾ ਮਹੱਲ ਬਣਿਆ ਜਾਈਏ ਦਸਵੇਂ ਪਿਤਾ ਤੋਂ ਬਲਹਾਰ, ਸਿੱਖੀ ਦਾ ਮਹੱਲ ਬਣਿਆ ਜਾਈਏ ਦਸਵੇਂ ਪਿਤਾ ਤੋਂ ਬਲਹਾਰ, ਛੱਤ ਥੱਲੇ ਥੰਮ ਬਣ ਕੇ ਖੜੇ ਅਜੇ ਵੀ ਗੁਰਾਂ ਦੇ ਪੁੱਤ ਚਾਰ, ਛੱਤ ਥੱਲੇ ਥੰਮ ਬਣ ਕੇ ਖੜੇ ਅਜੇ ਵੀ ਗੁਰਾਂ ਦੇ ਪੁੱਤ ਚਾਰੇ। ਗਰ ਲਾਇਆ ਲਹੂ ਮਿਲਦਾ, ਗਰ ਲਾਇਆ ਲਹੂ ਮਿਲਦਾ ਕਿੰਨੇ ਸਮੇਂ ਤੋਂ, ਕਿੰਨੇ ਸਮੇਂ ਤੋਂ ਖਲੋਤੀ ਕੰਧ ਤਾਂ। ਧੰਨ ਧੰਨ ਮਾਂ ਗੁਜਰੀ ਜਿਹਦਾ ਰੱਬ ਦੇ ਬਰੋਬਰ ਨਾ ਗੁਜਰੀ ਮਾਂ ਵਰਗੀ ਕੋਈ ਹੋਰ ਨਾ ਜਗਤ ਉੱਤੇ ਮਾਂ। ਜੀਤਾ ਤੇਰਾ ਤਨ ਹੌਸਲਾ, ਜੀਤਾ ਤੇਰਾ ਤਨ ਹੌਸਲਾ ਤੂੰ ਵੀ ਹੱਦ ਬਲੀਦਾਨ ਦੀ ਮੁਕਾਈ, ਜੀਤਾ ਤੇਰਾ ਤਨ ਹੌਸਲਾ ਤੂੰ ਵੀ ਹੱਦ ਬਲੀਦਾਨ ਦੀ ਮੁਕਾਈ, ਪੁੱਤਰਾਂ ਦੀ ਜੋੜੀ ਵਿਛੜੀ ਅਜੇ ਤੱਕ ਨੀ ਵਾਪਸ ਕਰ ਆਈ, ਪੁੱਤਰਾਂ ਦੀ ਜੋੜੀ ਵਿਛੜੀ ਅਜੇ ਤੱਕ ਨਾ ਵਾਪਸ ਕਰ ਆਈ। ਸਫਰੀ ਹੈ ਸਾਡੇ ਸਿਰ ਤੇ, ਸਫਰੀ ਹੈ ਸਾਡੇ ਸਿਰ ਤੇ ਨੌਵੇਂ ਗੁਰਾਂ ਦੇ, ਨੌਵੇਂ ਗੁਰਾਂ ਦੇ ਹੱਥਾਂ ਦੀ ਰਹੂ ਛਾਂ। ਧੰਨ ਧੰਨ ਮਾਂ ਗੁਜਰੀ ਜਿਹਦਾ ਰੱਬ ਦੇ ਬਰੋਬਰ ਨਾ ਗੁਜਰੀ ਮਾਂ ਵਰਗੀ ਕੋਈ ਹੋਰ ਨਹੀਂ ਜਗਤ ਉੱਤੇ ਮਾਂ।
ਜੀ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿਚ ਖੂਬਸੂਰਤ ਗੀਤ ਸੁਣ ਰਿਹਾ ਸੀ ਜਿਹੜਾ ਕਿ ਅਸੀਂ ਡੈਡੀਕੇਟ ਕੀਤਾ ਸੀ ਮਦਰਸ ਡੇ ਦੇ ਲਈ ਅੱਜ। ਤੇ ਜਗਤਾਰ ਸਿੰਘ ਗਿੱਲ ਟੁੱਡੀਕੇ ਵਾਲੇ ਵੀ ਹਾਂਗਕਾਂਗ ਤੋਂ ਸ਼ਾਮਲ ਹੋ ਚੁੱਕੇ ਨੇ, ਉਨ੍ਹਾਂ ਨੇ ਵੀ ਮਾਂ ਦੇ ਸਬੰਧ ਵਿਚ ਇਕ ਕਵਿਤਾ ਭੇਜੀ ਆ, ਉਸ ਇਨਸਾਨ ਦੇ ਨਾਲ ਦੋਸਤੀ ਨਾ ਕਰੋ ਜੋ ਆਪਣੀ ਮਾਂ ਨਾਲ ਉੱਚੀ ਆਵਾਜ਼ ਚ ਗੱਲ ਕਰਦਾ, ਕਿਉਂਕਿ ਜੋ ਆਪਣੀ ਮਾਂ ਦੀ ਇੱਜ਼ਤ ਨਹੀਂ ਕਰ ਸਕਦਾ ਉਹ ਤੁਹਾਡੀ ਇੱਜ਼ਤ ਕਦੇ ਨਹੀਂ ਕਰੇਗਾ। ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਸਿੱਧੂ ਸਾਹਿਬ ਇੱਕ ਘੰਟਾ ਹੋ ਗਿਆ ਪ੍ਰੋਗਰਾਮ ਉਡੀਕਦੇ ਨੂੰ, ਟਾਈਮ ਬਦਲ ਗਿਆ ਜਾਂ ਲਹਿਰਾਂ ਜਲਦੀ ਆਉਂਦਾ ਹੈ। ਆਨੰਦ ਮਾਣਦੇ ਹਾਂਜੀ, ਲਹਿਰਾਂ ਜੀ ਇੱਕ ਘੰਟਾ ਜਲਦੀ ਆਉਂਦਾ। ਸੋ ਵੀਕਐਂਡ ਦੇ ਉੱਤੇ ਅਸੀਂ ਇੱਕ ਘੰਟਾ ਲੇਟ ਸ਼ੁਰੂ ਕਰਦੇ ਹਾਂ ਜੀ, 9 ਤੋਂ 12 ਆਸਟ੍ਰੇਲੀਆ ਦੇ ਸਮੇਂ, ਤੇ ਲਹਿਰਾਂ ਹੁੰਦੀਆਂ ਨੇ ਜੀ 8 ਤੋਂ ਲੈ ਕੇ 10 ਵਜੇ ਤੱਕ। ਤੇ ਸਾਡੇ ਨਾਲ ਅਮਰਦੀਪ ਸਿੰਘ ਮੈਲਬਨ ਤੋਂ ਵੀ ਮਾਵਾਂ ਠੰਡੀਆਂ ਛਾਵਾਂ ਦਾ ਪੋਸਟਰ ਭੇਜ ਰਹੇ ਨੇ, ਤੇ ਕਹਿੰਦੇ ਕਿ ਹੈਪੀ ਮਦਰਸ ਡੇ ਜੀ, ਹੈਪੀ ਮਦਰਸ ਡੇ ਜੀ। ਤੇ ਜਸ ਰਾਹੀ ਸਿਡਨੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਾਂ ਬਾਰੇ ਦੱਸਣ ਲਈ ਤੈਅ ਦਿਲੋਂ ਧੰਨਵਾਦ ਜੀ, ਮਾਂ ਤੈਨੂੰ ਸਲਾਮ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵੀ ਕਹਿੰਦੇ ਅਸੀਂ ਟਰਾਈ ਕਰਾਂਗੇ ਜੀ ਪੋਡਕਾਸਟ, ਜਿਸ ਤਰ੍ਹਾਂ ਤੁਸੀਂ ਦੱਸਿਆ ਬਿਲਕੁਲ। ਤੇ ਬਰਿੰਦਰ ਸਿੰਘ ਨਿੱਜਰ ਮੈਲਬਨ ਵਾਲੇ ਵੀ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਅਗਰੀ ਕਰਦੇ ਆ ਜੀ, ਆਪਾਂ ਰੋਜ਼ ਹੀ ਮਦਰਸ ਫਾਦਰਸ ਡੇ ਹੁੰਦਾ ਸਾਡੇ ਤਾਂ, ਤੇ ਗੋਰੇ ਸਾਲ ਦੇ ਵਿਚ ਇਕ ਵਾਰੀ ਮਿਲਣ ਜਾਂਦੇ ਆ ਮਾਂ ਬਾਪ ਨੂੰ। ਬਿਲਕੁਲ ਇਹ ਸਹੀ ਗੱਲ ਹੈ ਜੀ, ਤੇ ਇਸ ਦੇ ਪਿੱਛੇ ਕਈ ਕਾਰਨ ਨੇ, ਇਹ ਸਾਡੇ ਸਾਹਮਣੇ ਵੀ ਇਹ ਗੱਲਾਂ ਪੇਸ਼ ਆਉਣੀਆਂ ਆਉਣ ਵਾਲੀਆਂ ਪੀੜੀਆਂ ਦੇ ਵਿਚ। ਤੇ ਉਨ੍ਹਾਂ ਨੇ ਇਕ ਫੋਟੋ ਭੇਜੀ ਹੈ, ਕਹਿੰਦੇ ਮੀਂਹ ਦਾ ਨਜ਼ਾਰਾ ਲੈ ਰਹੇ ਆ ਜੀ, ਬਾਰੀ ਤੋਂ ਬਾਹਰ ਦੀ ਫੋਟੋ, ਮੈਨੂੰ ਲੱਗਦਾ ਮੈਲਬਨ ਚ ਮੀਂਹ ਪੈ ਰਿਹਾ ਅੱਜ, ਤੇ ਨਜ਼ਾਰੇ ਲੈ ਰਹੇ ਨੇ। ਚਲੋ ਮੌਸਮ ਦੀ ਆਪਾਂ ਜਾਣਕਾਰੀ ਲੈਂਦੇ ਹਾਂ ਥੋੜੀ ਦੇਰ ਬਾਅਦ। ਤੇ ਹਰਮੀਤ ਚੰਨਾ ਵੀ ਸਾਡੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਨੇ ਕਿ ਕੋਬਰਮ ਇਲਾਕੇ ਦੇ ਵਿਚ ਅੱਜ ਅਸੀਂ ਕੰਮ ਕਰ ਰਹੇ ਹਾਂ। ਤੇ ਕੱਲ ਦੀ ਜਿਹੜੀ ਡਿਸਕਸ਼ਨ ਸੀਗੀ ਫਲੋਰਾ ਸਾਹਿਬ ਵਾਲੀ, 100% ਕਹਿੰਦੇ ਕਰੈਕਟ ਸੀਗੀ। ਤੇ ਕਹਿੰਦੇ ਕਿ ਐਵਰੀ ਵਨ ਟਰਾਇੰਗ ਟੂ ਗੈਟ ਲੀਡ ਫਰੋਮ ਪ੍ਰੀਵੀਅਸ ਫੰਕਸ਼ਨ, ਪਿਛਲੇ ਫੰਕਸ਼ਨ ਤੋਂ ਲੀਡ ਲੈ ਕੇ ਅਗਲਿਆਂ ਫੰਕਸ਼ਨਾਂ ਤੇ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਰਿਜ਼ਲਟ ਸਾਡੇ ਸਾਹਮਣੇ ਹੀ ਨੇ। ਤੇ ਅੱਜ ਜਿਹੜਾ ਤੁਸੀਂ ਗੀਤ ਜੀ ਰਿਕੁਐਸਟ ਕੀਤਾ ਉਹ ਸਾਡੇ ਕੋਲ ਹੈਗਾ, ਤੇ ਆਪਾਂ ਜ਼ਰੂਰ ਉਹਨੂੰ ਪਲੇ ਕਰਾਂਗੇ। ਤੇ ਧੰਨਵਾਦ ਜੀ, ਕਹਿੰਦੇ ਹੱਥ ਜੋੜ ਕੇ ਇੱਕ ਫੋਟੋ ਭੇਜੀ ਹੈ ਜੀ, ਮੇਹਰ ਕਰੀ ਦਾਤਿਆ, ਮੰਗੋ ਤੋ ਆਪਣੇ ਰੱਬ ਸੇ ਮੰਗੋ, ਜੋ ਦੇ ਤੋ ਰਹਿਮਤ ਔਰ ਨਾ ਦੇ ਤੋ ਕਿਸਮਤ, ਲੇਕਿਨ ਦੁਨੀਆਂ ਸੇ ਹਰਗਿਜ਼ ਮਤ ਮੰਗਣਾ, ਕਿਉਂਕਿ ਦੇ ਤੋ ਅਹਿਸਾਨ ਔਰ ਨਾ ਦੇ ਤੋ ਸ਼ਰਮਿੰਦਗੀ। ਬਹੁਤ ਵਧੀਆ ਵਿਚਾਰ ਭੇਜਿਆ ਜੀ ਤੁਸੀਂ, ਸੋ ਧੰਨਵਾਦ ਤੁਹਾਡਾ ਜੀ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਸੁਖਜਿੰਦਰ ਵੀ ਸਾਡੇ ਨਾਲ ਜੁੜ ਗਏ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰੰਧਾਵਾ ਬ੍ਰਦਰਸ, ਕੇਨਸ ਵਾਲੇ, ਕੇਲਿਆਂ ਵਾਲੇ, ਗੰਨਿਆਂ ਵਾਲੇ ਜੀ। ਤੇ ਕਹਿੰਦੇ ਇੰਜੋਏ ਕਰ ਰਹੇ ਆ, ਡਟੇ ਰਹੋ ਜੀ ਕੰਮ ਤੇ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਸਾਰਿਆਂ ਨੂੰ। ਔਰ ਹੁਣ ਥੋੜੇ ਮੌਸਮ ਦੀ ਜਾਣਕਾਰੀ ਵੀ ਲੈ ਲਈਏ ਕਿ ਅੱਜ ਕੀ ਹੋ ਰਿਹਾ ਸਾਡੇ ਆਸ ਪਾਸ। ਅੱਜ ਕੌਫਸਾਰ ਦੇ ਵਿਚ ਬਹੁਤ ਖੂਬਸੂਰਤ ਦਿਨ ਐਨ ਟਿਕਿਆ ਪਿਆ ਹੈ ਜੀ, ਚੜਿਆ 26 ਡਿਗਰੀ, 13 ਡਿਗਰੀ ਘੱਟ ਤੋਂ ਘੱਟ। ਤੇ ਸਿਡਨੀ ਦੇ ਵਿਚ ਅੱਜ ਮੀਂਹ ਦਸਿਆ ਗਿਆ 23 ਡਿਗਰੀ ਆ, ਕੈਨਬਰਾ ਦੇ ਵਿਚ ਵੀ ਮੀਂਹ ਦਸਿਆ ਗਿਆ, ਤੇ ਉੱਥੇ ਤਾਂ ਸੂਰਜ ਤਾਂ ਹੈ ਹੀ ਨੀ ਕਿਤੇ, 18 ਡਿਗਰੀ। ਮੈਲਬਨ ਦੇ ਵਿਚ ਮੀਂਹ ਪੈ ਰਿਹਾ, ਇਸ ਦੀ ਹਾਮੀ ਹੁਣੀ ਬਰਿੰਦਰ ਨਿੱਜਰ ਹੁਣੀ ਭਰੀ ਆ 20 ਡਿਗਰੀ। ਤੇ ਐਡਲੈਟ ਦੇ ਵਿਚ 21 ਡਿਗਰੀ ਤੇ 18 ਡਿਗਰੀ ਪਰਥ ਦੇ ਵਿਚ ਮੌਸਮ ਹੈ। ਤੇ ਇਧਰ ਸਿਡਨੀ ਵਾਲਿਆਂ ਨੂੰ ਥੋੜੀ ਜਿਹੀ ਵਾਰਨਿੰਗ ਦੇ ਦਈਏ ਕਿ ਧੂੰਆਂ ਰਾਲੀ ਹੋਈ ਪਈ ਹੈ ਸਿਡਨੀ ਦੇ ਵਿਚ, ਉਸ ਦਾ ਕਾਰਨ ਇਹ ਹੈ, ਉਹ ਡਰਿਓ ਨਾ, ਕਿਉਂਕਿ ਆਹ ਟਾਈਮ ਹੁੰਦਾ ਜਿਹੜਾ ਸਿਆਲਾਂ ਨੂੰ, ਤੇ ਆਲੇ ਦੁਆਲੇ ਜਿਹੜੇ ਆਸਟ੍ਰੇਲੀਆ ਦੇ ਸ਼ਹਿਰਾਂ ਦੇ ਜੰਗਲ ਹੁੰਦੇ ਨੇ, ਖਾਸ ਕਰਕੇ ਸਿਡਨੀ ਦੇ ਆਲੇ ਦੁਆਲੇ ਬਲੂ ਮਾਊਂਟੇਨ ਹੈ ਜਾਂ ਇਧਰ ਰਾਇਲ ਨੈਸ਼ਨਲ ਪਾਰਕ ਹੈ ਸਾਊਥ ਦੇ ਵਿਚ, ਇਧਰ ਬਰਾਊਰਾ ਨੌਰਥ ਦੇ ਵਿਚ, ਇੱਥੇ ਬੈਕ ਬਰਨਿੰਗ ਕੀਤੀ ਜਾਂਦੀ ਹੈ, ਪੱਤ ਪਰਾਲ ਜਾਲਿਆ ਜਾਂਦਾ ਸਰਦੀਆਂ ਨੂੰ ਤਾਂ ਕਿ ਗਰਮੀਆਂ ਨੂੰ ਅੱਗ ਨਾ ਲੱਗ ਸਕੇ, ਸੋ ਉਸ ਦਾ ਧੂੰਆਂ ਆ। ਪਰ ਮੀਂਹ ਦੱਸਿਆ ਜਾ ਰਿਹਾ, ਸੋ ਉਸ ਤੋਂ ਬਾਅਦ ਥੋੜੀ ਜਿਹੀ ਰਾਹਤ ਮਿਲ ਗਈ, ਕੋਈ ਐਡੀ ਜ਼ਿਆਦਾ ਗੱਲ ਨਹੀਂ, ਪਰ ਘਬਰਾਉਣਾ ਨਹੀਂ, ਕੋਈ ਚੱਕਰ ਨਹੀਂ, ਥੋੜਾ ਬਹੁਤਾ ਧੂੰਆਂ ਜ਼ਰੂਰ ਹੈ, ਪਰ ਉਹ ਵੀ ਇੱਕ ਪ੍ਰੀਕੋਸ਼ਨਰੀ ਜਿਹੜੇ ਫਾਇਰ ਬਰਨਿੰਗ ਬੈਕ ਬਰਨਿੰਗ ਕੀਤੀ ਜਾਂਦੀ ਹੈ ਉਹਦੇ ਕਰਕੇ ਹੈ ਜੀ। ਤੇ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਤੇ ਗੁਰੂ ਹਾਂਜੀ ਅੰਮ੍ਰਿਤਸਰ ਸਾਹਿਬ ਦੇ ਵਿਚ 27 ਡਿਗਰੀ ਇਸ ਵੇਲੇ ਤਾਪਮਾਨ ਹੈ, ਤੇ ਦਿਨਾਂ ਨੂੰ 42 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਸੱਜਣ ਮਿੱਤਰ ਹੋਰ ਵੀ ਜੁੜ ਰਹੇ ਨੇ ਪ੍ਰੋਗਰਾਮ ਵਿਚ, ਵਿਜੇ ਵਿਰਦੀ ਜੀ ਵੀ ਆ ਗਏ ਨੇ, ਤੇ ਸਾਰਿਆਂ ਦੇ ਅਸੀਂ ਮੈਸੇਜ ਲਵਾਂਗੇ। ਜਸਪ੍ਰੀਤ ਬੈਂਸ ਅਮਰੀਕਾ ਵਾਲੇ ਵੀ ਜੁੜ ਚੁੱਕੇ ਨੇ। ਤੇ ਹੁਣ ਜਿਹੜਾ ਗੀਤ ਤੁਹਾਨੂੰ ਮੈਂ ਸੁਣਾਉਣਾ ਜੀ, ਇਹ ਬਹੁਤ ਸੋਹਣਾ ਗੀਤ ਹੈ, 1967 ਦੇ ਵਿਚ ਆਇਆ ਸੀ, ਮਹਿੰਦਰ ਕਪੂਰ ਦੀ ਆਵਾਜ਼ ਦੇ ਵਿਚ ਸੁਣਦੇ ਆ, ਕਲਾਸਿਕਲ ਗੀਤ ਔਰ ਹਮਰਾਜ ਫਿਲਮ ਦੇ ਵਿਚੋਂ, 1967 ਵਾਲੀ। ਸੁਣੋ ਨਾ ਮੂੰਹ ਛੁਪਾ ਕੇ ਜੀਓ, ਨਾ ਸਰ ਝੁਕਾ ਕੇ ਜੀਓ, ਸੁਣਦੇ ਆ ਜੀ, ਆਨੰਦ ਮਾਣਦੇ। Thank you.
छुपा के जियो और न सर झुका के जियो, न मुंह छुपा के जियो और न सर झुका के जियो। गमों का दौर भी आए तो मुस्कुरा के जियो, न मुंह छुपा के जियो और न सर झुका के जियो, न मुंह छुपा के जियो और न सर झुका के जियो। घटा में छुप के सितारे फना नहीं होते, घटा में छुप के सितारे फना नहीं होते, अंधेरी रात के जला के जियो, न मुंह छुपा के जियो और न सर झुका के जियो। गमों का दौर भी आए तो मुस्कुरा के जियो, न मुंह छुपा के जियो और न सर झुका के जियो। की अमानत हो ना जाने कौन सा पल मौत की अमानत हो, हर एक पल की खुशी को गले लगा के जियो, न मुंह छुपा के जियो और न सर झुका के जियो। ओ गमों का दौर भी आए तो मुस्कुरा के जियो, न मुंह छुपा के जियो और न सर झुका के जियो। जिंदगी किसी मंजिल पे रुक नहीं सकती, ये जिंदगी किसी मंजिल पे रुक नहीं सकती, हर एक मकाम से कदम बढ़ा के जियो, न मुंह छुपा के जियो और न सर झुका के जियो, न मुंह छुपा के जियो और न सर झुका के जियो। गमों का दौर भी आए तो मुस्कुरा के जियो, न मुंह छुपा के जियो और न सर झुका के जियो, न मुंह छुपा के जियो और न सर झुका के जियो, न मुंह छुपा के जियो और न सर झुका के जियो।
जी हमराज फिल्म दे विचों गीत सुन रहे सी जी महेंद्र कपूर दी आवाज दे विच। ते एक बारी फिर सारयां दा स्वागत करदे आं जिहड़े साडे नाल जुड़ रहे ने इस वेले प्रोग्राम दिल वाली गल दे विच। दिन एतवार चढ़ चुका जी 8 मई 2016। ਤੇ ਮੈਲਬਰਨ ਵਾਲੇ ਤਾਂ ਛੁੱਟ ਗਏ ਨੇ ਅੱਜ ਘਾਹ ਕੱਟਣ ਤੋਂ ਕਿਉਂਕਿ ਮੀਂਹ ਪੈ ਰਿਹਾ, ਪਰ ਇੱਧਰ ਸਿਡਨੀ ਤੋਂ ਨੌਰਥ ਵੱਲ ਅੱਜ ਲਓ ਜੀ ਤੁਹਾਡੇ ਆਲੇ ਦੁਆਲੇ ਘੁੰਮ ਰਹੇ ਹੋਣੇ ਘਰ ਵਾਲੇ ਕਿ ਉੱਠੋ ਜੀ ਘਾਹ ਕੱਟੋ ਅੱਜ, ਤੇ ਹੋਰ ਵੀ ਕਈ ਕੰਮ ਕਰਨੇ ਨੇ ਬਾਹਰ ਲਾਉਣ ਦੇ ਵਿਚ ਤੇ ਆਊਟਡੋਰ ਕੰਮ ਵੀ ਕਰਨੇ ਨੇ। ਕੋਈ ਗੱਲ ਨੀ ਜੀ, ਦਿਨ ਐਤਵਾਰ ਹੁੰਦਾ ਹੀ ਇਹਨਾਂ ਕੰਮਾਂ ਦੇ ਲਈ ਆ, ਤੇ ਮਿੱਟੀ ਨਾਲ ਜੁੜੋ, ਮਿੱਟੀ ਵਾਜਾਂ ਮਾਰਦੀ ਆ ਜੀ ਤੁਹਾਨੂੰ। ਸੋ ਮਿੰਟੂ ਜੀ ਵੀ ਛੇਤੀ ਹੀ ਆ ਰਹੇ ਨੇ, ਉਹਨਾਂ ਨੂੰ ਵੀ ਮਿੱਟੀ ਵਾਜਾਂ ਮਾਰਦੀ ਆ, ਛੇਤੀ ਆ ਜਾਓ ਜੀ ਬਾਈ ਜੀ, ਜੁਆਇਨ ਕਰੋ ਪ੍ਰੋਗਰਾਮ ਦੇ ਵਿਚ। ਤੇ ਦੱਸ ਦੇਈਏ ਆਪਣੇ ਸਰੋਤਿਆਂ ਨੂੰ ਕਿ ਹਰਮਨ ਰੇਡੀਓ ਦੇ ਫੈਨ ਪੇਜ ਤੇ ਵੀਡੀਓ ਪਾਇਆ ਜੀ ਕੱਲ ਰੱਸੇ ਦਾ ਜਿਹੜਾ ਮੈਂ ਬਣਾਇਆ ਸੀ 20 ਮਿੰਟ ਦਾ, ਤੇ ਪੇਂਡੂ ਆਸਟ੍ਰੇਲੀਆ ਦੇ ਤਹਿਤ ਪਾਇਆ। ਸੋ ਪੇਂਡੂ ਆਸਟ੍ਰੇਲੀਆ ਦੇ ਪੇਜ ਤੇ ਵੀ ਦੇਖ ਸਕਦੇ ਹੋ, ਹਰਮਨ ਰੇਡੀਓ ਤੇ ਵੀ। ਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਵੱਧ ਤੋਂ ਵੱਧ ਜਾਣਕਾਰੀ ਇਸ ਵੀਡੀਓ ਦੇ ਵਿਚ ਦੇਣ ਦੀ ਰੱਸੇ ਦੇ ਬਾਰੇ, ਔਰ ਸਾਡੀ ਜਿਹੜੀ ਸਿੱਖਾਂ ਦੀ ਟੀਮ ਹੈ ਉਹਦੇ ਬਾਰੇ ਕਿ ਪਿਛਲੇ 20-25 ਸਾਲ ਤੋਂ 30 ਸਾਲ ਤੋਂ ਹੀ ਤਕਰੀਬਨ ਇਹ ਲੱਗੇ ਹੋਏ ਨੇ, ਤੇ ਹੁਣ ਵਧੀਆ ਪੱਧਰ ਤੇ ਅੰਤਰਰਾਸ਼ਟਰੀ ਟੀਮ ਜਿਹੜੀ ਤਿਆਰ ਹੈ। ਸੋ ਇਹ ਸਾਰੇ ਵੀਡੀਓ ਤੁਸੀਂ ਦੇਖ ਸਕਦੇ ਹੋ ਹਰਮਨ ਰੇਡੀਓ ਦੇ ਫੈਨ ਪੇਜ ਤੇ ਪੇਂਡੂ ਆਸਟ੍ਰੇਲੀਆ ਦੇ ਪੇਜ ਦੇ ਉੱਤੇ। ਔਰ ਖਬਰਾਂ ਤੇ ਝਾਤੀ ਮਾਰਦੇ ਹਾਂ ਆਸਟ੍ਰੇਲੀਆ ਦੀਆਂ ਖਬਰਾਂ ਜਿਹੜੀਆਂ ਜਦ ਤੱਕ ਮਿੰਟੂ ਬਰਾੜ ਜੀ ਆਉਂਦੇ ਨੇ, ਕਿਉਂਕਿ ਉਸ ਤੋਂ ਬਾਅਦ ਅਸੀਂ ਭਾਰਤ ਦੇ ਖਬਰਾਂ ਤੇ ਹੋਰ ਮਸਲਿਆਂ ਤੇ ਗੱਲਬਾਤ ਕਰਨੀ ਆ। ਫੈਡਰਲ ਇਲੈਕਸ਼ਨ 2016 ਤੇ ਹੋ ਰਹੀਆਂ ਨੇ ਆਸਟ੍ਰੇਲੀਆ ਦੇ ਵਿਚ, ਤੇ ਜਿਹੜੀ ਹੁਣ ਤਾਜ਼ੇ ਅੰਕੜੇ ਆਏ ਨੇ, ਜਿਹੜੀ ਪੋਲਿੰਗ ਹੁੰਦੀ ਹੈ ਐਗਜ਼ਿਟ ਪੋਲ ਜਿਹਨੂੰ ਕਹਿੰਦੇ ਨੇ, ਐਗਜ਼ਿਟ ਪੋਲ ਨਹੀਂ ਜਿਹੜੀ ਓਪੀਨੀਅਨ ਪੋਲ ਨੇ, ਉਹਦੇ ਵਿਚ ਇਹ ਹੈ ਕਿ 50-50 ਚਾਂਸ ਹੈ ਜੀ ਕਹਿੰਦੇ। ਸੋ ਦੋਨਾਂ ਪਾਰਟੀਆਂ ਨੂੰ 50-50 ਜਿਹੜੀ ਪੋਲਿੰਗ ਮਿਲੀ ਆ, ਪਰ ਜਿਹੜੀ ਰਿਐਲਿਟੀ ਦੇ ਵਿਚ ਇਹ ਹੈ ਕਿ ਮੈਲਕਮ ਟਰਨਬਲ ਤਕਰੀਬਨ 60% ਦੇ ਲਾਗੇ ਛਾਗੇ ਬੈਠੇ ਨੇ ਪਾਪੂਲੈਰਿਟੀ ਦੇ ਵਿਚ, ਔਰ 40-45% ਤੇ ਬਿੱਲ ਸ਼ਾਰਟ ਨੇ। ਸੋ ਇਹ ਇਕ ਬਹੁਤ ਵੱਡਾ ਫੈਕਟਰ ਹੋਏਗਾ। ਇਤਿਹਾਸਕ ਜਿਹੜੇ ਪੋਲਸ ਇਹ ਕਹਿ ਰਹੇ ਨੇ, ਪਿਛਲੇ ਜਿਹੜੇ ਨੇ ਹਿਸਟੋਰੀਕਲ, ਕਿ ਅਗਰ 50-50 ਹੁੰਦਾ ਆ ਤਾਂ ਤਕਰੀਬਨ ਸਰਕਾਰ ਜਿਹੜੀ ਆ ਉਹ ਕੋਅਲੀਸ਼ਨ ਦੀ ਬਣਦੀ ਆ, ਕਿਉਂਕਿ ਜ਼ਿਆਦਾਤਰ ਜਿਹੜੀਆਂ ਵੋਟਾਂ ਨੇ ਲੇਬਰ ਦੀਆਂ ਉਹ ਜਿਨ੍ਹਾਂ ਇਲੈਕਟ੍ਰੋਡਸ ਦੇ ਵਿਚ ਨੇ ਉਥੇ ਬਹੁਤ ਜ਼ਿਆਦਾ ਮਾਰਜਿਨ ਹੈ। ਸੋ ਕੁੱਲ ਮਿਲਾ ਕੇ ਜਿਹੜੀਆਂ ਕੋਅਲੀਸ਼ਨ ਦੀਆਂ ਉਹ ਸਪਰੈਡ ਹੋਈਆਂ, ਸੋ ਉਹਨਾਂ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ, ਤੇ ਥੋੜਾ ਜਿਹਾ ਹੋਰ ਕੰਮ ਕਰਨਾ ਪਏਗਾ ਲੇਬਰ ਨੂੰ ਨਾਲ ਬਰਾਬਰ ਆਉਣ ਦੇ। ਪਰ ਪਿਛਲੇ ਹਫ਼ਤੇ ਬਜਟ ਵੀ ਆਇਆ ਸੀ, ਉਸ ਦਾ ਵੀ ਕਾਫ਼ੀ ਭਰਮਾ ਹੰਗਾਰਾ ਮਿਲਿਆ ਜਿਹੜੀ ਕੋਅਲੀਸ਼ਨ ਹੈ, ਤੇ ਪਰ ਉਸ ਤੋਂ ਬਾਅਦ ਜਿਹੜਾ ਬਜਟ ਰਿਪਲਾਈ ਦਿੱਤਾ ਸੀ ਬਿੱਲ ਸ਼ੋਰਟ ਨੇ, ਉਸ ਨੂੰ ਵੀ ਬਹੁਤ ਸਲਾਹਿਆ ਗਿਆ। ਤੇ ਹੁਣ ਜਿਹੜੀ ਇਸ ਇਲੈਕਸ਼ਨ ਦੇ ਵਿਚ ਪਾਲਿਸੀ ਦੇ ਆਧਾਰਿਤ ਜਿਹੜੀਆਂ ਵੋਟਾਂ ਪੈਣਗੀਆਂ, ਤੇ ਬੜੀ ਛੇਤੀ ਜੁਲਾਈ ਦੇ ਵਿਚ ਰੱਖੀਆਂ ਗਈਆਂ, 2 ਜੁਲਾਈ ਨੂੰ ਮੈਂ ਡੇਟ ਕਨਫਰਮ ਕਰਕੇ ਤੁਹਾਨੂੰ ਦੱਸਾਂਗਾ। ਤੇ ਇਧਰ ਕੈਨੇਡਾ ਦੇ ਵਿਚ ਜਿਹੜੀਆਂ ਅੱਗਾਂ ਨੇ ਕਾਫ਼ੀ ਨੁਕਸਾਨ ਕੀਤਾ, ਅਲਬਰਟਾ ਇਲਾਕੇ ਦੇ ਵਿਚ ਫੋਰਟ ਮੈਕਮਰੀ ਦੇ ਵਿਚ ਅੱਗਾਂ ਲੱਗੀਆਂ ਹੋਈਆਂ ਨੇ, ਤੇ ਇੱਥੇ ਕਾਫ਼ੀ ਨੁਕਸਾਨ ਹੈ। ਤੁਸੀਂ ਵੀਡੀਓ ਵੀ ਦੇਖੇ ਹੋਣੇ ਆ ਕਿ ਸ਼ਹਿਰਾਂ ਦੇ ਸ਼ਹਿਰ ਚੱਲ ਰਹੇ ਨੇ, ਔਰ ਇੱਕ ਅੱਗ ਜਿਹੜੀ ਆ ਉਹ ਸ਼ਹਿਰ ਨੂੰ ਕਾਫ਼ੀ ਨੁਕਸਾਨ ਪਹੁੰਚਾਉਣ ਦੇ ਲਾਗੇ ਛਾਗੇ ਹੈਗੀ ਆ। ਇਹ ਵੀ ਅੱਜ BBC ਤੇ ਵੀ ਖ਼ਬਰ ਹੈ, ਮੈਂ ਤੁਹਾਡੇ ਨਾਲ ਉਹੀ ਸਾਂਝੀ ਕਰ ਦਾਂਗਾ ਕਿ 1000 ਸਕੁਏਅਰ ਕਿਲੋਮੀਟਰ ਦੇ ਵਿਚ ਅੱਗ ਜਿਹੜੀ ਆ ਉਹ ਫੈਲੀ ਹੋਈ ਆ, ਤੇ ਕੈਨੇਡਾ ਦੇ ਵਿਚ 24 ਘੰਟੇ ਦੇ ਵਿਚ ਇਹ ਦੁੱਗਣੀ ਹੋਣ ਦੀ ਸੰਭਾਵਨਾ ਹੈ, ਤੇ ਐਮਰਜੈਂਸੀ ਜਿਹੜੀ ਆ ਘੋਸ਼ਿਤ ਕੀਤੀ ਗਈ ਆ ਜੀ ਕੈਨੇਡਾ ਦੇ ਵਿਚ। ਤੇ ਮੈਂ ਸਾਰੀ ਉਹਨਾਂ ਦੀ ਰਿਪੋਰਟਿੰਗ ਦੇਖ ਰਿਹਾ ਸੀ, ਕਾਫ਼ੀ ਮਾੜਾ ਹਾਲ ਹੈ ਉਥੇ, ਤੇ ਕਾਫ਼ੀ ਜਿਹੜੇ ਇਲਾਕਾ ਨਿਵਾਸੀ ਆ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ, ਪਰ ਕੈਨੇਡਾ ਵਾਸੀ ਜਿਹੜੇ ਨੇ ਗੋਰੇ ਵੀ ਤੇ ਆਪਣੇ ਪੰਜਾਬੀ ਕਾਫ਼ੀ ਹੈਲਪ ਕਰ ਰਹੇ ਨੇ, ਸਿੱਖ ਭਾਈਚਾਰਾ ਜਿਹੜਾ ਕਾਫ਼ੀ ਹੈਲਪ ਕਰ ਰਿਹਾ, ਉਨ੍ਹਾਂ ਨੂੰ ਤੇਲ ਸਪਲਾਈ ਕਰ ਰਿਹਾ ਕੇਨੀਆਂ ਦੇ ਵਿਚ, ਫ੍ਰੀ ਡਰਿੰਕਸ, ਖਾਣ ਪੀਣ ਦਾ, ਕੰਬਲ, ਹੋਰ ਸਾਰਾ ਕੁਛ ਸਪਲਾਈ ਕਰ ਰਿਹਾ। ਸੋ ਬਹੁਤ ਵਧੀਆ ਗੱਲ ਹੈ। ਇਹਨਾਂ ਇਲਾਕਿਆਂ ਦੇ ਵਿਚ ਆਪਣੇ ਗੁਰੂ ਘਰ ਵੀ ਖੋਲ੍ਹ ਦਿੱਤੇ ਗਏ ਨੇ ਅਗਰ ਕਿਸੇ ਨੂੰ ਸ਼ੈਲਟਰ ਚਾਹੀਦਾ, ਸੋ ਉਹ ਵੀ ਇਕ ਵਧੀਆ ਨਿਊਜ਼ ਆ ਰਹੀ ਹੈ। ਤੇ ਦੋਸਤੋ ਦੂਜੀਆਂ ਖ਼ਬਰਾਂ ਜਿਹੜੀਆਂ ਇਧਰ, ਇਕ ਮਾੜੀ ਖ਼ਬਰ ਆਸਟ੍ਰੇਲੀਆ ਤੋਂ ਇਹ ਆ ਰਹੀ ਹੈ ਕਿ ਇੱਥੇ ਇੱਕ ਐਕਸੀਡੈਂਟ ਹੋਇਆ ਆਸਟ੍ਰੇਲੀਆ ਦੇ ਵਿਚ ਮੈਲਬਰਨ ਇਲਾਕੇ ਦੇ ਵਿਚ ਵੈਸਟਰਨ ਰਿੰਗ ਰੋਡ ਦੇ ਉੱਤੇ, ਔਰ ਉੱਥੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਔਰ ਸਨਸ਼ਾਈਨ ਵੈਸਟ ਦੇ ਵਿਚ ਇਹ ਘਟਨਾ ਵਾਪਰੀ ਹੈ। ਤੇ ਧੂੰਆਂ ਵਾਲੀ ਜਿਹੜੀ ਸਿਡਨੀ ਦੇ ਵਿਚ ਹੋਈ ਹੈ ਉਸ ਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਉਹ ਇਕ ਦਿਨ ਹਜੇ ਹੋਰ ਅੱਜ ਲੱਗਣਾ ਹੈ ਰੂਰਲ ਫਾਇਰ ਸਰਵਿਸਿਜ਼ ਨੂੰ ਬੈਕਬਰਨਿੰਗ ਕਰਦੇ ਹੋਏ। ਸੋ ਧਿਆਨ ਰੱਖਣਾ ਜੀ। ਤੇ ਇਧਰ ਆਸਟ੍ਰੇਲੀਆ ਦੇ ਵਿਚ ਇਕ ਖ਼ਬਰ ਇਹ ਹੈ ਕਿ ਤੁਸੀਂ ਹੁਣ 10 ਸੈਂਟ ਬਣਾ ਸਕਦੇ ਹੋ ਜੀ ਅਗਰ ਤੁਹਾਨੂੰ ਕੋਈ ਬੋਤਲ ਲੱਭੀ, ਬੋਤਲ ਖਾਲੀ ਜੀ, ਅਗਰ ਤੁਹਾਨੂੰ ਡਰਿੰਕ ਬੋਟਲ ਕੋਈ ਵੀ ਲੱਭਦੀ ਆ ਕਿਤੇ ਵੀ ਤਾਂ ਤੁਹਾਨੂੰ ਸਮਝ ਲਓ ਕਿ 10 ਸੈਂਟ ਲੱਭਿਆ ਹੈ। ਸੋ ਇਹ ਵੀ ਇੱਕ ਵਧੀਆ ਬਿਜ਼ਨਸ ਬਣ ਸਕਦਾ ਹੈ ਕਿ ਤੁਸੀਂ ਦੇਖ ਲਓ ਵੀ ਜਿਹੜੇ ਬੰਦੇ ਨਹੀਂ ਜੋਬ ਹੈਗੀ ਜਾਂ ਵਿਹਲੇ ਹੈਗੇ ਆਪਣਾ ਨਾਲੇ ਹੈਲਪ ਕਰੋ ਨਾਲੇ ਕਲੀਨ ਅਪ ਆਸਟ੍ਰੇਲੀਆ ਕਰੋ ਜਿਹੜੀ ਸ਼ਿੱਦਤ ਹੈ ਤੇ ਨਾਲੇ ਗਵਰਨਮੈਂਟ ਫਿਰ ਉਹਨੂੰ ਰਿਵਾਰਡ ਦਿੰਦੀ ਹੈ ਜੀ 10 ਸੈਂਟ ਦੇ ਕੰਟੇਨਰ ਦੇ। ਸੋ ਤੁਸੀਂ ਉਹ ਵੀ ਲੈ ਸਕਦੇ ਹੋ। ਇਸ ਦਾ ਜਿਹੜਾ ਰੀਸਾਈਕਲਰਸ ਨੂੰ ਬਹੁਤ ਫਾਇਦਾ ਹੁੰਦਾ ਹੈ, ਜਿਹੜੀਆਂ ਪਾਲਿਸੀਜ਼ ਹੁੰਦੀਆਂ ਤਾਂ ਉਹਦੇ ਨਾਲ ਉਹਨਾਂ ਨੂੰ ਬੜਾ ਫਾਇਦਾ ਹੋ ਜਾਂਦਾ ਤੇ ਕਾਫੀ ਪੈਸੇ ਵੀ ਬਣ ਜਾਂਦੇ ਆ। ਤੇ ਇਹ ਸਨ ਜੀ ਆਸਟ੍ਰੇਲੀਆ ਦੀਆਂ ਖਬਰਾਂ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨਾ ਚਾਹੁੰਦਾ ਸੀ। ਹੋਰ ਵੀ ਬਹੁਤ ਖਬਰਾਂ ਨੇ, ਜਦੋਂ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਲ ਹੋਣਗੇ ਤਾਂ ਉਦੋਂ ਆਪਾਂ ਲਵਾਂਗੇ ਉਹਨਾਂ ਨੂੰ ਤੇ ਸਾਂਝੀਆਂ ਕਰਾਂਗੇ ਮਸਲੇ ਜਿਹੜੇ ਨੇ। ਤੇ ਵਿਜੇ ਵਿਰਦੀ ਸਾਡੇ ਨਾਲ ਆ ਗਏ ਨੇ ਜੀ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਕਿ ਕਹਿੰਦੇ ਅੱਜ ਮਦਰਸ ਡੇ ਤੇ ਹੈਪੀ ਮਦਰਸ ਡੇ ਸਾਰਿਆਂ ਨੂੰ, ਬਿਊਟੀਫੁਲ ਐਂਡ ਕਲਾਉਡੀ ਡੇ ਇਨ ਸਿਡਨੀ। ਫੋਟੋ ਭੇਜੀ ਹੈ ਉਹਨੇ ਬੀਚ ਤੋਂ ਖਿੱਚ ਕੇ ਤੇ ਬਹੁਤ ਸੋਹਣੀ ਫੋਟੋ ਹੈ ਜੀ, ਤੇ ਸੂਰਜ ਚੜ੍ਹਦੇ ਦੀ ਪਰ ਬੱਦਲ ਜਿਹੜੇ ਨੇ ਉਹ ਛਾਏ ਹੋਏ ਨੇ। ਇਹ ਜਿਹੜੀ ਫੋਟੋ ਦੇ ਵਿਚ ਮੈਂ ਦੇਖ ਰਿਹਾ ਕਿ ਸਾਡੇ ਇਕ ਪੁਰਾਣੀ ਕਹਾਵਤ ਹੁੰਦੀ ਸੀ ਕਿ ਅੱਗ ਲੱਗੀ ਸਵੇਰੇ ਮੀਂਹ ਗਿਆ ਅਗਲੇ ਡੇਰੇ, ਤੇ ਅੱਗ ਲੱਗੀ ਤਰਕਾਲੀ ਮੀਂਹ ਆਇਆ ਅਗਲੀ ਛਾਲੀ। ਸੋ ਇਹ ਵੀ ਇਕ ਲੋਕ ਤੱਤ ਸਾਡੇ ਇਲਾਕੇ ਦੇ ਵਿਚ ਇਕ ਕਹਾਵਤ ਮੌਸਮ ਦੇ ਸਬੰਧ ਵਿਚ ਬਣੀ ਹੋਈ ਸੀ, ਸ਼ਾਇਦ ਮੈਨੂੰ ਲੱਗਦਾ ਸਾਰੇ ਪੰਜਾਬ ਦੇ ਵਿਚ ਹੀ ਹੋਊਗੀ, ਪਰ ਮੈਂ ਦੁਆਬੇ ਦੀ ਗੱਲ ਕਰਦਾ ਕਿ ਅੱਗ ਲੱਗੀ ਸਵੇਰੇ ਮੀਂਹ ਗਿਆ ਅਗਲੇ ਡੇਰੇ ਤੇ ਅੱਗ ਲੱਗੀ ਤਰਕਾਲੀ ਮੀਂਹ ਆਇਆ ਅਗਲੀ ਛਾਲੀ। ਪਰ ਜਿਸ ਹਿਸਾਬ ਨਾਲ ਵੈਦਰ ਦੱਸ ਰਹੇ ਨੇ ਅੱਜ ਸ਼ਾਮ ਤੱਕ ਸ਼ਾਇਦ ਸਿਡਨੀ ਦੇ ਵਿਚ ਮੀਂਹ ਆਏਗਾ, ਇੱਥੇ ਥੋੜਾ ਜਿਹਾ ਉਲਟ ਹੈ ਉਸ ਤੋਂ ਪੰਜਾਬ ਦੀ ਆਬਜ਼ਰਵੇਸ਼ਨ ਤੋਂ। ਕੁਲਦੀਪ ਸਿੰਘ ਬੱਲ ਵੀ ਸਾਡੇ ਨਾਲ ਜੁੜ ਗਏ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤਾਂ ਉਨ੍ਹਾਂ ਨੇ ਵੀ ਕੁਛ ਫੋਟੋਆਂ ਵਗੈਰਾ ਭੇਜੀਆਂ ਤੇ ਸਾਂਝਿਆ ਕਰਾਂਗੇ ਥੋੜੀ ਦੇਰ ਬਾਅਦ, ਕਿਉਂਕਿ ਪੰਜਾਬੀ ਦੇ ਵਿਚ ਲੰਬਾ ਮੈਸੇਜ ਆ ਤੇ ਇਸ ਕਰਕੇ ਲੇਟ ਥੋੜਾ ਜਿਹਾ ਮੈਂ ਮੈਸੇਜ ਪੜਾਂਗਾ। ਪਰ ਮੈਂ ਆਪਣੇ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਤੇ ਤੁਹਾਨੂੰ ਇੱਕ ਮੈਂ ਗੀਤ ਸੁਣਾਉਣਾ ਜੀ। ਹੋਰ ਗੀਤ ਇਹ ਹੈ ਕਿ ਅਸੀਂ ਸਾਰੇ ਹੀ ਇੱਥੇ ਕੰਮਾਂ ਕਾਰਾਂ ਦੇ ਲਈ ਆਏ ਹੋਏ ਹਾਂ, ਵੱਖਰੇ ਵੱਖਰੇ ਕੰਮ ਕਰ, ਦੁਨੀਆਂ ਦੇ ਵਿਚ ਸਾਰੇ ਕੰਮ ਦੇ ਕਰਦੇ ਨੇ ਪਰ ਕਈ ਵਿਹਲੜ ਕਿਸਮ ਦੇ ਵੀ ਨੇ, ਪਰ ਇਹ ਗੀਤ ਮੈਂ ਡੈਡੀਕੇਟ ਕਰਨਾ ਚਾਹਾਂਗਾ ਜੀ ਸਾਰੇ ਹੀ ਕਾਮਿਆਂ ਦੇ ਲਈ ਜਿਹੜੇ ਕੰਮ ਕਰਕੇ ਮਿਹਨਤ ਮੁਸ਼ਕਤ ਕਰਕੇ ਆਪਣੀ ਰੋਜ਼ੀ ਰੋਟੀ ਆਪਣੇ ਆਪ ਨੂੰ ਪਾਲਣ ਦੇ ਬਾਰੇ ਸੋਚਦੇ ਰਹਿੰਦੇ ਨੇ। ਧੰਨ ਹੈ ਉਹਨਾਂ ਦੀ ਕਮਾਈ ਤੇ ਸੁਣਦੇ ਆ ਜੀ, ਸੌਖੀ ਨੀ ਕਮਾਈ ਮਿੱਤਰੋ, ਇਹ ਹੈ ਜੀ ਕਾਕਾ ਭੈਣੀ ਵਾਲਾ।
ਕੰਮ ਜੱਟਾਂ ਦੇ ਡਰੈਵਰ ਟਰੱਕਾਂ ਦੇ, ਸਿਟੀ ਰੋਡ ਤੇ ਜਾਂ ਫਿਰੇ ਬੰਦੇ ਵੱਟਾਂ ਤੇ, ਸਿਟੀ ਰੋਡ ਤੇ ਜਾਂ ਫਿਰੇ ਬੰਦੇ ਵੱਟਾਂ ਤੇ, ਰੋਡ ਤੇ ਸਿਟੀ ਰੋਡ ਤੇ ਜਾਨ ਤਲੀ ਉੱਤੇ ਰੱਖਦੇ ਟਿਕਾਈ ਮਿੱਤਰੋ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com। ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਸ਼ੁਰੂ ਹੋ ਚੁੱਕਾ ਤੇ ਸੁਬਾਹ ਵੀ ਹੋ ਚੁੱਕੀ ਹੈ ਆਸਟ੍ਰੇਲੀਆ ਦੇ ਵਿੱਚ, ਤੇ ਦਿਲ ਵਾਲੀ ਗੱਲ ਵੀ ਚੱਲ ਰਿਹਾ ਤੇ ਮਿੰਟੂ ਬਰਾੜ ਜੀ ਵੀ ਆ ਗਏ ਨੇ ਤੇ ਇਧਰ ਮਿੰਟੂ ਜੀ ਸਾਡੇ ਬਰਿੰਦਰ ਨਿੱਜਰ ਹੁਣੀ ਮਾਤਾ ਜੀ ਦੀਆਂ ਫੋਟੋਆਂ ਭੇਜ ਦਿੱਤੀਆਂ ਪਰੌਂਠਿਆਂ ਬਣਾਉਣਿਆਂ ਦੀਆਂ। ਪਰੌਂਠੇ ਨੀ, ਮੱਕੀ ਦੇ ਕਹਿੰਦੇ, ਕਿਆ ਬਾਤ ਹੈ ਜੀ। ਸੋ ਸਵਾਗਤ ਕਰਦੇ ਆ ਜੀ ਪਰੌਂਠੇ ਦੀ ਫੋਟੋ ਦੇ ਨਾਲ ਹੀ ਤੁਹਾਡਾ। ਤੇ ਇੱਦਾਂ ਕਿ ਜਹਾਂ ਜੇ ਮੈਂ ਕੱਲਾ ਨੀ ਨਾ ਸਹਿਣ ਕਰ ਸਕਦਾ ਇਹੋ ਜਿਹੀਆਂ ਫੋਟੋਆਂ, ਇਸ ਕਰਕੇ ਤੁਹਾਨੂੰ ਵੀ ਮੈਂ ਨਾਲੇ ਬੰਨ ਲਿਆ। ਹਾਂਜੀ,
ਸੋ ਬਿਲਕੁਲ ਜੀ, ਬਹੁਤ ਮਿਹਰਬਾਨੀ ਤੇ ਸਾਰੇ ਹੀ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਿੱਧੂ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੈਂ ਇੱਕ ਸੁਨੇਹਾ ਲਾਉਣਾ ਸੀਗਾ ਤੇ ਉਹ ਕਹਿੰਦੇ ਨੇ ਜੇ ਉਹਦੇ ਚੁਟਕਲੇ ਵਾਲੀ ਗੱਲ ਵੀ ਤੁਸੀਂ ਰੇਡੀਓ ਸੁਣਦੇ ਹੋ, ਤੁਹਾਡਾ ਸਾਰਾ ਟੱਬਰ ਰੇਡੀਓ ਸੁਣਦਾ, ਉਹੀ ਕਹਾਣੀ ਆ ਵੀ ਉਹ ਮੈਨੂੰ ਲੱਗਦਾ ਸਾਡਾ ਇੱਕ ਸਪੈਸ਼ਲ ਬੰਦਾ ਤੇ ਉਹ ਵੀ ਸੁਣ ਰਿਹਾ ਉਹ ਰੇਡੀਓ ਨੂੰ ਸੁਨੇਹਾ ਲਾਉਣਾ। ਹੁਣੇ ਹੁਣ ਮੇਰਾ ਧਿਆਨ ਮਨਪ੍ਰੀਤ ਸਿੰਘ ਢੀਂਡਸਾ ਨੇ ਦਵਾਇਆ ਉਸ ਪਾਸੇ, ਕਹਿੰਦਾ ਬਾਈ ਵਿਚਾਰੇ ਨੂੰ ਸੁਨੇਹਾ ਲਾ ਦੇ, ਉਹਦੇ ਤੇ ਕੰਮ ਚੜੀ ਜਾਂਦਾ। ਫਿਰ ਕਈ ਵਾਰੀ ਬੰਦੇ ਦੇ ਉੱਤੇ ਜੋ ਕੰਮ ਚੜ ਜੇ ਤਾਂ ਬੰਦਾ ਡਿਪਰੈਸ਼ਨ ਚ ਵੀ ਚਲਾ ਜਾਂਦਾ। ਤੁਸੀਂ ਦੇਖੋ ਹੁਣ ਜਿਹੜਾ ਅੱਜ ਦਾ ਕੰਮ ਅੱਜ ਨਾ ਕਰੇ, ਕੱਲ ਤੇ ਛੱਡੀ ਜਾਵੇ, ਪਰਸੋਂ ਤੋਂ ਛੱਡੀ ਜਾਵੇ, ਤੇ ਫਿਰ ਉਹ ਕੰਮ ਚੜ ਜਾਂਦਾ। ਉਹ ਕੰਮ ਚੜ ਗਿਆ ਤਾਂ ਫਿਰ ਬੰਦਾ ਕਈ ਵਾਰੀ ਬਹੁਤ ਚੱਕਰਾਂ ਚ ਪੈ ਜਾਂਦਾ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਸੱਜਣ ਨਾ ਆਪਣਾ ਪੇਂਡੂ ਆਸਟ੍ਰੇਲੀਆ ਦਾ ਡਿਸਲਾਈਕ ਕਰਕੇ ਜਾਂਦਾ ਹੁੰਦਾ ਸੀ ਹਰ ਵੀਡੀਓ ਨੂੰ, ਉਹ ਪਿਛਲੀਆਂ ਦੋ ਖਣੀ ਤਿੰਨ ਵੀਡੀਓ ਤੇ ਡਿਸਲਾਈਕ ਨੀ ਕਰਕੇ ਗਿਆ, ਇੱਕ ਕੰਮ ਬਹੁਤ ਚੜਿਆ ਪਿਆ। ਬੇਨਤੀ ਆ ਵੀ ਉਹ ਆਪਦੀ ਕਰਦੇ, ਅਸੀਂ ਡੀਕੀ ਜਾਂਦੇ ਆ।
ਠੀਕ ਹੈ ਜੀ, ਲਓ ਜੀ, ਨਾਮ ਨੀ ਲੈਣਾ?
ਨਾ ਨਾ, ਉਹ ਬੇਚਾਰਾ ਆਪ ਹੀ ਸਮਝਦਾਰ, ਉਹਨੂੰ ਪਤਾ ਹੀ ਆ, ਉਹੀ ਇੱਕੋ ਹੀ ਬੰਦਾ ਬੇਚਾਰਾ ਪਿਛਲੇ 3 ਸਾਲ ਤੋਂ ਮਿਹਨਤ ਕਰ ਰਿਹਾ ਤੇ ਸਾਨੂੰ ਉਹਦਾ ਫਿਰ ਕਦਰ ਕਰਨੀ
ਪੈਂਦੀ। ਚਲੋ ਜੀ, ਕਿਆ ਬਾਤ ਹੈ। ਵੈਸੇ ਉਹ ਇਦਾਂ ਦੇ ਬੰਦੇ ਜਿਹੜੇ ਨੇ, ਨਿੰਦਕ ਜਿਹੜੇ ਨੇ ਜਾਂ ਹੋਰ ਆ, ਉਹ ਪੈਸੇ ਦੇ ਕੇ ਬੰਦੇ ਖਰੀਦੇ ਜਾਂਦੇ ਨੇ ਇਦਾਂ ਦੇ, ਜੇ ਕਿਉਂਕਿ ਜਦੋਂ ਮੁਖਾਲਫਤ ਹੋਊਗੀ ਤਾਂ ਹੀ, ਮਤਲਬ ਉਲਟੇ ਪਾਸੇ ਹਵਾ ਆਊਗੀ ਤਾਂ ਹੀ ਅਡਾਰੀ ਉੱਚੀ ਮਰਜੂਗੀ, ਉਦਾਂ ਕਿੱਦਾਂ ਹੋ ਸਕਦੀ ਆ।
ਬਿਲਕੁਲ ਜੀ,
ਚਲੋ ਠੀਕ ਆ ਜੀ। ਤੇ ਬਹੁਤ ਸਾਰੇ ਸੱਜਣ ਮਿੱਤਰ ਵੀ ਜੁੜ ਰਹੇ ਨੇ ਜੀ, ਅੱਜ ਮਦਰਸ ਡੇ ਦੇ ਸਬੰਧ ਵਿਚ ਮੈਸੇਜਿਸ ਵੀ ਭੇਜ ਰਹੇ ਨੇ ਤੇ ਕਹਿੰਦੇ ਨੇ ਕਿ ਮੰਮ ਵੀ ਪ੍ਰੋਗਰਾਮ ਸੁਣ ਰਹੇ ਨੇ ਬਰਿੰਦਰ ਨਿੱਜਰ ਤੇ ਨਾਲ ਮੱਕੀ ਦੀਆਂ ਰੋਟੀਆਂ ਦੇ ਪਰੌਂਠੇ ਬਣਾ ਰਹੇ ਨੇ। ਸੋ ਮਾਤਾ ਜੀ, ਬੀਬੀ ਜੀ, ਮਿਲ ਗਈਆਂ ਜੀ ਤੁਹਾਡੀਆਂ ਫੋਟੋਆਂ, ਤੇ ਖਿਲਾਓ ਜੀ ਇਨ੍ਹਾਂ ਨੂੰ ਮੇਰੇ ਹੁੰਦੀਆਂ ਵੀ ਸਾਡੇ ਹੁੰਦੀਆਂ ਵੀ ਦੋ ਦੋ ਖਿਲਾ ਦਿਓ, ਮੱਕੀ ਦੀਆਂ ਰੋਟੀਆਂ ਸਾਰੇ ਦਿਨ ਘੁੱਕੀ ਜਾਣ ਫਿਰ ਰੋਟੀਆਂ ਖਾ ਕੇ। ਤੇ ਬਹੁਤ ਸਾਰੇ ਸੱਜਣ ਹੋਰ ਜੁੜ ਰਹੇ ਨੇ ਜੀ, ਗੁਰਨੇਕ ਸਿੰਘ ਅਕੇਸ਼ੀਆ ਗਾਰਡਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ। ਤੇ ਰਜਿੰਦਰ ਭੰਗੂ ਜੀ ਸਿੰਘਾਪੁਰ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਮੀਂਹ ਪੈ ਰਿਹਾ ਜੀ ਸਿੰਘਾਪੁਰ ਦੇ ਵਿਚ ਵੀ, ਕਿਆ ਬਾਤ ਹੈ। ਮੈਲਬਨ ਚ ਵੀ ਮੀਂਹ ਪੈ ਰਿਹਾ, ਉਥੇ ਵੀ ਪੈ ਰਿਹਾ, ਸਿਡਨੀ ਵੀ ਪੈ ਰਿਹਾ, ਮੈਨੂੰ ਤਾਂ ਲੱਗਦਾ ਮਿੰਟੂ ਜੀ ਸਾਰੇ ਵਰਲਡ ਚ ਮੀਂਹ ਪੈ ਰਿਹਾ ਅੱਜ। ਤੇ ਚਲੋ, ਤੇ ਜਸ ਘੁੰਮਣ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਹਾਂਜੀ, ਉਹ ਜਿਹੜਾ ਤੁਹਾਡਾ ਮਸਲਾ ਜੀ, ਪਹਿਲਾ ਮਸਲਾ ਸੀ, ਇਹੀ ਡਿਸਕਸ ਕਰਨਾ। ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਹਰਪ੍ਰੀਤ ਸਿੰਘ ਰਾਮੇਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਦਰ ਅੰਡਰਸਟੈਂਡ ਵਟ ਅ ਚਾਇਲਡ ਡਸੰਟ ਸੇ, ਹੈਪੀ ਬੇਬੇ ਡੇ ਹਰਪ੍ਰੀਤ ਐਡਲੇਡ ਵਾਲੇ, ਸ਼ੁਕਰੀਆ ਜੀ। ਕੁਲਦੀਪ ਸਿੰਘ ਬੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਕਹਿੰਦੇ ਜਦੋਂ ਹੜ ਆਉਂਦਾ ਹੈ ਤਾਂ ਮੱਛੀਆਂ ਕੀੜੀਆਂ ਨੂੰ ਖਾਂਦੀਆਂ ਨੇ, ਤੇ ਜਦ ਸੋਕਾ ਪੈਂਦਾ ਤਾਂ ਕੀੜੀਆਂ ਮੱਛੀਆਂ ਨੂੰ ਖਾਂਦੀਆਂ ਨੇ। ਵਾਰੀ ਵਾਰੀ ਸਭ ਦੀ ਵਾਰੀ ਆਉਂਦੀ ਹੈ ਜੀ, ਜ਼ਿੰਦਗੀ ਸਭ ਨੂੰ ਮੌਕਾ ਦਿੰਦੀ ਹੈ ਜੀ। ਤੇ ਇੱਕ ਉਹਨਾਂ ਨੇ ਹੋਰ ਬ੍ਰੇਕਿੰਗ ਨਿਊਜ਼ ਭੇਜੀ ਆ, ਕਹਿੰਦੇ 6 ਵਜੇ ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਚ ਇਕ ਬੱਚਾ ਪੈਦਾ ਹੋਇਆ। ਇਸ ਦਾ ਵਜ਼ਨ 20 ਕਿਲੋਗ੍ਰਾਮ ਸੀ। 5 ਮਿੰਟ ਬਾਅਦ ਉਹ ਖੜਾ ਹੋ ਗਿਆ ਤੇ 2 ਦਿਨ ਬਾਅਦ ਉਹ ਭੱਜਣ ਲੱਗਾ ਤੇ 25 ਦਿਨ ਬਾਅਦ ਉਸ ਦਾ ਵਜ਼ਨ ਜੀ 40 ਕਿਲੋਗ੍ਰਾਮ ਹੋ ਗਿਆ। ਇਹ ਇਕ ਸੱਚੀ ਘਟਨਾ ਹੈ ਜੀ, ਕਿਉਂਕਿ ਇਹ ਬੱਚਾ ਮੱਝ ਦਾ ਸੀ। ਧਿਆਨ ਨਾਲ ਪੜਨ ਲਈ ਧੰਨਵਾਦ। ਇਸੇ ਨੋਟ ਦੇ
ਉੱਤੇ ਪੂਜਾ ਸਥਾਨ ਬਣ ਜਾਂਦਾ।
ਹਾਂਜੀ ਹਾਂਜੀ, ਉਹ ਉੱਥੇ ਵੀ ਕਹਿੰਦੇ ਨਲਕੇ ਆਲਾ ਜਿਹੜਾ ਨੀ ਹੋਇਆ ਕੇਸ, ਜਿੱਥੇ ਜਿਹੜਾ ਕਹਿੰਦੇ ਪਵਿੱਤਰ ਨਲਕਾ ਪਾਣੀ ਆਲਾ, ਉਹਦਾ ਕਹਿੰਦੇ ਉਹ ਤਾਂ ਜਦੋਂ ਕਹਿੰਦੇ ਮਤਲਬ ਨਲਕੇ ਦੇ ਜੋਬਨ ਵੇਲੇ ਉਹਦੇ ਦੁਆਲੇ ਕੱਪੜੇ ਲਪੇਟੇ ਜਾਂਦੇ ਸਨ, ਫਿਰ ਨਲਕਾ ਕਹਿੰਦੇ ਸ਼ਹੀਦ ਹੋ ਗਿਆ ਜਦ ਪੱਟ ਦਿੱਤਾ ਲੋਕਾਂ ਨੇ, ਹਨਾ। ਤੇ ਉਹ ਡਿੱਗੇ ਹੋਏ ਦੀ ਤੇ ਫਿਰ ਉੱਥੇ ਨਾ ਬੀਬੀਆਂ ਬੈਠੀਆਂ ਨੇ ਜੋਤ ਜਗਾ ਕੇ ਨਲਕੇ ਦੇ ਆਲੇ ਦੁਆਲੇ। ਇਹ ਕਹਿੰਦੇ ਸ਼ਹੀਦੀ ਤੋਂ ਬਾਅਦ ਬਰਸੀ ਮਨਾਉਂਦੇ ਹੋਏ ਨਲਕੇ ਦੀ, ਹੁਣ ਕਹਿੰਦੇ ਡੇਰਾ ਬਣਨ ਨੂੰ ਤਿਆਰ ਹੈ ਤੇ ਬਸ ਸਿਰਫ ਬਾਬੇ ਬੈਠਣ ਦੀ ਲੇੜ ਹੈ ਵੀ ਇਹ ਨਲਕਾ ਸਾਹਿਬ ਡੇਰਾ ਬਣ ਜਾਣਾ। ਤੇ ਚਲੋ ਆਪਾਂ ਇਹ ਗੱਲ ਕਰਦੇ ਆ, ਜਸਪ੍ਰੀਤ ਸਿੰਘ ਬੈਂਸ ਉਨ੍ਹਾਂ ਨੇ ਮੈਸੇਜ ਭੇਜਿਆ ਸੀ, ਕਹਿੰਦੇ ਜਿਹੜੇ ਫਾਸਟ ਵੇ ਕੇਬਲ ਹੈ ਜੀ ਬੇਸਡ ਇਨ ਪੰਜਾਬ ਹੈ, ਉਨ੍ਹਾਂ ਨੇ ਜੀ ਪੰਜਾਬੀ ਚੈਨਲ ਪਿਛਲੇ ਕੁਝ ਦਿਨਾਂ ਤੋਂ ਬੰਦ ਕਰਤਾ, ਬਲੌਕ ਕਰ ਦਿੱਤਾ ਹੈ। ਤੇ ਹੁਣ ਇਸ ਦੇ ਬਾਰੇ ਥੋੜੀ ਗੱਲ ਕਰਨੀ ਹੈ ਤੇ ਨਾਲ ਦੀ ਨਾਲ ਜਿਹੜਾ ਰੋਲ ਹੈ ਸੋਸ਼ਲ ਮੀਡੀਆ ਦਾ, ਫੇਸਬੁੱਕ ਵਟਸਐਪ ਜਾਂ ਹੋਰ ਜਿਹੜੀਆਂ ਹੈਗੀਆਂ, ਉਹ ਕਹਿੰਦੇ ਜਿਹੜੇ ਪੰਜਾਬ ਦੇ ਵਿਚ ਕ੍ਰਿਮੀਨਲ ਗੈਂਗਸਟਰ ਹੈ ਉਨ੍ਹਾਂ ਨੂੰ ਇਹ ਜਿਹੜਾ ਮੀਡੀਆ ਸੋਸ਼ਲ ਮੀਡੀਆ ਆ ਉਹ ਗਲੋਰੀਫਾਈ ਕਰ ਰਿਹਾ, ਯਾਨੀ ਕਿ ਉਨ੍ਹਾਂ ਨੂੰ ਐਗਜੈਜਰੇਟ ਕਰ ਰਿਹਾ, ਵਧਾ ਰਿਹਾ, ਉਨ੍ਹਾਂ ਦੀ ਮਤਲਬ ਚੜਾਈ ਕਰਵਾ ਰਿਹਾ। ਕੀ ਇਹ ਸਾਰਥਕ ਹੈ ਸੋਸਾਇਟੀ ਦੇ ਲਈ? ਕੀ ਇਸ ਤਰ੍ਹਾਂ ਹੋਣਾ ਚਾਹੀਦਾ? ਦੂਸਰੇ ਪਾਸੇ ਫਾਸਟ ਵੇ ਜਿਹੜਾ ਹੈ ਉਹ ਬੰਦ ਕਰ ਰਿਹਾ ਕਈ ਚੈਨਲ ਜਿਹੜੇ ਵਧੀਆ ਗੱਲ ਕਰਦੇ, ਦੂਜੇ ਪਾਸੇ ਸੋਸ਼ਲ ਮੀਡੀਆ ਥੋੜਾ ਜਿਹਾ ਓਵਰ ਹੋ ਰਿਹਾ। ਵੇਅਰ ਇਜ਼ ਦ ਬੈਲੈਂਸ? ਬੈਲੈਂਸ ਕਿੱਥੇ ਆ ਮਿੰਟੂ ਜੀ?
ਬਿਲਕੁਲ ਸਿੱਧੂ ਸਾਹਿਬ, ਬਹੁਤ ਅਹਿਮ ਮਸਲਾ। ਪਰ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇੱਕ ਚੀਜ਼ ਦਾ ਦਿਮਾਗ 'ਚ ਰੱਖਣੀ ਚਾਹੀਦੀ ਆ, ਇੱਕ ਚੀਜ਼ ਅਸੀਂ ਜ਼ਰੂਰ ਘੋਖਣੀ ਚਾਹੀਦੀ ਆ ਵੀ ਅਸੀਂ ਪੁਆਇੰਟ ਉਂਗਲ ਹਰ ਵੱਲ ਕਰ ਦਿੰਦੇ ਹਾਂ। ਇੱਕ ਸੈਕਿੰਡ ਨਹੀਂ ਲੱਗਦਾ ਉਂਗਲ ਚੱਕਣ ਤੇ, ਕੋਈ ਟਾਈਮ ਨਹੀਂ ਲੱਗਦਾ, ਪਰ ਅਸੀਂ ਉਹਦੇ ਬਾਰੇ ਜੇ 2-4 ਮਿੰਟ 5 ਮਿੰਟ ਉਹਨੂੰ ਵਿਚਾਰ ਕਰ ਲਈਏ, ਉਸ ਕੁਰਸੀ ਤੇ ਬੈਠ ਕੇ ਦੇਖ ਲਈਏ, ਤਾਂ ਸਾਨੂੰ ਕੁਝ ਕੁ ਨਜ਼ਰੀਆ ਬਦਲ ਜਾਂਦਾ, ਸਾਰਾ ਕੁਝ ਫਰਕ ਪੈ ਜਾਂਦਾ। ਮੈਂ ਨਾ ਅਕਸਰ ਦੱਸਦਾ ਹੁੰਦਾ ਵੀ ਅੱਜ ਕੱਲ੍ਹ ਵੱਡੀ ਡਿਸ਼ ਆ ਨਾ ਜਿਹੜੀ ਸੀ ਬੈਂਡ ਦੀ, ਉਸ ਡਿਸ਼ ਦੇ ਉੱਤੇ ਪਾਕਿਸਤਾਨੀ ਚੈਨਲ ਬਹੁਤ ਚੱਲਦੇ ਆ। ਪਾਕਿਸਤਾਨੀ ਚੈਨਲਾਂ ਦੇ ਵਿਚ ਨਾ ਲਾਈਵ ਸ਼ੋ ਬਹੁਤ ਆਉਂਦੇ ਆ, ਤੜਕੇ ਤੜਕੇ ਜਿਹੜੇ ਟਾਕ ਸ਼ੋ
ਜੀ ਜੀ,
ਤਾਂ ਉਹ ਟਾਕ ਸ਼ੋ ਜਿਹੜੇ ਆਉਂਦੇ ਆ ਜਾਂ ਕਹਿ ਸਕਦੇ ਆ ਬ੍ਰੇਕਫਾਸਟ ਸ਼ੋ ਹੁੰਦੇ ਆ, ਤੇ ਉਹਦੇ ਚ ਬੜੇ ਹੀ ਉਹ ਤਜਰਬੇਕਾਰ ਬੰਦੇ ਲੈ ਕੇ ਆਉਂਦੇ ਆ, ਸਟੇਟ ਫਾਰਵਰਡ ਉਹਨਾਂ ਦੇ ਜਿਹੜੇ ਵਿਸ਼ੇ ਹੁੰਦੇ ਆ, ਜਿਹੜਾ ਇਹੋ ਜਿਹਾ ਵਿਸ਼ਾ ਮੈਨੂੰ ਨੀ ਲੱਗਦਾ ਕਿਸੇ ਭਾਰਤੀ ਟੀਵੀ ਤੇ ਛੋਇਆ ਹੋਊਗਾ, ਜਿਹੜੇ ਉਹ ਰੋਜ਼ ਛੋਹਦੇ ਆ। ਤੇ ਕਈ ਵਾਰ ਤਾਂ ਇਹੋ ਜਿਹੀ ਦੁਚਿੱਤੀ ਆ ਜਾਂਦੀ ਆ ਵੀ 4 ਚੈਨਲਾਂ ਤੇ ਇੱਕੋ ਟਾਈਮ ਉਹ ਜਿਹੇ ਸ਼ੋਅ ਚੱਲ ਰਹੇ ਹੁੰਦੇ ਤੇ ਕੋਈ ਬੰਦਾ ਮਿਸ ਨੀ ਕਰਨਾ ਚਾਹੁੰਦਾ ਇੱਕ ਵੀ ਸ਼ੋਅ। ਤਾਂ ਉਸ ਸ਼ੋਅ ਦੇ ਵਿਚ ਨਾ ਕੱਲ ਮੈਂ ਦੇਖ ਰਿਹਾ ਸੀ, ਕੱਲ ਇੱਕ ਐਕਸਪਰਟ ਬੁਲਾਇਆ ਹੋਇਆ ਸੀ, ਤੇ ਉਹ ਐਕਸਪਰਟ ਕੀ ਕਹਿੰਦਾ ਨਾ ਵੀ ਘਰ ਵਾਲਾ ਤੇ ਘਰ ਵਾਲੀ ਦਾ ਇੱਕ ਮਸਲਾ
ਜੀ,
ਤੇ ਉਸ ਦੇ ਵਿਚ ਉਹਨੇ 3 ਚਿਹਰਾਂ ਡਾਤੀਆਂ
ਜੀ,
3 ਚਿਹਰਾਂ ਡਾ ਕੇ ਤੇ ਉਹਦੇ ਤੇ ਲਿਖਤਾ ਵੀ ਆਹ ਘਰ ਵਾਲਾ ਬੈਠਾ, ਆਹ ਘਰ ਵਾਲੀ ਬੈਠੀ, ਤੇ ਆਹ ਹੈਗਾ ਮਿਡਲ ਮੈਨ ਜਿਹੜਾ ਉਹਨਾਂ ਦਾ ਸਮਝੌਤਾ ਕਰਾਉਣ ਵਾਲਾ। ਹੁਣ ਮਸਲਾ ਕੀ ਸੀ? ਮਸਲਾ ਇਹ ਸੀ ਵੀ ਘਰ ਵਾਲਾ ਆਪਦੇ ਯਾਰਾਂ ਦੋਸਤਾਂ ਚ ਬੈਠਾ ਤੇ ਉਥੋਂ ਆ ਨੀ ਪਾ ਰਿਹਾ, ਉਥੋਂ ਉਹਨੂੰ ਉੱਠਣਾ ਔਖਾ ਤੇ ਆ ਨੀ ਰਿਹਾ, ਤੇ ਘਰ ਵਾਲੀ ਰੌਲਾ ਪਾ ਰਹੀ ਆ, ਘਰੇ ਬੈਠੀ ਕੁਲਜੀ ਜਾਂਦੀ ਆ ਵੀ ਅੱਧੀ ਰਾਤ ਹੋ ਗਈ ਆਇਆ ਨੀ, ਵੀ ਆਉਣਾ ਚਾਹੀਦਾ ਸੀ, ਮੈਂ ਭੁੱਖੀ ਬੈਠੀ ਆ, ਰੋਟੀ ਖਾਣੀ ਸੀ। ਤੇ ਥਰਡ ਪਰਸਨ ਆ ਜਿਹੜਾ ਉਹ ਦੋਨਾਂ ਨੂੰ ਐਡਵਾਈਜ਼ ਕਰ ਰਿਹਾ।
ਅੱਛਾ ਜੀ।
ਤੇ ਉਹਦੇ ਚ ਉਹ ਥੋੜਾ ਥੋੜਾ ਸਵਾਦ ਵੀ ਲੈ ਰਿਹਾ, ਐਡਵਾਈਜ਼ ਕਰਨ ਵਾਲਾ ਲੈਂਦਾ ਹੀ ਆ ਜੀ, ਜਦੋਂ ਤੁਸੀਂ ਤੁਹਾਡੇ ਮਸਲੇ ਚ ਤੀਜਾ ਬੰਦਾ ਪੈਂਦਾ, ਜਿੰਨਾ ਮਰਜ਼ੀ ਮੇਰੇ ਵਰਗਾ ਕਹਿੰਦੇ ਨਿਊਟਰਲ, ਪਰ ਅੰਦਰੋਂ ਨਜ਼ਾਰਾ ਵੀ ਲੈ ਰਿਹਾ ਹੁੰਦਾ ਵੀ ਮੈਂ ਇਹਨਾਂ ਦਾ ਜੱਜ ਬਣਿਆ ਹੋਇਆ।
ਉਹ ਤਾਂ ਫਿਰ ਜਿਹੜਾ ਛੱਜ ਜੱਜ ਅੱਖਰ ਪਤਾ ਛੱਜ ਤੋਂ ਬਣਿਆ ਅਸਲ ਦੇ ਵਿਚ, ਛੱਜ ਬੰਨਿਆ ਹੁੰਦਾ ਪੰਜਾਬੀ ਚ, ਜੱਜ ਨੂੰ ਛੱਜ ਕਹਿੰਦੇ ਆ। ਤੇ ਉਹ ਜਿਹੜਾ ਛੱਜ ਬੰਨਿਆ ਹੁੰਦਾ ਉਹੀ ਨੀ ਥੱਲੇ ਉਤਰ ਹੁੰਦਾ, ਉਹੀ ਹਵਾ ਦੇ ਵਿਚ ਉਡਾਈ ਫਿਰਦਾ ਰਹਿੰਦਾ ਬੰਦੇ ਨੂੰ। ਉਹਨੂੰ ਇੰਨੀ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਮਤਲਬ ਛੱਜ ਬੰਨ ਕੇ ਜੱਜ ਬਣਿਆ ਹੋਇਆ
ਜੀ ਜੀ। ਤੇ ਉਹਨੇ ਨਾ ਕੱਲ ਬੜਾ ਤਜਰਬਾ ਵਧੀਆ ਕੀਤਾ, ਉਹਨੇ ਤਜਰਬਾ ਕੀ ਕੀਤਾ ਨਾ, ਉਹਨੇ ਉਹ ਤਿੰਨੇ ਕੁਰਸੀਆਂ ਦੇ ਉੱਤੇ ਜਿਹੜੇ ਉਹ ਦਰਸ਼ਕਾਂ ਦੇ ਵਿੱਚ ਉਹਨੇ ਦੋ ਪਤੀ ਪਤਨੀ ਨੂੰ ਦੇਖਿਆ ਵੀ ਆਪਸ ਵਿੱਚ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਇਹ ਮਸਲੇ ਆਉਂਦੇ ਆ, ਕਹਿੰਦੀ ਬਿਲਕੁਲ ਆਉਂਦੇ ਆ, ਜੰਗ ਪਤੀ ਪਤਨੀ ਸੀ ਮਸਾਂ 2-4 ਸਾਲ ਪਹਿਲਾਂ ਦੇ ਵਿਆਹੇ, ਤਾਂ ਉਹਨੂੰ ਪਤਨੀ ਨੂੰ ਆਖਦਾ ਵੀ ਤੂੰ ਆ ਕਹਿੰਦਾ ਉਰਾ ਉਹਨੂੰ ਮੈਕ ਫੜਾ ਤਾ, ਉਹਨੂੰ ਕਹਿੰਦਾ ਵੀ ਹੁਣ ਤੂੰ ਇਹ ਨਾ ਸੋਚ ਵੀ ਤੂੰ ਇਹਦੀ ਪਤਨੀ ਆ, ਤੂੰ ਆਪਦੇ ਆਪ ਨੂੰ ਪਹਿਲਾਂ ਨਿਊਟਰਲ ਲੈ ਜਾ, ਉਦੋਂ ਬਾਅਦ ਤੈਨੂੰ ਤਿੰਨ ਐਕਟਿੰਗ ਦਿੰਨੇ, ਤਿੰਨ ਭੂਮਿਕਾ ਦਿੰਨੇ, ਤਿੰਨ ਰੋਲ ਦਿੰਨੇ, ਤੂੰ ਤਿੰਨ ਰੋਲ ਅਦਾ ਕਰਨੇ ਆ, ਪਰ ਇੱਕ ਗੱਲ ਪਹਿਲਾਂ ਆਪਦੇ ਦਿਮਾਗ ਚ ਚਾਲ ਆ ਵੀ ਤੂੰ ਰੋਲ ਤਿੰਨੇ ਨਾ ਇਮਾਨਦਾਰੀ ਨਾਲ ਕਰਨੇ ਆ, ਵੀ ਤੂੰ ਕੀ ਕੀ ਕਹਿਣਾ ਕੀ ਨਹੀਂ ਕਹਿਣਾ, ਤੇ ਉਹਨੂੰ ਕਹਿੰਦਾ ਵੀ ਪਹਿਲਾਂ ਤੂੰ ਐ ਕਰ ਪਤੀ ਵਾਲੇ ਕੁਰਸੀ ਤੇ ਬੈਠ, ਤੇ ਹੁਣ ਪਤੀ ਦੇ ਐਂਗਲ ਤੋਂ ਦੇਖ ਵੀ ਉਹਦੇ ਯਾਰ ਦੋਸਤ ਬੈਠੇ ਆ, ਉੱਥੇ ਕੋਈ ਜ਼ਰੂਰੀ ਗੱਲ ਚੱਲ ਰਹੀ ਆ, ਉੱਥੇ ਐਂ ਚੱਲ ਰਹੀ ਆ, ਤੇ ਉੱਥੋਂ ਤੈਨੂੰ ਕਿਵੇਂ ਉੱਠਣਾ ਔਖਾ ਹੋਊਗਾ ਤੇ ਤੂੰ ਕਿਵੇਂ ਉੱਠੇਗੀ ਤੇ ਕੀ ਕਹੇਗੀ, ਉਹਨੇ ਪਤਨੀ ਦੇ ਹੱਥੇ ਬੰਦਸਿਆ ਹੁੰਦਾ, ਮਜਬੂਰ ਹੋ ਗਈ ਜੋ ਨਿਊਟਰ ਹੋ ਕੇ ਗੱਲ ਕਰਨਾ ਵੀ ਮੈਂ ਹੁਣ ਕਿਵੇਂ ਉਹਨਾਂ ਨੂੰ ਛੱਡਾਂ ਕੀ ਕਰਾਂ, ਉਹੋ ਜਿਹੀਆਂ ਗੱਲਾਂ ਹੋ ਗਈਆਂ। ਫਿਰ ਉਹਨੂੰ ਆਦਾ ਤੂੰ ਪਤਨੀ ਵਾਲੇ ਪਾਸੇ ਆ, ਫਿਰ ਪਤਨੀ ਵਾਲੇ ਪਾਸੇ ਆ ਕੇ ਤਾਂ ਉਹਨੇ ਤੂੰ ਹੁਣ ਆਪਦਾ ਦੱਸ, ਤਾਂ ਉਹ ਆਦੀ ਵੀ ਮੈਂ ਭੁੱਖੀ ਬੈਠੀ ਆ ਇਸ ਕਰਕੇ ਆ, ਫਿਰ ਆਦਾ ਤੂੰ ਹੁਣ ਕਹਿੰਦਾ ਤੀਜੇ ਫੈਸਲਾ ਕਰਾਉਣ ਵਾਲੇ ਥਾਂ ਤੇ ਆ, ਤਾਂ ਫੈਸਲਾ ਕਰਾਉਣ ਵਾਲੇ ਥਾਂ ਤੇ ਉਹਨੇ ਫਿਰ ਦੋਨਾਂ ਦੇ ਤਰੀਕੇ ਦੱਸੇ, ਕਹਿੰਦਾ ਵੀ ਤੂੰ ਆਪਦੇ ਯਾਰਾਂ ਦੋਸਤਾਂ ਨੂੰ ਕਹਿ ਵੀ ਭਾਈ ਮੇਰੇ ਘਰ ਵਾਲੇ ਤੁਹਾਡੇ ਘਰ ਵਾਲੀਆਂ ਵੀ ਭੁੱਖੀਆਂ ਬੈਠੀਆਂ ਹੋਣਗੀਆਂ ਤੇ ਘਰੇ ਡੀਕੀ ਜਾਂਦੇ ਤੇ ਹੁਣ ਆਪਾਂ ਨੂੰ ਚੱਲਣਾ ਚਾਹੀਦਾ ਜਾਂ ਏਦਾਂ ਵੋਹ, ਤੇ ਐਵੇਂ ਫਿਰ ਉਹ ਪਤਨੀ ਨੂੰ ਸਮਝਾ ਰਿਹਾ ਵੀ ਕਹਿੰਦਾ ਏਡੀ ਕੋਈ ਗੱਲ ਨੀ, ਹੁਣ ਜੇ ਬੰਦੇ ਬੈਠੇ ਆ ਕਈ ਵਾਰੀ ਹਫ਼ਤੇ ਚ ਇੱਕ ਦਿਨ 10 ਦਿਨਾਂ ਚ ਜੇ ਬੰਦਾ ਰੀਫਰੈਸ਼ ਹੁੰਦਾ ਕੋਈ ਫਰਕ ਨੀ ਪੈਂਦਾ, ਤੇ ਉਹਨੂੰ ਏਦਾਂ ਸਮਝਾਇਆ ਉਹਨੇ। ਉਹ ਕਹਿੰਦਾ ਫਿਰ ਇਹੀ ਕੰਮ ਤੁਸੀਂ ਆਪੇ ਕਿਉਂ ਨੀ ਕਰ ਲੈਂਦੇ, ਉਹਨਾਂ ਨੂੰ ਤੀਜੇ ਨੂੰ ਪਾ ਕੇ ਕਰਦੇ ਹੋ, ਤੇ ਆਪ ਹੀ ਫਲੈਕਸੀ ਹੋ ਜਾਓ ਥੋੜੇ ਜੇ। ਸੋ ਇਹ ਆਪਾਂ ਗੱਲ ਚੱਲੀ ਸੀ ਕੇਬਲ ਦੀ ਗੱਲ, ਕੇਬਲ ਦੀ ਗੱਲ ਚ ਅਸੀਂ ਨਾ ਕੀ ਕਰਦੇ ਆ, ਅਸੀਂ ਦੂਜੇ ਤੇ ਉਂਗਲ ਕੱਠਾ ਦਿੰਨੇ ਆ ਵੀ ਫਲਾਨਾ ਬੰਦਾ ਐ ਕਰਤਾ, ਧਮਕੇ ਨੇ ਐ ਕਰਤਾ, ਫਾਸਟ ਵੇ ਨੇ ਐ ਕਰਤਾ। ਹੁਣ ਜਦੋਂ ਮੈਂ ਫੇਸਬੁੱਕ ਆਪਦਾ ਪੇਜ ਚਲਾਉਣਾ, ਮੇਰੇ ਫੇਸਬੁੱਕ ਪੇਜ ਦੇ ਉੱਤੇ ਜਦੋਂ ਮੇਰੀ ਕੋਈ ਵਿਰੋਧਤਾ ਕਰਨ ਵਾਲਾ ਆ ਗਿਆ, ਮੈਨੂੰ ਕੋਈ ਗਾਲਾਂ ਦੇਣ ਵਾਲਾ ਆ ਗਿਆ, ਮੈਨੂੰ ਪੁੱਠਾ ਸਿੱਧਾ ਲਿਖਦਾ, ਤੇ ਮੈਂ ਕੀ ਕਰੂੰਗਾ ਉੱਥੇ, ਮੈਂ ਉਹਨੂੰ ਬਲੌਕ ਕਰੂੰਗਾ। ਆਹੀ ਚੀਜ਼ ਹੈ ਨਾ,
ਬਿਲਕੁਲ।
ਤੇ ਕੱਲਾ ਕੱਲਾ ਸੀ ਆਪਦੇ ਰਾਈਟ ਵਰਤਦੇ ਆ। ਜੇ ਹੁਣ ਫਾਸਟ ਵੇ ਚੈਨਲ ਦੇ ਮਾਲਕ ਆ ਜਿਹੜੇ, ਉਹ ਮਾਲਕਾਂ ਦੇ ਖਿਲਾਫ ਕੋਈ ਚੈਨਲ ਬੋਲੂਗਾ ਤੇ ਉਹ ਫਾਸਟ ਵੇ ਦੇ ਉੱਤੇ ਉਹਨੂੰ ਕਿਉਂ ਰੱਖਣਗੇ, ਹੁਣ ਬਲੌਕ ਕਰ ਦੇਣਗੇ, ਦੈਟਸ ਇਟ। ਸੋ ਕੋਈ ਅਤਕਥਨੀ ਨਹੀਂ ਕੀਤੀ ਉਹਨਾਂ ਨੇ, ਉਹ ਆਮ ਹਿਊਮਨ ਵਰਤਾਰਾ, ਅਸੀਂ ਵੀ ਦਿਨ ਰਾਤ ਕਰਦੇ ਆ, ਜੋ ਕੋਈ ਸਾਡੇ ਖਿਲਾਫ ਬੋਲਦਾ ਮੰਦਾ ਚੰਗਾ ਕਹਿੰਦਾ ਅਸੀਂ ਬਲੌਕ ਕਰ ਦਿੰਦੇ ਆ। ਸੋ ਐਡੀ ਕਿੱਡੀ ਕੁ ਗੱਲ ਹੋ ਗਈ। ਦੂਜੇ ਪਾਸੇ ਇਹ ਹੋ ਗਈ ਵੀ ਅਸੀਂ ਹੁਣ ਦੇਖਣਾ ਵੀ ਇੱਕ ਮਸਲਾ ਤਾਂ ਅਸੀਂ ਬਣਾ ਲਿਆ ਵੀ ਫਾਸਟ ਵੇ ਜੇ ਬੰਦ ਹੋ ਗਿਆ ਤਾਂ ਫਾਸਟ ਵੇ ਤੋਂ ਬਾਅਦ ਕੀ ਉਹ ਖਬਰ ਦੁਨੀਆਂ ਤੱਕ ਪਹੁੰਚਦੀ ਨੀ? ਤੁਸੀਂ ਇੱਕ ਚੀਜ਼, ਅੱਜ ਦੇ ਅੰਕੜੇ ਆ ਸਿੱਧੂ ਸਾਹਿਬ, ਇੰਡੀਆ ਦੇ ਵਿੱਚ ਪਿੰਡ ਦੇ ਵਿੱਚ, ਪੰਜਾਬ ਦੇ ਪਿੰਡ ਦੇ ਵਿੱਚ ਓਨੇ ਕੇਬਲ ਕਨੈਕਸ਼ਨ ਨਹੀਂ ਹਨ ਜਿੰਨੇ ਮੋਬਾਈਲ ਆ। ਜੇ ਮੰਨ ਲਓ 1000 ਘਰਾਂ ਦਾ ਪਿੰਡ ਆ, ਤਾਂ ਉਹਦੇ ਚ 100 ਘਰ ਦੇ ਕੇਬਲ ਲੱਗੀ ਹੋਊਗੀ ਜਾਂ ਕੋਈ ਡਿਸ਼ ਲੱਗੀ ਹੋਊਗੀ। ਡਿਸ਼ ਦੇ ਤਾਂ ਪ੍ਰੋਬਲਮ ਨੀ, ਰੋਕ ਹੀ ਨੀ ਸਕਦੇ ਚੈਨਲ, ਉਹ ਡਿਸ਼ ਤੇ ਤਾਂ ਆਊਗਾ ਆਊਗਾ,
ਬਿਲਕੁਲ।
ਉਹ ਤਾਂ ਫਾਸਟ ਵੇ ਵਾਲੇ ਕੇਬਲ ਵਾਲੇ ਰੋਕ ਸਕਦੇ, ਫਾਸਟ ਵੇ ਪਹਿਲੀ ਗੱਲ ਪਿੰਡਾਂ ਚ ਬਹੁਤ ਘੱਟ ਪਿੰਡਾਂ ਚ ਕੇਬਲ ਵਾਲੀ ਜਿਹੜੀ, ਜੇ ਹੈਗੀ ਆ ਤਾਂ ਉਹ 10% ਘਰਾਂ ਚ, ਤੇ 90% ਘਰਾਂ ਚ ਮੋਬਾਈਲ ਆ ਜਿਨ੍ਹਾਂ ਕੋਲੇ ਸੋਸ਼ਲ ਮੀਡੀਆ ਚੱਲਦਾ, ਜਿਹੜਾ ਕਿ ਇੱਕ ਇੱਕ ਮਿੰਟ ਦੀ ਖਬਰ ਆਉਂਦਾ ਹੈ। ਫਾਸਟ ਵੇ ਦੇ ਉੱਤੇ ਖਬਰ ਆਉਂਦੀ, ਚਾਹੇ ਅਖਬਾਰ ਤੇ ਤਾਂ 24 ਘੰਟੇ ਲੱਗ ਜਾਂਦੇ ਆ, ਦੂਜੇ ਦਿਨ ਤੜਕੇ ਪੜੀ ਜਾਂਦੀ ਆ, ਪਰ ਜਿਹੜਾ ਫਾਸਟ ਵੇ ਉਹਦੇ ਤੇ ਵੀ ਖਬਰ ਆਉਂਦੀ, ਮਿਨੀਮਮ 5-6 ਘੰਟੇ ਲੈ ਲੈਂਦੀ ਆ। ਏਡਾ ਸੌਖਾ ਨੀ ਆ, ਜੇ ਤੁਸੀਂ ਆਨ ਸਾਈਟ ਤੇ ਜਾਂਦੇ ਹੋ, ਉਹਦੀ ਵੀਡੀਓ ਬਣਾਉਣੇ ਹੋ, ਉਹਨੂੰ 20 ਮਿੰਟ ਚੋ 2 ਮਿੰਟ ਦੀ ਵੀਡੀਓ ਕਰਨ ਲਈ, ਐਡਿਟ ਕਰਨ ਲਈ, ਉਹਦੇ ਚ ਡਬਿੰਗ ਕਰਨ ਲਈ, ਹੋਰ ਕਰਦੇ, 6 ਘੰਟਿਆਂ ਦਾ ਪ੍ਰੋਸੈਸ ਚਾਹੀਦਾ,
ਬਿਲਕੁਲ,
ਅਪਲੋਡ ਤੇ ਉਥੋਂ ਦੇ ਉਸ ਚ। ਤੇ 6 ਘੰਟਿਆਂ ਬਾਅਦ ਤੁਹਾਡੇ ਕੋਲ ਖਬਰ ਪਹੁੰਚਦੀ ਆ, ਉਹ ਸਹੀ ਕਿ ਜਿਹੜੀ ਫੇਸਬੁੱਕ ਤੇ 3 ਮਿੰਟਾਂ ਬਾਅਦ ਤੁਹਾਨੂੰ ਸਾਰੀ ਦੁਨੀਆਂ ਨੂੰ ਪਹੁੰਚ ਜਾਂਦੀ ਆ, ਉਹ ਸਹੀ। ਸੋ ਇਹ ਨਾ ਇੱਕ ਆਪਾਂ ਕਰ ਲੈਂਦੇ ਆ ਵੀ ਫਲਾਨੇ ਨੇ ਐਂ ਕਰਤਾ, ਉਹ ਇਹਨਾਂ ਨਾਲ ਕੋਈ ਇਫੈਕਟ ਨਹੀਂ ਪੈਂਦਾ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਚ। ਪਰ ਹੁਣ ਦੂਜਾ ਪੱਖ ਜ਼ਰੂਰ ਤੁਸੀਂ ਹੁਣ ਜਿਹੜਾ ਛੇੜਿਆ ਵੀ ਹੁਣ ਸੋਸ਼ਲ ਮੀਡੀਆ ਜਿਹੜਾ ਫਾਸਟ ਵੇ ਤਾਂ ਚੱਲ ਰੋਕਾਂ ਲੱਗ ਰਹੀਆਂ ਹੋ ਰਹੀਆਂ, ਤੇ ਸੋਸ਼ਲ ਮੀਡੀਆ ਜਿਹੜਾ ਉਹ ਥੋੜਾ ਜਿਹਾ ਆਪੇ ਤੋਂ ਬਾਹਰ ਨਹੀਂ ਚੱਲ ਰਿਹਾ?
ਬਿਲਕੁਲ ਚੱਲ ਰਿਹਾ, ਪਰ ਉਹ ਉਥੇ ਜਿਸ ਤਰ੍ਹਾਂ ਹੁਣੇ ਜਸਪ੍ਰੀਤ ਸਿੰਘ ਬੈਂਸ ਉਹਨਾਂ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਗੈਂਗਸਟਰ ਨੇ ਉਨ੍ਹਾਂ ਨੂੰ ਮਤਲਬ ਬਹੁਤ ਵੱਡੇ ਦਿਖਾਇਆ ਜਾਂਦਾ, ਉਨ੍ਹਾਂ ਨੂੰ ਗਲੋਰੀਫਾਈ ਕੀਤਾ ਜਾਂਦਾ ਆ, ਤੇ ਇਹ ਜਿਹੜੀ ਗੱਲ ਹੈ, ਮੈਂ ਉਦਾਂ ਵੈਸੇ ਅੰਕੜੇ ਜਿਹੜੇ ਮੇਰੇ ਸਰਕਲ ਦੇ ਵਿਚ ਆਏ ਨੇ ਕਿ ਮੈਂ ਇਹ ਨੋਟ ਕੀਤਾ ਕਿ ਫੇਸਬੁੱਕ ਦੇ ਉੱਤੇ 300-400 ਹੀ ਇਹੋ ਜਿਹੇ ਸ਼ਖਸ ਨੇ ਜਿਹੜੇ ਕਿ ਨਿਊਜ਼ ਰਿਲੇਟਡ ਜਾਂ ਜਿਹੜੇ ਸੋਸ਼ਲ ਰਿਲੇਟਡ ਗੱਲਾਂ ਕਰਦੇ ਨੇ। ਤੇ ਮਿੰਟੂ ਜੀ, ਮੇਰੇ ਆਪਣੇ ਇਹ ਵਿਚਾਰ ਵੀ ਨੇ, ਹੋ ਸਕਦਾ ਸਰੋਤੇ ਸਹਿਮਤ ਹੋਣ ਜਾਂ ਨਾ ਵੀ ਹੋਣ, ਕਿ ਜਿਹੜਾ ਅਸੀਂ ਟਾਈਮ ਸਪੈਂਡ ਕਰਦੇ ਆ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ, ਈਵਨ ਕਿ ਹੁਣ ਰੇਡੀਓ ਤੇ ਵੀ, ਰੇਡੀਓ ਵੀ ਸੋਸ਼ਲ ਮੀਡੀਆ ਵਾਂਗ ਰਹੇ ਹੋ ਗਿਆ ਆ, ਇਹ ਜਿਹੜੇ ਸਰੋਤੇ ਨੇ ਸਾਡੇ ਲਿਸਨਰਸ ਨੇ ਇਹ ਇਹਨਾਂ ਦੀ ਚੋਇਸ ਹੈ, ਇਹਨਾਂ ਕੋਲ ਬਹੁਤ ਚੋਇਸ ਹੈ ਇਸ ਵੇਲੇ
ਜੀ।
ਦੁਨੀਆਂ ਦਾ ਕੋਈ ਵੀ ਰੇਡੀਓ ਕਿਤੇ ਵੀ ਆਪਣੇ ਫੋਨ ਦੇ ਉੱਤੇ ਸੁਣ ਸਕਦੇ ਨੇ, ਹੁਣ ਇੱਦਾਂ ਨਹੀਂ ਹੈਗਾ ਵੀ ਤੁਹਾਨੂੰ ਉਸ ਸ਼ਹਿਰ ਦੇ ਵਿੱਚ ਹੋਣਾ ਪੈਣਾ। ਹੁਣ ਜਿੰਨੇ ਵੀ ਲਿਸਨਰ ਨੇ ਆਪਣੀ ਚੋਇਸ ਨਾਲ ਸੁਣਦੇ ਨੇ, ਚੋਇਸ ਨਾਲ ਫੇਸਬੁੱਕ ਦੇਖਦੇ ਨੇ, ਆਪਣੀ ਮਨਪਸੰਦ ਦੇ ਪੇਜ ਲਾਈਕ ਕਰਦੇ ਨੇ, ਸੋ ਜਿੱਦਾਂ ਦੀ ਉਹਨਾਂ ਦੀ ਸੋਚ ਹੁੰਦੀ ਆ ਉਹ ਉਦਾਂ ਦਾ ਕਰਦੇ ਨੇ। ਪਰ 300-400 ਹੀ ਸ਼ਖਸ ਨੇ ਜਿਹੜੇ ਨਿਊਜ਼ ਰਿਲੇਟਡ ਗੱਲਾਂ ਜਾਂ ਇਹੋ ਜਿਹੀਆਂ ਗੱਲਾਂ ਕਰਦੇ, ਉਹਨਾਂ ਵਿੱਚੋਂ ਕਈ ਜਿਹੜੇ ਬਹੁਤ ਭੜਕਾਹਟ ਵਾਲੇ ਨੇ, ਕਈ ਜਿਹੜੇ ਬੜੇ ਠੰਡੇ ਨੇ, ਕਈ ਮਿਡਲ ਵਾਲੇ ਨੇ, ਸੋ ਹੌਲੀ ਹੌਲੀ ਉਹਨਾਂ ਦੇ ਵਿੱਚੋਂ ਵੀ ਜਿਹੜਾ ਫਿਲਟਰ ਲੱਗੀ ਜਾ ਰਿਹਾ। ਇਹ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਇੱਕ ਬੈਲੈਂਸ ਕ੍ਰੀਏਟ ਹੋ ਰਿਹਾ। ਜੇ ਕੋਈ ਗਲਤ ਗੱਲ ਕਰਦਾ ਤਾਂ ਉਹਦੀ ਕਲਾਸ ਵੀ ਬੜੀ ਛੇਤੀ ਲੱਗੀ ਓ, ਮੈਂ ਦੇਖੀ ਹੁਣ ਸਵੇਰੇ ਹੀ ਤੁਸੀਂ ਦੱਸ ਰਹੇ ਸੀ ਇੱਕ ਸ਼ਖਸ ਦੀ ਕਲਾਸ ਲੱਗੀ ਆ ਗਲਤ ਗੱਲ ਲਿਖਣ ਤੇ। ਸੋ ਉਹ ਜਿਹੜੀ ਕਰੈਕਟਨੈਸ ਹੈ, ਹੁਣ ਤੁਸੀਂ ਫਾਸਟ ਵੇ ਨਾਲ ਥੋੜੋ ਇੱਦਾਂ ਕਰ ਸਕਦੇ ਆ ਜਾਂ ਜ਼ੀ ਟੀਵੀ ਨਾਲ ਥੋੜੋ ਕਰ ਸਕਦੇ, ਉਹ ਤਾਂ ਵਨ ਵੇ ਮੀਡੀਆ ਆ, ਉਹ ਚਾਹੇ ਤੁਸੀਂ ਦੇਖੋ ਚਾਹੇ ਨਾ ਦੇਖੋ, ਲੋਕਾਂ ਦੀ ਮਜਬੂਰੀ ਆ ਦੇਖਣਾ, ਸੀਗੀ ਹੁਣ ਨੀ, ਠੀਕ ਆ। ਪਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕਰੈਕਟਨੈਸ ਹੈ, ਪਬਲਿਕ ਹੀ ਕਰੈਕਟ ਉਹਨੂੰ ਕਰ ਰਹੀ ਆ, ਤੇ ਇਹਨੂੰ ਸਾਨੂੰ ਕੋਈ ਐਡਾ ਵੱਡੇ ਪੱਧਰ ਤੇ ਨਹੀਂ ਲੈਣਾ ਚਾਹੀਦਾ। ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਜ਼ਰੀਏ ਕਿ ਚਲੋ ਹੁਣ ਆਪਣਾ ਰੱਸੇ ਵਾਲਾ ਹੀ ਦੇਖ ਲਓ ਜਿਹੜਾ ਵੀਡੀਓ ਅਸੀਂ ਪਾਇਆ ਕੱਲ ਹਨਾ 20 ਮਿੰਟ ਦਾ
ਜੀ।
ਤੁਸੀਂ ਇਮੇਜਿਨ ਕਰੋ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਕਿਹੜੇ ਚੈਨਲ ਤੇ ਚੱਲਣਾ ਸੀ, ਕਿਸੇ ਵੀ ਚੈਨਲ ਨੇ ਇਹਨੂੰ ਚਲਾਉਣਾ ਨਹੀਂ ਸੀਗਾ। ਪਹਿਲੀ ਗੱਲ ਤਾਂ ਭੇਜਦੇ ਕਈ ਦਿਨ ਲੱਗ ਜਾਣੇ ਸੀ, ਠੀਕ ਹੈ ਨਾ, ਤੇ ਫੇਰ ਉਹਨੇ ਪਤਾ ਨੀ ਚਲਾਉਣਾ ਸੀ ਪਤਾ ਨੀ ਕਿੰਨੇ। ਹੁਣ ਦੇਖੋ ਵੀ ਉਹ ਜਿਹੜੀ ਕੱਲ ਮੈਂ ਬਣਾਇਆ ਉਹਨੂੰ ਐਡਿਟ ਕਰਕੇ ਰਾਤੀ 10 ਵਜੇ ਉਹ ਸਾਰੇ ਦੁਨੀਆਂ ਦੇ ਵਿੱਚ ਇਸ ਵੇਲੇ ਅਵੇਲੇਬਲ ਹੈ, ਦੇਖ ਸਕਦੇ ਆ, ਲੋਕੀ ਦੇਖ ਸਕਦੇ, ਸ਼ੇਅਰ ਕਰਦੇ, ਦੈਟਸ ਐਪਰੀਸ਼ੀਏਟ ਕਰਦੇ ਆ। ਜਿਹੜੇ ਪਲੇਅਰ ਆਏ ਸੀ ਸਾਰੇ ਉਹਨਾਂ ਨੂੰ ਕਿੰਨਾ ਹੌਸਲਾ ਹੋਇਆ ਵੀ ਸਾਡਾ ਜੀ ਵੀਡੀਓ ਅੱਜ ਹੀ ਹੋਇਆ ਤੇ ਅੱਜ ਹੀ ਸਾਰਿਆਂ ਨੇ ਦੇਖ ਲਿਆ, ਇਹ ਦੈਟਸ ਅ ਪੋਜ਼ਿਟਿਵ ਹੈ ਨਾ। ਇਹ ਚੀਜ਼ਾਂ ਜਿਹੜੀਆਂ ਲੋਕੀ ਜਿਹੜੇ ਉਹ ਸਦਾਈ ਨਹੀਂ ਹੈਗੇ ਜਿਹੜੇ ਸੋਸ਼ਲ ਮੀਡੀਆ ਯੂਜ਼ਰ ਨੇ, ਠੀਕ ਹੈ ਸਦਾਈ ਹੈਗੇ ਆ ਪਰ ਦੈਟਸ 0.001%, ਪਰ ਜਿਹੜੇ 99.9% ਜਿਹੜੇ ਯੂਜ਼ਰ ਨੇ ਉਹ ਵਧੀਆ ਮੀਡੀਆ ਦੇਖਦੇ ਨੇ, ਵਧੀਆ ਆਪਣੀ ਮਨਪਸੰਦ ਦੀ ਚੀਜ਼ਾਂ ਦੇਖਦੇ ਨੇ, ਉਹਨਾਂ ਦਾ ਇੰਟਲੈਕਚੁਅਲ ਲੈਵਲ ਜਿਹੜਾ ਹਾਈ ਹੋ ਰਿਹਾ ਆ ਦਿਨ ਪਰ ਦਿਨ, ਕਿਉਂਕਿ ਵਿਚਾਰ ਦੇਖੋ ਕਿੰਨੇ ਚੰਗੇ ਚੰਗੇ ਵਿਚਾਰ ਫਲੋਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ। ਪਰ ਜੇ ਹੁਣ ਰੌਕੀ ਦੇ ਬਾਰੇ ਜਾਂ ਜਿਹੜੇ ਗੈਂਗਸਟਰ ਆ ਉਹਨਾਂ ਦੇ ਬਾਰੇ ਵੀ ਤਾਂ ਸਾਨੂੰ ਪਤਾ ਲੱਗਿਆ ਨਾ ਵੀ ਉਹ ਕੌਣ ਹੈ, ਉਹ ਵੀ ਸੋਸ਼ਲ ਮੀਡੀਆ ਦੇ ਰਾਹੀਂ ਪਤਾ ਲੱਗਾ, ਉਹ ਸਾਨੂੰ ਕਿਸੇ ਨੇ ਜ਼ੀ ਨਿਊਜ਼ ਜਾਂ ਫਾਸਟ ਨਿਊਜ਼ ਤੇ ਥੋੜਾ ਦਿੱਤਾ ਹਨਾ, ਸੋ ਉਹ ਵੀ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ। ਸੋ ਮੈਂ ਇਹਨੂੰ ਥੋੜਾ ਜਿਹਾ ਪੋਜ਼ਿਟਿਵ ਦੇਖਦਾ ਹਾਂ, ਪਰ ਇਹ ਜਿਹੜੀ ਨੱਥ ਪਾਉਣ ਵਾਲੀ ਗੱਲ ਹੈ ਨਾ ਸੋਸ਼ਲ ਮੀਡੀਆ ਤੇ, ਇਹ ਨੱਥ ਜਿਹੜੀ ਆ ਪਬਲਿਕ ਆਪਣੇ ਆਪ ਹੀ ਪਾਈ ਜਾਂਦੀ ਆ। ਮਿੰਟੂ ਜੀ ਮੈਂ ਇੱਕ ਹੋਰ ਆਬਜ਼ਰਵੇਸ਼ਨ ਕੀਤੀ ਹੈ, ਜਿਹੜੇ ਬਹੁਤ ਤੱਤੇ ਹੋ ਜਾਂਦੇ ਆ ਨਾ ਫੇਸਬੁੱਕ ਤੇ, ਬਹੁਤ ਜ਼ਿਆਦਾ ਖਿਲਾਰਾ ਪਾਉਣਾ ਸ਼ੁਰੂ ਕਰ ਦਿੰਦੇ, ਉਹ 6 ਮਹੀਨਿਆਂ ਬਾਅਦ ਉਹਨਾਂ ਦੇ ਕੁੱਤੇ ਫੇਲ ਹੋ ਜਾਂਦੇ ਆ, ਲੋਕ ਉਹਨਾਂ ਨੂੰ ਐਨ ਬਿਠਾਲ ਦਿੰਦੇ ਆ, ਫੇਰ ਉਹ ਸੰਨਿਆਸ ਚ ਚੱਲ ਜਾਂਦੇ ਆ ਫੇਸਬੁੱਕ, ਉਹਨਾਂ ਨੂੰ ਪਤਾ ਕਿਉਂਕਿ ਉਹ ਉਹਨਾਂ ਦੇ ਅੰਦਰੋਂ ਸਾਰੀ ਅੱਗ ਤਾਂ ਨਿਕਲ ਚੁੱਕੀ ਹੁੰਦੀ ਆ। ਸੋ ਉਹ ਮੈਂ ਇਹੋ ਜਿਹੇ ਬੰਦੇ ਵੀ ਦੇਖੇ ਨੇ, ਸੋ ਦੈਟਸ ਨੋਟ ਟੂ ਬੈਡ। ਤੇ ਹੁਣ ਆਪਾਂ ਥੋੜੇ ਜਿਹੇ ਮੈਸੇਜ ਹੋਰ ਲੈਣੇ ਆ ਇਸ ਤੋਂ ਪਹਿਲਾਂ ਕਿ ਆਪਾਂ ਬ੍ਰੇਕ ਲਈਏ, ਕਿਉਂਕਿ ਨਾਲ ਦੀ ਨਾਲ ਸੱਜਣਾ ਮਿੱਤਰਾਂ ਦੇ ਜਿਹੜੇ ਸੁਨੇਹੇ ਆ ਉਹ ਵੀ ਬਹੁਤ ਜ਼ਰੂਰੀ ਆ। ਕੁਲਦੀਪ ਬਾਲ ਜੀ ਠੀਕ ਹੈ, ਮੈਨੂੰ ਲੱਗਦਾ ਹੁਣ ਟੈਕਨੀਕਲ ਪਰੇਸ਼ਾਨੀ ਠੀਕ ਹੋ ਗਈ। ਹਰਵਿੰਦਰ ਸਿੰਘ ਸਿੰਨੀ ਤੋਂ ਵੀ ਜੁੜ ਗਏ ਨੇ ਪ੍ਰੋਗਰਾਮ ਦੇ ਵਿਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸਤਿ ਸ੍ਰੀ ਅਕਾਲ ਬਰਿੰਦਰ ਨਿੱਦਰ ਕਹਿ ਰਹੇ ਨੇ ਕਿ ਮੇਰੇ ਮੰਮੀ ਦੇ ਨਾਨਕੇ ਜੀ ਤੁਹਾਡੇ ਕੋਲ ਹੀ ਆ ਮੋਰਾਂ ਵਾਲੀ, ਤੇ ਭਗਤ ਸਿੰਘ ਦੇ ਪਿੰਡ ਨਾਨਕੇ ਵੀ ਮੋਰਾਂ ਵਾਲੀ ਆ। ਹਾਂਜੀ ਬਿਲਕੁਲ ਜਾਣਦੇ ਆ ਜੀ, ਅਕਾਲਗੜ੍ਹ ਪਿੰਡ ਹੈ ਸਾਡਾ, ਸਾਡੇ ਡੈਡੀ ਹੁਣਾਂ ਦੇ ਭੂਆ ਜੀ ਆ ਉੱਥੇ, ਤੇ ਮੋਰਾਂ ਵਾਲੀਆਂ ਦੇ ਇੱਥੇ ਬਿਲਗੁਲਗੇ ਵੀ ਇੱਕ ਦੋ ਪਰਿਵਾਰ ਨੇ ਜੀ, ਤੇ ਭਿੰਦਰ ਸਿੰਘ ਮੋਰਾਂ ਵਾਲੀ ਬਹੁਤ ਚੰਗੀ ਤਰ੍ਹਾਂ ਜਾਣਦੇ ਆ, ਸੋ ਫੇਰ ਤਾਂ ਆਪਣੇ ਇਲਾਕੇ ਦੇ ਹੀ ਹੈਗੇ ਆ, ਸੋ ਸ਼ੁਕਰੀਆ ਜੀ। ਤੇ ਇਧਰ ਈਮੇਲਸ ਵੀ ਕਾਫੀ ਆ ਰਹੀਆਂ ਨੇ, ਨਵੀਂ ਪੱਡਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸਤਿ ਸ੍ਰੀ ਅਕਾਲ ਕਹਿੰਦੇ ਕੀਪ ਇਟ ਅਪ ਨਵੀਂ ਜੀ, ਬੜੀ ਦੇਰ ਬਾਅਦ ਤੁਸੀਂ ਹਾਜ਼ਰੀ ਲਾਈ ਆ। ਤੇ ਗੁਰਪ੍ਰੀਤ ਗਿੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ, ਕਹਿੰਦੇ ਕੈਨਬਰਾ ਚ ਮੀਂਹ ਪੈ ਰਿਹਾ ਜੀ, ਤੇ ਦੇਖ ਲਓ ਜੀ ਸਾਰੇ ਵਰਲਡ ਚ ਹੀ ਆ ਮਿੰਟੂ ਜੀ ਮੀਂਹ ਮੈਨੂੰ ਲੱਗਦਾ ਤਾਂ
ਜੀ 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 ਸਾਡੇ ਵੀ ਬਸ ਮੀਂਹ ਪੈ ਨਹੀਂ ਰਿਹਾ, ਪੈਣ ਵਾਲਾ ਹੀ ਆ ਜੀ।
ਉਨ੍ਹਾਂ ਨੇ ਇੱਕ ਫੋਟੋ ਖਿੱਚ ਕੇ ਭੇਜੀ ਆ, ਦੋ ਰੋਟੀਆਂ ਦਿਖਾਲੀਆਂ ਗਈਆਂ ਜੀ ਤਵੇ ਦੇ ਉੱਤੇ ਪਈਆਂ, ਇੱਕ ਤਾਂ ਐਨ ਰੋਟੀ ਨੀ ਸੜੀ ਓ ਹੁੰਦੀ ਮੋਰੀਆਂ ਵਾਲੀ ਬਿੰਗੀ ਟੇਢੀ, ਤਾਂ ਉਹ ਕੰਪੇਅਰ ਕੀਤਾ ਜੀ, ਕਹਿੰਦੇ ਕਿ ਲਵ ਮੈਰਿਜ ਵਾਲੀ ਪਤਨੀ ਕੀ ਬਣਾਈ ਹੋਈ ਸੜੀ ਹੋਈ ਰੋਟੀ ਮੋਰੀਆਂ, ਤੇ ਦੂਸਰੇ ਪਾਸੇ ਚੁੱਲ੍ਹੇ ਤੇ ਰੋਟੀ ਐਨ ਫੁੱਲੀ ਪਈ ਆ, ਕਿਆ ਬਾਤ ਹੈ। ਤੇ ਉਹ ਦੂਜੇ ਕਹਿੰਦਾ ਕਿ ਇਹ ਅਰੇਂਜ ਮੈਰਿਜ ਵਾਲੀ ਪਤਨੀ ਕੀ ਬਣਾਈ ਹੋਈ ਆ। ਦੇਖੋ ਫਰਕ ਤਾਂ ਹੈ ਨੀ, ਹੁਣ ਇਹ ਤਾਂ ਪਤਾ ਹੀ ਆ। ਤੇ
ਫਿਰ ਦੂਜੇ ਪਾਸੇ ਵੀ ਫਰਕ ਦਿਖਾਉਣਾ ਸੀ ਨਾ, ਜਿਹੜਾ ਅਰੇਂਜ ਮੈਰਿਜ ਦਾ ਹੋਰ ਮਾਹੌਲਾਂ ਦੇ ਦੂਜੇ ਬਹੁਤ ਐਂਗਲ ਹੁੰਦੇ ਆ,
ਉਹ ਤਾਂ ਹੁਣ ਤੁਸੀਂ ਦੱਸੇ ਹਟੇ ਹੋ,
ਨਿੰਦ ਨਹੀਂ ਸਕਦੇ,
ਉਹ ਤੁਸੀਂ ਦੱਸੇ ਦਿੱਤਾ ਪਹਿਲਾਂ ਤਾਂ ਜਿਹੜੀ ਪੰਚਾਇਤ ਕਰਾ ਕੇ ਹਟੇ ਆ ਘੋਗੇ ਵਾਲੀ।
ਜੀ ਜੀ ਜੀ
ਹਾਂਜੀ, ਮੇਰੇ ਹੀ ਸਰਨਾਮ ਹੀ ਹੈ ਜੀ ਅਮਨਦੀਪ ਸਿੰਘ, ਵਟਸਐਪ ਦਾ ਨੰਬਰ ਮੰਗ ਰਹੇ ਨੇ। ਵਟਸਐਪ ਅਸੀਂ ਕਾਫੀ ਦੇਰ ਤੋਂ ਬੰਦ ਕਰਤਾ ਤੇ ਤੁਹਾਨੂੰ ਮੈਂ ਟੈਲੀਗ੍ਰਾਮ ਦਾ ਨੰਬਰ ਭੇਜ ਦਿੱਤਾ, ਟੈਲੀਗ੍ਰਾਮ ਜ਼ਰੀਏ ਸਾਡੇ ਨਾਲ ਜੁੜੋ ਜੀ। ਗੁਰਪ੍ਰੀਤ ਪਿਆ ਜੀ ਸਾਡੇ ਨਾਲ ਜੁੜੇ ਨੇ। ਹਾਂਜੀ ਜਸਵਿੰਦਰ ਸਿੰਘ ਫਿਰੋਜ਼ਪੁਰੀਏ ਵੀ ਐਡਲੇਡ ਵਾਲੇ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਦੇ ਵਿਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਤੇ ਮਿੰਟੂ ਜੀ, ਮਸਲੇ ਕਾਫੀ ਨੇ, ਖਬਰਾਂ ਵੀ ਸਾਂਝੀਆਂ ਕਰਨੀਆਂ ਨੇ ਤੇ ਦਰਸ਼ਨ ਸਿੰਘ ਰਿਵਰਲੈਂਡ ਵਾਲੇ ਵੀ ਆ ਗਏ ਨੇ ਤੇ ਇਕ ਗੀਤ ਥੋੜਾ ਜਿਹਾ ਤੁਹਾਨੂੰ ਵਧੀਆ ਜਿਹਾ ਸੁਣਾਉਣਾ ਆ ਤੇ ਗੀਤ ਹੈ ਜੀ ਰੱਖ ਹੌਸਲਾ ਕੇ ਐਸ ਮੱਖਣ ਦਾ।
ਉਹ ਤਾਂ ਉਹੀ ਹੈ ਜੀ ਸਾਡੇ ਕੋਲੇ, ਹੋਰ ਕੁਛ।
ਹਾਂਜੀ, ਅਸੀਂ ਤਾਂ ਇਹੀ ਕੁਝ ਦੇਖ ਸਕਦੇ। ਹਾਂਜੀ, ਸੁਣਦੇ ਹਾਂ ਜੀ ਕੇ ਐਸ ਮੱਖਣ ਨੂੰ।
ਓਏ ਸੱਜਣਾ, ਹੌਸਲਾ ਨੀ ਕਦੇ ਛੱਡੀ ਦਾ, ਓਏ ਜਿਗਰੇ ਤੇ ਲਗਨ ਨਾਲ ਕੀਤੀ ਸੱਚੀ ਮਿਹਨਤ ਨੂੰ ਰੱਬ ਇੱਕ ਦਿਨ ਜਰੂਰ ਭਾਗ ਲਾਉਂਦਾ ਮਿੱਤਰਾ।
ਐਵੇਂ ਹੋਈ ਨਾ ਉਦਾਸ, ਕਦੇ ਛੱਡੀ ਦੀ ਨਹੀਂ ਆਸ, ਸੱਚੇ ਦਿਲੋਂ ਜੇ ਤੂੰ ਕਰੇ ਰੱਬ ਅੱਗੇ ਅਰਦਾਸ। ਸੁੱਖ ਸਾਂਭ ਨਹੀਂ ਹੋਣੇ ਮੂੰਹ ਮੰਗੇ ਆਉਣਗੇ, ਤੂੰ ਰੱਖ ਹੌਸਲਾ। ਹੌਸਲਾ ਤੇਰੇ ਵੀ ਦਿਨ ਚੰਗੇ ਆਉਣਗੇ, ਤੂੰ ਰੱਖ ਹੌਸਲਾ। ਰੱਖ ਹੌਸਲਾ ਤੇਰੇ ਵੀ ਦਿਨ ਚੰਗੇ ਆਉਣਗੇ, ਤੂੰ ਰੱਖ ਹੌਸਲਾ।
ਹੌਸਲਾ ਤੇਰੇ ਵੀ ਦਿਨ ਚੰਗੇ ਆਉਣਗੇ, ਤੂੰ ਰੱਖ ਹੌਸਲਾ।
ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
टैक्स रिटर्न भरने ते अपने बिजनेस दे अकाउंट तैयार करने दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो, 3/61 रॉबिनसन स्ट्रीट, डैंडीनोंग, मेलबोर्न। फोन नंबर 0387590629।
ब्रिस्बेन ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਆਸਟ੍ਰੇਲੀਆ ਵਿਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4843 ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਵਿਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੋਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001। ਵੈਬਸਾਈਟ ਵਿਜ਼ਿਟ ਕਰੋ kularhospital.com।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਸੱਜਣੋ ਮਿੱਤਰੋ, ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਜੁੜ ਰਹੇ ਨੇ ਹਰਮਨ ਰੇਡੀਓ ਦੇ ਉੱਤੇ। 10:07 ਹੋ ਚੁੱਕੇ ਨੇ ਦਿਨ ਐਤਵਾਰ ਦੇ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ। ਮੈਂ ਤੇ ਮਿੰਟੂ ਬਰਾਲ ਜੀ ਹਾਜ਼ਰ ਹਾਂ ਤੇ ਗੱਲਾਂ ਬਾਤਾਂ ਕਰ ਰਹੇ ਹਾਂ ਤੁਹਾਡੀਆਂ, ਆਪਣੀਆਂ ਦਿਲ ਵਾਲੀਆਂ, ਆਪਣੀਆਂ ਦਿਲ ਵਾਲੀਆਂ ਸਾਂਝੀਆਂ ਕਰ ਰਹੇ ਹਾਂ। ਸੋ ਮਿੰਟੂ ਜੀ, ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲੀਏ, ਕੁਝ ਸੁਨੇਹੇ ਸਾਡੇ ਸੱਜਣਾ ਮਿੱਤਰਾਂ ਦੇ ਨੇ, ਉਹ ਆਪਾਂ ਜ਼ਰੂਰ ਸ਼ਾਮਲ ਕਰਨੇ ਨੇ ਪ੍ਰੋਗਰਾਮ ਦੇ ਵਿਚ।
ਬਿਲਕੁਲ ਜੀ,
ਗੁਰਮੁਖ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਟੈਲੀਗ੍ਰਾਮ ਦਾ ਨੰਬਰ ਭੇਜ ਦਿੱਤਾ ਜੀ ਤੁਹਾਨੂੰ, ਜਿਹੜਾ ਤੁਸੀਂ ਰਿਕੁਐਸਟ ਕੀਤਾ ਸੀ ਪ੍ਰੋਗਰਾਮ ਦੇ ਵਿਚ, ਸਵਾਗਤ ਹੈ। ਰਾਜਵਿੰਦਰ ਖੱਕ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰੱਸੇ ਵਾਲੀ ਵੀਡੀਓ ਜੀ ਬਹੁਤ ਵਧੀਆ, ਤੇ ਕਹਿੰਦੇ ਨੇ ਕਿ ਬਰਾੜ ਸਾਹਿਬ ਪੇਂਡੂ ਆਸਟ੍ਰੇਲੀਆ ਦਾ ਵੀਡੀਓ 10-15 ਮਿੰਟ ਤੱਕ ਰੱਖਿਆ ਕਰੋ, ਇਸ ਵੀਡੀਓ ਵਾਂਗ ਥੋੜੇ ਟਾਈਮ ਦੇ ਵਿਚ ਵੱਧ ਇਨਫਾਰਮੇਸ਼ਨ ਮਿਲਦੀ ਹੈ, ਦਿਆ ਕਰੋ। 40-50 ਮਿੰਟ ਦਾ ਵੀਡੀਓ ਨੂੰ ਕਹਿੰਦੇ ਦੇਖਣ ਵਾਸਤੇ ਖੁੱਲਾ ਟਾਈਮ ਚਾਹੀਦਾ ਹੁੰਦਾ, ਤੇ ਕਈ ਵਾਰੀ ਉਹ ਦੇਖ ਨਹੀਂ ਹੁੰਦੀ। ਤੇ ਇੱਕ ਕਹਿੰਦੇ ਤੁਸੀਂ 1-2 ਮਿੰਟ ਦਾ ਵੀਡੀਓ ਵੀ ਪਾਉਂਦੇ ਹੋ, ਉਹ ਵੀ ਬਹੁਤ ਨਾਟ ਬੈਡ ਆਈਡੀਆ, ਤੇ ਬਟ ਵਧੀਆ ਐਪੀਸੋਡ ਜਿਹੜਾ 10 ਮਿੰਟ ਤੱਕ ਹੀ ਬਣਦਾ ਆ। ਸੋ ਮਿੰਟੋ ਜੀ ਫੀਡਬੈਕ ਲੈ ਲਓ ਜੀ।
ਬਿਲਕੁਲ ਜੀ, ਮੈਂ ਨਾ ਇੱਥੇ ਦੱਸਦਿਆਂ ਥੋੜਾ ਜਿਹਾ ਇਹਦਾ ਪਿਛਲੀ ਗੱਲ। ਅਸੀਂ ਪਹਿਲਾ ਐਪੀਸੋਡ ਜਿਸ ਦਿਨ ਸ਼ੁਰੂਆਤ ਕੀਤੀ ਸੀ ਨਾ ਬਰੋਕਨ ਹਿੱਲ ਤੋਂ, ਤੇ ਉਹ ਪਹਿਲਾ ਐਪੀਸੋਡ ਤਕਰੀਬਨ 1 ਘੰਟੇ ਦਾ ਬਣ ਗਿਆ ਸੀ, ਤੇ ਸਾਨੂੰ ਅਣਜਾਣ ਖਿਲਾੜੀ ਸੀ, ਨਵੇਂ ਨਵੇਂ ਸੀ, ਜਿਵੇਂ ਵੀ ਹੋਇਆ, ਤੇ ਅਸੀਂ ਉਹ 1 ਘੰਟੇ ਦਾ ਹੀ ਐਪੀਸੋਡ ਸ਼ੇਅਰ ਕਰ ਦਿੱਤਾ। ਤੇ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਪਤਾ ਲੱਗਿਆ, ਅਸੀਂ ਉਹਨੂੰ ਸਮੇਟ ਕੇ 20 ਮਿੰਟਾਂ ਦੇ ਵਿਚ ਲੈ ਕੇ ਆਏ ਆ। ਤਕਰੀਬਨ ਤੁਸੀਂ ਦੇਖੋਗੇ ਉਦੋਂ ਬਾਅਦ ਦੇ ਐਪੀਸੋਡ 20 ਮਿੰਟਾਂ ਦੇ ਹੁੰਦੇ ਆ, ਪਰ ਜਿਹੜੀ ਆ 1 ਮਿੰਟ ਵਾਲੀ ਜਾਂ 2 ਮਿੰਟਾਂ ਵਾਲੀ ਗੱਲਾਂ ਆਈਆਂ, ਉਹ ਚੀਜ਼ਾਂ ਮੈਂ ਤੁਹਾਨੂੰ ਦੱਸ ਦੇਣਾ ਜੀ। ਇਹ ਨਾ ਮੈਂ ਇੱਕ ਵਾਰ ਜਾਣੀ ਕਿ ਵਿਦਿਆਰਥੀ ਜੀਵਨ ਦੀਆਂ ਆਰਥਿਕ ਤੰਗੀ ਤਰੁਸ਼ੀਆਂ, ਜਿਵੇਂ ਸਰਤਾਜ ਨੀ ਕਹਿਣਾ ਹੁੰਦਾ
ਜੀ,
ਤੇ ਉਸ ਟਾਈਮ ਦੀ ਗੱਲ ਆ ਵੀ ਵਿਦਿਆਰਥੀ ਜੀਵਨ ਦੀ, ਤੇ ਉਸ ਜੀਵਨ ਦੇ ਵਿਚ ਤੰਗੀਆਂ ਤਰੁਸ਼ੀਆਂ ਹੁੰਦੀਆਂ ਵੀ ਬੰਦੇ ਕੋਲ ਲਿਮਿਟਡ ਜਾ ਫੰਡ ਹੁੰਦਾ ਤੇ ਉਹਦੇ ਚ ਸਾਰਾ ਅਰੇਂਜ ਕਰਨਾ ਹੁੰਦਾ। ਤਾਂ ਮੇਰੇ ਨਾਲ ਮੇਰੇ ਕਜ਼ਨ ਰਹਿੰਦਾ ਤੇ ਉਹਨੇ ਮੈਨੂੰ ਫਿਰ ਇੱਕ ਦਿਨ ਇੱਕ ਸਕੀਮ ਦਿੱਤੀ, ਕਹਿੰਦਾ ਦੇਖੋ ਕੋਈ ਵੀ ਚੀਜ਼ ਨੂੰ ਨਾ ਸਿਸਟਮ ਨਾਲ ਜੇ ਕਰ ਲਓ ਤਾਂ ਉਹੀ ਬਹੁਤ ਵੱਧ ਜਾਂਦੀ ਹੈ। ਮੈਂ ਕਿਹਾ ਕਿਵੇਂ? ਕਹਿੰਦਾ ਮੈਂ ਸਾਡੇ ਕੋਲ ਇੱਕੋ ਹੀ ਸੇਵ, ਤੇ ਅਸੀਂ ਦੋਨੇ ਜਾਣੇ ਬੈਠੇ ਤੇ ਅਸੀਂ ਸੇਵ ਨੂੰ ਮੈਂ 4 ਫਣਾ ਕਰ ਲਈਆਂ ਜੀ, ਰੱਖ ਲਈਆਂ। ਕਹਿੰਦਾ ਲਾ ਹੁਣ ਇਹ 2-2 ਖਾ ਕੇ 1 ਮਿੰਟ ਚ ਵਿਹਲੇ ਹੋ ਜਾਣਗੇ, ਤੇ ਫਿਰ ਭੁੱਖ ਜੀ ਨਾ ਮਰਨੀ ਆ ਨਾ ਕੋਈ ਗੱਲ ਬਣਨੀ ਆ, ਤੇ ਕਹਿੰਦਾ ਇੰਜ ਲੱਗੂਗਾ ਵੀ ਹੋਰ ਹੁੰਦਾ, ਤੇ ਕਹਿੰਦਾ ਤੂੰ ਮੇਰਾ ਤਰੀਕਾ ਅਪਣਾ। ਮੈਂ ਕਿਹਾ ਠੀਕ। ਉਹਨੇ ਜੀ ਸੇਬ ਨੂੰ ਕੱਟਿਆ, ਪਤਲੀ ਜੀ, ਜਿਵੇਂ ਸੇਬ ਦੀ ਫਾੜੀ ਨਾ ਹੋਵੇ, ਉਹਦੀ ਫੋਟੋ ਸਟੇਟ ਹੋਵੇ, ਪਤਲੀ ਜੀ ਫਾੜੀ ਕੱਟ ਕੇ ਮੈਨੂੰ ਦੇ ਦਿਆ ਕਰੇ, ਕਾਪ ਲੈ ਲਿਆ ਕਰੇ
ਫੋਟੋ।
ਘੰਟਾ ਪਰ ਅਸੀਂ ਸੇਬ ਇੰਜੋਏ ਕੀਤਾ ਜੀ, 1 ਘੰਟਾ ਪੂਰਾ ਨਾਲ ਨਾਲ ਪੜੀ ਗਏ, ਨਾਲ ਨਾਲ ਸੇਬ ਇੰਜੋਏ ਕੀਤਾ। ਤਾਂ ਉਹ ਪਾਲਿਸੀ ਅਸੀਂ ਇੱਥੇ ਅਪਣਾਈ ਹੈ ਜੀ, ਵੀ ਜਿਹੜੀਆਂ ਇਹ ਵੀਡੀਓ ਆਏ ਤਾਂ 20 ਮਿੰਟਾਂ ਚ ਅਸੀਂ ਮੁਕਾ ਲਾਂਗੇ ਸਾਰਾ ਮਟੀਰੀਅਲ ਹੀ, ਤੇ ਕਿਉਂ ਨਾ 1-1, 2-2 ਮਿੰਟਾਂ ਦੇ ਵਿਚ, ਨਾਲੇ ਤਾਂ ਲੋਕ ਦੇਖਦੇ ਬਹੁਤ ਆ 1-1, 2-2 ਮਿੰਟ ਬੰਦੇ ਨੂੰ ਨਾ, ਜੇ ਬ੍ਰੇਕ ਦੌਰਾਨ ਜਾਂ 1 ਮਿੰਟ ਜੇ ਰੈਡ ਲਾਈਟ ਤੇ ਖੜਾ ਵੀ ਦੇਖ ਲੈਂਦਾ ਬੰਦਾ, ਇੱਥੋਂ ਤੱਕ ਆਣਾ ਕਿ ਰਿਸਕ ਨਾ ਲਿਆ ਕਰੋ, ਇਹ ਤਾਂ ਮੈਂ ਵੈਸੇ ਕਹਿ ਰਿਹਾ। ਭਾਵਾਂ ਵੀ ਜਿੱਥੇ 1.5-2 ਮਿੰਟ ਮਿਲੇ,
ਤੁਸੀਂ ਡਰਾਈਵਰ ਨੂੰ ਨੀ ਕਹਿ ਰਹੇ ਜਿਹੜੇ ਨਾਲ ਬੰਦੇ ਬੈਠੇ ਉਹਨਾਂ ਨੂੰ ਕਹਿ,
ਜੋ 1.5-2 ਮਿੰਟ ਜਿਹੜੇ ਮਿਲਦੇ ਆ ਬੰਦਾ ਉੱਥੇ ਵੀ ਦੇਖ ਲੈਂਦਾ, ਤੇ ਵਾਕਈ ਉਹ ਕਾਰਗਰ ਵੀ ਹੋਇਆ ਸਾਡਾ ਤਰੀਕਾ। ਤੇ ਹੁਣ ਕੋਸ਼ਿਸ਼ ਕਰਾਂਗੇ ਜੀ ਆਉਣ ਵਾਲੇ ਟਾਈਮ ਦੇ ਵਿਚ ਨਾ ਇਹੀ ਢੰਗ ਨਾਲ ਹੀ ਰੱਖਾਂਗੇ। ਤੇ ਪਰ ਹੁਣ ਜਿਹੜੀ ਜਗਿਆਸਾ ਲਈ ਮੈਂ ਦੱਸਦਿਆਂ ਸਾਰੇ ਸਰੋਤਿਆਂ ਨੂੰ ਵੀ ਹੁਣ ਤਾਂ ਨਾ ਜਿਹੜੇ ਪੇਂਡੂ ਆਸਟ੍ਰੇਲੀਆ ਦੀ ਟੀਮ ਦੇ ਕੈਮਰੇ ਤੇ ਚੀਜ਼ਾਂ ਹੋਰ ਸਾਰੇ ਕੁਝ ਪਤਾ ਕੀ ਕਰੀ ਜਾਂਦੇ ਆ,
ਹਾਂਜੀ
ਕੈਨੇਡਾ ਕਰੀ ਜਾਂਦੇ ਹੁਣ ਤਾਂ, ਕੈਨੇਡਾ ਹਾਏ ਕੈਨੇਡਾ, ਬਸ ਇੰਨੇ ਕੁ ਉਤਾਵਲੇ ਆ ਵੀ ਤੁਸੀਂ ਦੇ ਜਾਓ। ਮਨਪ੍ਰੀਤ ਸਿੰਘ ਤੜਕੇ ਉੱਠ ਕੇ ਨਾ ਅਮਰੀਕਾ ਚ ਉਹ ਦਿਨ ਚੜਿਆ ਹੁੰਦਾ ਸਾਡੇ ਨਾਲ ਪਹਿਲਾਂ, ਤੇ ਤੜਕੇ ਉੱਠ ਕੇ ਜਦੋਂ ਮੈਂ ਪੁੱਛਿਆ ਕੀ ਕਰੀ ਜਾਂਦੇ, ਤੇ ਮੂਹਰੋਂ ਕਹਿੰਦਾ ਉਹ ਮੈਂ ਨਾ ਬਾਈ ਉਹ ਮੋਢੇ ਤੇ ਲਾਉਣ ਵਾਲੀ ਰਿੱਗ ਜੀ ਭਾਲੀ ਜਾਂਦਾ ਸੀ ਆਨਲਾਈਨ, ਉਹ ਫਿਰ ਕੈਨੇਡਾ ਵੇਲੇ ਸੂਤ ਆਊਗੀ ਨਾ। ਤੇ ਜਦੋਂ ਅਮਨਦੀਪ ਨੂੰ ਰਿੰਗ ਕਰੀਦੀ ਆ ਵੀ ਹਾਂਜੀ ਸਿੱਧੂ ਸਾਹਿਬ ਕੀ ਕਰੀਣਾ, ਉਹ ਬਾਈ ਉਹ ਸਕੈਮਿਸ਼ ਵਾਲੇ ਫਾਰਮਰ ਗੱਲ ਕਰਕੇ ਹਟਿਆ ਵੀ ਆਪਾਂ ਨਾ ਉੱਥੇ ਬਾਜਾਂ ਵਾਲੀ ਵੀਡੀਓ ਬਣਾਉਣੀ ਆ। ਸੋ ਹੁਣ ਦਾ ਸਾਰਾ ਦਿਨ ਕੈਨੇਡਾ ਕੈਨੇਡਾ ਹੀ ਵੀਡੀ ਆ, ਉਹ ਆਉਣ ਵਾਲੇ ਦਿਨਾਂ ਚ ਜ਼ਰੂਰ।
ਉਹ ਨੀ ਟਿਕਣ ਦਿੰਦੇ ਕੈਨੇਡਾ ਵਾਲੇ, ਉਹ ਜਦੋਂ ਫੋਨ ਕਰਦੇ ਆ ਉਹਨਾਂ ਦਾ ਫੋਨ ਆ ਜਾਂਦਾ, ਉਹ ਬਾਈ ਜੀ ਅਸੀਂ ਤਾਂ ਸਾਰਾ ਆਸਟ੍ਰੇਲੀਆ ਤੁਹਾਡਾ ਦੇਖ ਲਿਆ ਪੇਂਡੂ ਆਸਟ੍ਰੇਲੀਆ ਰਾਹੀਂ, ਤੁਸੀਂ ਹੁਣ ਕੈਨੇਡਾ ਦਾ ਵੀ ਬਣਾਓ। ਮੈਂ ਕਿਹਾ ਆਹੋ ਤੁਸੀਂ ਇੰਨੇ ਸੂਮ ਹੋ ਗਏ, ਹੁਣ ਤੁਹਾਡੇ ਕੈਨੇਡਾ ਵੀ ਨੀ ਦੇਖ ਹੁੰਦਾ ਇੱਥੇ ਰਹਿ ਕੇ, ਉਹ ਵੀ ਸਾਡੀ ਨਜ਼ਰ ਹੀ ਦੇਖਣਾ ਹੈ। ਆਹ ਮਤਲਬ ਗੱਲ ਹੁੰਦੀ ਹੈ, ਮੈਂ ਕਿਹਾ ਯਾਰ ਤੁਸੀਂ ਪੈਸੇ ਨਾਲ ਲੈ ਕੇ ਜਾਣੇ ਆ ਵੀ ਤੁਸੀਂ ਆਪਣਾ ਆਪਣਾ ਏਰੀਆ ਤਾਂ ਦੇਖ ਲਓ, ਆਪਣਾ ਕੰਟਰੀ ਦਾ ਨਹੀਂ ਨਹੀਂ ਕਹਿੰਦਾ ਜਿਹੜਾ ਤੁਸੀਂ ਦਿਖਾ ਲੈਣਾ ਉਹਦਾ ਐਂਗਲ ਹੀ ਹੋਰ ਹੋਣਾ। ਮੈਂ ਕਿਹਾ ਠੀਕ ਹੈ ਜੀ ਚਲੋ ਇਹ ਕੈਨੇਡਾ ਐਪੀਸੋਡ ਵੀ ਆ ਰਹੇ ਨੇ, ਤੇ ਨਾਲ ਦੀ ਨਾਲ ਆਪਾਂ ਥੋੜੇ ਜੇ ਮੈਸੇਜ ਲੈਣੇ ਆ। ਸਤਵੀਰ ਸਿੰਘ ਬਾਤ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਜਗਤਾਰ ਗਿੱਲ ਵੀ ਸਾਡੇ ਨਾਲ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਛੱਜ ਤੇ ਜੱਜ ਵਾਲੀ ਗੱਲ ਰਿਐਲਿਟੀ ਰੀਅਲੀ ਗ੍ਰੇਟ ਹੈ ਜੀ। ਸਕੂਲ ਦੇ ਵਿਚ ਇਕ ਲੇਖ ਹੁੰਦਾ ਸੀ, ਸਿਨੇਮੇ ਦੇ ਲਾਭ ਤੇ ਹਾਣ, ਜੋ ਵਸਤ ਇਜਾਦ ਹੋਈ ਹੈ ਜੀ ਉਸ ਦੇ ਨਫ਼ੇ ਨੁਕਸਾਨ ਦੋਨੋਂ ਬਰਾਬਰ ਨੇ, ਨਿਰਭਰ ਕਰਦਾ ਵਰਤੋਂ ਕਰਨ ਵਾਲੇ ਦੀ ਤੇ ਉਹ ਕਿਸ ਐਂਗਲ ਤੋਂ ਲੈਂਦਾ ਆ। ਮਿੰਟੂ ਜੀ ਦਿੱਲੀ ਚ ਪੰਜਾਬੀ ਭਾਸ਼ਾ ਬਾਰੇ ਕੀ ਰੌਲਾ, ਇਹ ਆਪਾਂ ਦੱਸਦੇ ਆ ਜੀ, ਪਰ ਪਹਿਲਾਂ ਇਕ ਜਿਹੜਾ ਸਮਾਜਿਕ ਇਸ਼ੂ ਆ, ਕੱਲ ਦਿੱਲੀ ਚ ਗਏ ਹੋਏ ਸੀ ਜੀ ਆਪਣੇ ਅਮਰੀਕ ਸਿੰਘ ਫਲੋਰਾ, ਦਿੱਲੀ ਦੀ ਬਹੁਤ ਵਧੀਆ ਰਿਪੋਰਟ ਹੈ, ਪੰਜਾਬ ਦੀ ਵੀ ਬਹੁਤ ਵਧੀਆ ਰਿਪੋਰਟਾਂ ਆ ਰਹੀਆਂ ਨੇ, ਨੌਜਵਾਨ ਪੀੜ੍ਹੀ ਮੂਹਰੇ ਆ ਰਹੀ ਆ, ਤੇ ਨਾਲ ਦੀ ਨਾਲ ਮੈਨੂੰ ਲੱਗਦਾ ਕਿ ਚੇਂਜ ਵੀ ਸਰਕਾਰ ਦੀ ਜਿਹੜੀ ਕਹਿੰਦੇ ਕਿ ਹੋਣ ਦੇ ਪੂਰੇ ਪੂਰੇ ਆਸਾਰ ਨੇ। ਪਰ ਮਿੰਟੂ ਜੀ, ਆਸਟ੍ਰੇਲੀਆ ਦੇ ਵਿਚ ਅਸੀਂ ਰਹਿੰਦੇ ਆ ਇੱਥੇ, ਤੇ ਅਸੀਂ ਆਸਟ੍ਰੇਲੀਆ ਦੇ ਮੁੱਦੇ ਵੀ ਬਹੁਤ ਚੱਕਦੇ ਆ, ਵੈਸਟਰਨ ਮਤਲਬ ਕਿਤੇ ਵੀ ਆਪਣੇ ਦੇਸ਼ ਤੋਂ ਬਾਹਰ ਆ, ਚਾਹੇ ਉਹ ਆਪਣੇ ਏਸ਼ੀਆ ਚ ਕਿਤੇ ਕੋਈ ਰਹਿੰਦੇ, ਸੱਜਣ ਮਿੱਤਰ ਨਿਊਜ਼ੀਲੈਂਡ, ਵੈਸਟਰਨ ਮਤਲਬ ਕੰਟਰੀਜ਼, ਇੰਗਲੈਂਡ, ਕੈਨੇਡਾ, ਅਮਰੀਕਾ, ਤੇ ਅਕਸਰ ਜਿਦਾਂ ਹੁਣ ਅੱਜ ਕੱਲ ਜਿਹੜੇ ਜਦੋਂ 2007 ਤੋਂ ਲੈ ਕੇ 2010 ਤੱਕ ਨੌਜਵਾਨ ਇੱਥੇ ਆਏ ਨੇ, ਮੁਟਿਆਰਾਂ ਆਈਆਂ ਨੇ, ਉਹ ਵਿਆਹ ਕਰਾ ਕੇ ਨਿਆਣਾ ਨਿੱਕਾ ਹੋ ਰਿਹਾ, ਸੈੱਟ ਹੋ ਰਹੇ ਨੇ, ਤੇ ਜੋਬਾਂ ਦੀ ਵੀ, ਸਿਟੀਜ਼ਨਸ਼ਿਪ ਦਾ ਵੀ ਰੌਲਾ, ਹੁਣ ਉਹ ਘਰ ਲੈਣ ਵੱਲ ਨੂੰ ਮਤਲਬ ਹੋਏ ਨੇ, ਉਹ ਸੋਚ ਰਹੇ ਨੇ, ਕਈਆਂ ਨੇ ਤਾਂ ਲੈ ਵੀ ਲਏ ਨੇ, ਹੁਣ ਉਹ ਸੋਚ ਰਹੇ ਨੇ ਵੀ ਅਸੀਂ ਘਰ ਲਈਏ, ਆਪਣਾ ਆਪਣਾ ਘਰ ਹੋਵੇ, ਕਿਉਂਕਿ ਉਹ ਕਿਰਾਇਆਂ ਤੇ ਰਹਿ ਰਹੇ ਨੇ ਪਿਛਲੇ ਕਾਫੀ ਦੇਰ ਤੋਂ, ਹਨਾ, ਸੈਟਲਮੈਂਟ ਫੇਜ਼ ਦੇ ਵਿਚ। ਸੋ ਥੋੜਾ ਜਿਹਾ ਅਸੀਂ ਇੱਥੇ ਗੱਲ ਕਰਨੀ ਆ, ਸਾਡੇ ਇੱਕ ਸੱਜਣਾ ਮਿੱਤਰਾਂ ਨੇ ਕਿਹਾ ਸੀ ਵੀ ਇੱਥੇ ਥੋੜੀ ਗੱਲ ਕਰਿਓ ਵੀ ਕੀ ਸਹੀ ਤਰੀਕਾ ਕੀ ਹੋਣਾ ਚਾਹੀਦਾ ਆ, ਮਤਲਬ ਕਿੱਦਾਂ ਦੀ ਗਾਈਡੈਂਸ ਮਿਲਣੀ ਚਾਹੀਦੀ ਆ ਵੀ ਘਰ ਲੈਣ ਵੇਲੇ, ਸਾਡੇ ਤਜਰਬੇ ਕੀ ਕਹਿ ਰਹੇ ਨੇ। ਪਹਿਲਾਂ ਤੁਸੀਂ
ਦੇਖੋ ਜੀ, ਸਿੱਧੂ ਸਾਹਿਬ ਦੇਖੋ, ਅੱਜ ਨਾ ਸੁਬਹ ਹੀ ਕੁਦਰਤੀ ਮੇਰੇ ਕੋਲ ਕੇਨਸ ਤੋਂ ਸਾਡੇ ਪਿਆਰੇ ਮਿੱਤਰ ਆ ਜੀ ਇੰਦਰ ਗਿੱਲ, ਉਹਨਾਂ ਦਾ ਫੋਨ ਆਇਆ ਤੇ ਉਹ ਕਹਿੰਦੇ ਭਾਜੀ ਜੇ ਟਾਈਮ ਹੈਗਾ ਤਾਂ ਆਪਾਂ ਕੁਝ ਕੁ ਗੱਲਾਂ ਕਰਨੀਆਂ ਘਰ ਲੈਣ ਬਾਰੇ, ਵਿਚਾਰਾਂ ਕਰਨੀਆਂ। ਤਾਂ ਮੈਂ ਉਹਨਾਂ ਨਾਲ ਕੁਝ ਕੁ 5-7 ਮਿੰਟ ਜਿੰਨੀ ਕੁ ਗੱਲ ਸੀ ਕਰ ਸਕਿਆ, ਪਰ ਮੈਨੂੰ ਲੱਗਿਆ ਵੀ ਕਿ ਇਹ ਗੱਲ ਕੱਲੇ ਇੰਦਰ ਲਈ ਨਹੀਂ ਲਾਹੇਬੰਦ, ਇਹ ਗੱਲ ਸਾਰੇ ਸਾਡੇ ਸਰੋਤਿਆਂ ਲਈ ਲਾਹੇਬੰਦ ਹੋ ਸਕਦੀ ਆ। ਸੋ ਇਹ ਗੱਲਾਂ ਆਪਾਂ ਕਿਉਂ ਨਾ ਰੇਡੀਓ ਦੇ ਉੱਤੇ ਹੀ ਗੱਲਬਾਤ ਕਰੀਏ। ਸੋ ਕੋਈ ਅਸੀਂ ਤਿਆਰੀ ਨਾਲ ਨਹੀਂ ਗੱਲਬਾਤ ਕਰ ਰਹੇ, ਉਹ ਤਾਂ 5 ਮਿੰਟ ਪਹਿਲਾਂ ਫੋਨ ਆਉਣ ਕਾਰਨ ਇਹ ਗੱਲ ਆ ਗਈ। ਤੇ ਸਾਡੇ ਜਿਹੜੇ ਤਜਰਬੇ ਜਾਂ ਸਾਨੂੰ ਰੋਜ਼ ਦੀ ਜ਼ਿੰਦਗੀ ਦੇ ਵਿਚ ਅਸੀਂ ਜਿਹੜੀਆਂ ਚੀਜ਼ਾਂ ਘੋਖਦੇ ਆ, ਉਹਦੇ ਤੋਂ ਹੀ ਸਾਨੂੰ ਪਤਾ ਲੱਗਣਾ ਵੀ ਕੀ ਗੱਲਾਂ। ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਜੀ, ਮੇਰੇ ਨਾਲ ਇੱਕ ਬੰਦਾ ਕੋਈ ਬੰਗਲਾਦੇਸ਼ੀ ਮੈਨੂੰ 2007 ਚ ਮਿਲਿਆ
ਜੀ,
ਬੰਗਲਾਦੇਸ਼ ਤੋਂ ਆਇਆ ਸੀ, ਤੇ ਉਹ ਜਾਨੀ ਕਿ ਕੁੱਕ ਸੀ ਕਿਸੇ ਹੋਟਲ ਦੇ ਵਿਚ।
ਅੱਛਾ ਜੀ।
ਤਾਂ ਮੈਨੂੰ ਦੋਸਤੀ ਜੀ ਹੋਈ ਸਾਡੀ, 5-7 ਦਿਨ ਅਸੀਂ ਮਿਲੇ ਹੋਵਾਂਗੇ ਜਦੋਂ ਆਏ ਆਏ ਨਵੇਂ ਨਵੇਂ ਆਏ, ਉਹ ਵੀ ਨਵਾਂ ਆਇਆ ਮੈਂ ਵੀ ਨਵਾਂ ਆਇਆ
ਜੀ।
ਸੰਜੋਗ ਕੀ ਭਿੜਿਆ ਵੀ 7 ਸਾਲਾਂ ਬਾਅਦ ਮੈਨੂੰ ਉਹਦੇ ਘਰ ਜਾਣਾ ਪਿਆ ਸੈਟੇਲਾਈਟ ਦੀ ਚੈੱਕ ਕਰਨ। ਉਹਨਾਂ ਦੀ ਕੋਈ ਚੈਨਲ ਨਹੀਂ ਆਉਂਦੇ ਸੀ, ਉਹਨਾਂ ਨੂੰ ਗਾਂਹ ਦੀ ਗਾਂਹ ਦੱਸ ਪੈ ਗਈ ਵੀ ਭਾਈ ਮਿੰਟੂ ਆ ਜਿਹੜਾ ਉਹ ਸੈਟੇਲਾਈਟ ਦਾ ਦੇਖ ਸਕਦਾ ਤੇ ਤੁਸੀਂ ਉਹਦੇ ਤਾਈਂ ਅਪਰੋਚ ਕਰੋ
ਜੀ।
ਉਹ ਮੇਰੇ ਤਾਈਂ ਉਹਨੇ ਅਪਰੋਚ ਆਈ ਤਾਂ ਉਹ ਸਾਡੀ ਪੁਰਾਣੀ ਯਾਦ ਸਾਂਝੀ ਹੋ ਗਈ, ਤਾਂ ਮੈਂ ਉਹਦੇ ਚੈਨਲ ਚੈੱਕ ਕਰਨ ਚਲਾ ਗਿਆ ਜੀ। ਜਦੋਂ ਮੈਂ ਉੱਥੇ ਗਿਆ ਨਾ ਤੇ ਮੈਂ ਦੇਖਿਆ ਉਹਦਾ ਏਡਾ ਵੱਡਾ ਘਰ ਇੱਕ ਕਿੱਲੇ ਦੇ ਵਿੱਚ, ਉਹਨੇ ਨੀਮ ਪਹਾੜੀ ਜੀ ਦੇ ਉੱਤੇ ਲਿਆ ਹੋਇਆ ਫਾਰਮ ਹਾਊਸ ਟਾਈਪ ਜਾ, ਤੇ ਬਹੁਤ ਹੀ ਸਿਰੇ ਦਾ। ਮੈਂ ਹੈਰਾਨ ਰਹਿ ਗਿਆ ਵੀ ਯਾਰ ਆਏ ਅਸੀਂ ਇਕੱਠੇ ਸੀ ਦੋਨੇ, ਤੇ ਇਹਨੇ ਇਹੋ ਜਿਹਾ ਕਿਹੜਾ ਜਾਦੂ ਅਪਣਾ ਲਿਆ ਜਿਹੜਾ ਇਹਦੇ ਕੋਲ ਏਡਾ ਘਰ ਹੋ ਗਿਆ ਤੇ ਇੰਨਾ ਕੁਛ ਲੈ ਲਿਆ। ਤਾਂ ਮੈਂ ਜੋ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਨਾ, ਤਾਂ ਉਹ ਗੱਲਾਂ ਬਾਤਾਂ ਚ ਮੈਂ ਇੱਕ ਸਾਰ ਕੱਢਿਆ ਜਿਹੜਾ ਸਾਰ ਮੈਂ ਅੱਜ ਦੇ ਨੌਜਵਾਨਾਂ ਨੂੰ ਅਕਸਰ ਹੀ ਇਹ ਕਹਿਣਾ ਵੀ ਜੇ ਤਾਂ ਤੁਸੀਂ ਅੱਜ ਜਦੋਂ ਤੁਸੀਂ ਘਰ ਲੈਣਾ ਪਹਿਲਾਂ ਘਰ ਲੈਣਾ, ਜੇ ਤਾਂ ਤੁਸੀਂ ਪਹਿਲਾਂ ਘਰ ਲੈਣੇ ਹੋ ਆਪਦੀ ਲੋੜ ਮੁਤਾਬਕ ਤੇ ਆਪਦੀ ਚਾਦਰ ਦੇਖ ਕੇ ਤੇ ਧਰਤੀ ਤੇ ਪੈਰ ਰੱਖ ਕੇ ਨਾ ਕਿ ਅੱਡੀਆਂ ਚੱਕ ਕੇ, ਤਾਂ ਆਉਣ ਵਾਲੇ 7 ਸਾਲਾਂ ਬਾਅਦ ਤੁਹਾਡੇ ਕੋਲੇ ਵੀ ਮਿਲੀਅਨ ਦਾ ਘਰ ਹੋਊਗਾ।
ਅੱਛਾ ਜੀ।
ਜੇ ਤੁਸੀਂ ਅੱਜ ਆਪਦੀ ਚਾਦਰ ਤੋਂ ਵੱਧ ਪਸਾਰ ਕੇ ਅੱਡੀਆਂ ਚੱਕ ਕੇ ਫਾ ਲੈਣੇ ਹੋ, ਮੀਨਸ 5 ਲੱਖ ਵਾਲਾ ਘਰ ਲੈਣੇ ਹੋ, ਤਾਂ ਅੱਜ ਤੋਂ 25 ਸਾਲ ਬਾਅਦ ਵੀ ਤੁਹਾਡੇ ਕੋਲ ਉਹੀ 5 ਲੱਖ ਵਾਲਾ ਘਰ ਹੀ ਹੋਊਗਾ, ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਤਾਂ ਉਹਦੀ ਉਹ ਬੰਗਲਾਦੇਸ਼ੀ ਨੇ ਫਿਰ ਜੋ ਮੈਨੂੰ ਦੱਸੀ ਸਾਰੀ ਸਟੋਰੀ ਵੀ ਮੈਂ ਕਿਵੇਂ ਘਰ ਲਿਆ।
ਅੱਛਾ ਜੀ।
ਤਾਂ ਮੈਂ ਉਹ ਹੈਰਾਨ ਰਹਿ ਗਿਆ ਉਹਦਾ ਤਰੀਕਾ ਅਪਣਾਉਣ ਦਾ। ਉਹਦੇ ਉਹ ਵੀ ਘਰੇ ਇਕੱਲਾ ਕਮਾਉਣ ਵਾਲਾ ਸੀ, ਸਾਰੀ ਹਾਲਾਤ ਮੇਰੇ ਨਾਲ ਦੀ ਸੀ ਉਹਦੀ, ਤੇ ਉਹਨੂੰ ਜਦੋਂ ਮੈਂ ਪੁੱਛਿਆ ਕਹਿੰਦਾ ਵੀ ਮੈਂ ਨਾ ਜਦੋਂ ਘਰ ਲੈ ਰਿਹਾ ਸੀ ਮੈਂ ਦੇਖਣ ਲੱਗਿਆ ਘਰ, ਕਹਿੰਦਾ ਮੇਰੇ ਕੋਲ 40-50 ਹਜ਼ਾਰ ਰੁਪਇਆ ਹੋ ਗਿਆ ਇਕੱਠਾ ਕਰ ਲਿਆ ਮੈਂ, ਤੇ ਮੈਂ ਕਿਹਾ ਵੀ ਘਰ ਲਈਏ। ਕਹਿੰਦਾ ਮੈਂ ਜਦੋਂ ਘਰ ਦੇਖਣ ਲੱਗਿਆ ਤੇ ਮੈਨੂੰ ਕਹਿੰਦਾ ਅਸੀਂ ਦੋਨੇ ਮੀਆਂ ਬੀਵੀ ਸੀ, ਤੇ ਕਹਿੰਦਾ ਇੱਕ ਬੈਡਰੂਮ ਦਾ ਯੂਨਿਟ ਮੈਨੂੰ ਕਿਤੇ ਦਿਖਾਈ ਦਿੱਤਾ 1,40,000 ਦਾ ਕਹਿੰਦਾ।
ਅੱਛਾ ਜੀ।
ਤੇ ਮੈਂ ਕਹਿੰਦਾ 1,40,000 ਮੈਨੂੰ ਕਹਿੰਦਾ ਮੇਰੇ ਮਿੱਤਰ ਪਿਆਰੇ ਹੱਸਣ ਵੀ ਇੱਕ ਕਮਰੇ ਦੇ ਵਿੱਚ ਕੀ ਰਹੇਗਾ, ਕਹਿੰਦਾ ਉਹਦੇ ਵਿੱਚ ਇੱਕ ਲੌਂਜ ਵੀ ਸੀਗੀ, ਬਾਥਰੂਮ ਲੈਟਰਿਨ ਸੀ, ਇੱਕ ਬੈਡਰੂਮ ਸੀ, ਕਿਚਨ ਸੀ, ਸਾਰੀਆਂ ਮੇਰੀਆਂ ਲੋੜਾਂ ਮੁਤਾਬਕ ਸੀਗੀਆਂ ਚੀਜ਼ਾਂ।
ਅੱਛਾ ਜੀ।
ਤੇ ਕਹਿੰਦਾ ਮੈਂ ਉਹਦੇ ਲਈ ਬੈਂਕ ਨੂੰ ਅਪਲਾਈ ਕੀਤਾ, ਬੈਂਕ ਵਾਲਿਆਂ ਨੇ ਮੈਨੂੰ ਸਾਰੇ ਤੀਜੇ ਦਿਨ ਮੈਨੂੰ ਕਲੀਅਰੈਂਸ ਦਿੱਤੀ, ਤੇ ਕਹਿੰਦਾ ਮੈਂ ਉਹ 1,40,000 ਚ ਘਰ ਮੈਨੂੰ ਉਦੋਂ ਘੱਟ ਮਿਲ ਗਿਆ ਸੀ 5-10, ਪਰ ਮੈਂ 5-10 ਕਹਿੰਦਾ ਉੱਤੇ ਲਾ ਕੇ 1,40,000 ਚ ਮੈਨੂੰ ਘਰ ਪੈ ਗਿਆ।
ਠੀਕ ਹੈ ਜੀ।
ਤੇ ਮੇਰੇ ਤੇ ਲੋਨ ਸੀ ਕਹਿੰਦਾ ਸਾਰਾ 85,000 ਕਹਿੰਦਾ ਉਸ ਦਿਨ।
ਅੱਛਾ ਜੀ।
ਤੇ 85,000 ਦੀ ਕਿਸ਼ਤ ਬਣਦੀ ਸੀ, ਕਹਿੰਦੀ ਮੇਰੇ 600 ਖੜੀ 700, ਤੇ ਮੈਂ ਕਹਿੰਦਾ ਭਰਨ ਲੱਗ ਗਿਆ 1,500, ਕਹਿੰਦਾ ਡਬਲ ਕਿਸ਼ਤ ਭਰਨ ਲੱਗ ਗਿਆ।
ਅੱਛਾ ਜੀ।
ਤੇ ਉਹ ਕਹਿੰਦਾ ਮੇਰੇ ਕੋਲ ਜਿੰਨੀ ਬਚਤ ਆਉਂਦੀ ਮੈਂ ਉਹ ਚ ਪਾਈ ਗਿਆ, ਕਹਿੰਦਾ ਮੈਂ ਸਾਰੇ 1.5 ਸਾਲ ਦੇ 2 ਸਾਲਾਂ ਦੇ ਵਿੱਚ ਉਹ ਫ੍ਰੀ ਕਰ ਲਿਆ।
ਅੱਛਾ ਜੀ।
ਘਰ ਜਿਹੜਾ 1,40,000 ਦਾ ਲਿਆ।
ਕਹਿਣ ਦਾ ਮਤਲਬ ਇਹ ਕਿ ਜਿਹੜਾ $50,000 ਕੋਲ ਸੀਗਾ ਉਹ 50 ਪਾ ਕੇ 1,40,000 ਮਤਲਬ ਵੱਧ ਗਿਆ, 1.5 ਸਾਲ ਦੇ ਵਿੱਚ 1,40,000 ਜਮਾ ਹੋ ਗਿਆ।
ਦੇਖੋ 1,40,000 ਵੀ ਨੀ ਬਣਿਆ, 1,40,000 ਨੀ ਬਣਿਆ, ਹੋਰ ਦੇਖੋ ਦਾ ਕੰਮ। ਕਹਿੰਦਾ ਜਦੋਂ ਛੋਟਾ ਸੀ ਮੈਂ ਸਾਰੇ ਘਰ ਨੂੰ ਰੈਨੋਵੇਟ ਕੀਤਾ, ਕਹਿੰਦਾ ਮੇਰਾ ਲੱਗਿਆ ਕਹਿੰਦਾ $7,000-$8,000, ਕਹਿੰਦਾ ਮੈਂ ਸਾਰਾ ਫਰਸ਼ ਨਵਾਂ ਲਾਤਾ, ਕਿਚਨ ਬਾਥਰੂਮ ਲੱਭ ਲੱਭ, ਕਹਿੰਦਾ ਆਨਲਾਈਨ ਤੋਂ ਜਦੋਂ ਵੀ ਵੀਕਐਂਡ ਤੇ ਵਿਹਲਾ ਹੁੰਦਾ ਨਵੇਂ ਲਾਤੇ, ਲਾਉਣ ਲਾਤਾ, ਨਵੇਂ ਫਲ ਫੁੱਲ ਬੂਟੇ ਲਾਤੇ। ਕਹਿੰਦਾ ਉਹ ਯੂਨਿਟ ਪਹਿਲੇ ਦਿੰਦੀਆਂ ਮੈਨੂੰ ਫੋਟੋਆਂ ਦਿਖਾਈਆਂ ਤੇ ਉਹਨੇ ਬਾਅਦ ਦੀਆਂ ਦਿਖਾਈਆਂ, ਉਹ ਪਛਾਣ ਉਹਨੂੰ ਹਟ ਗਿਆ ਵੀ ਏਡਾ ਸੋਹਣਾ ਬਣਾਤਾ। ਕਹਿੰਦਾ ਮੈਂ 2-10 ਦਾ ਵਿੱਚ ਆ ਉਹ ਯੂਨਿਟ, ਤਾਂ ਉਹਦੀ ਜਿਹੜਾ ਵਰਥ ਸੀ ਜਿਹੜਾ 50,000 ਸੀ ਤੇ 1.5 ਸਾਲ ਬਾਅਦ 2-10 ਵਰਥ ਬਣ ਗਿਆ ਉਹਦਾ, ਹੋ ਗਿਆ
3 ਗੁਣਾ ਹੋ ਗਿਆ,
ਕਿਉਂਕਿ ਉਹਨੇ ਲੋੜ ਮੁਤਾਬਕ ਚੀਜ਼ ਲਈ ਸੀ
3 ਗੁਣਾ
ਲੋੜ ਮੁਤਾਬਕ। ਏਦਾਂ ਕਰਦਾ ਕਰਦਾ ਕਹਿੰਦਾ ਮੈਂ 5 ਘਰ ਬਦਲ ਚੁੱਕਿਆ ਹੁਣ ਤੱਕ, 5 ਘਰ ਕਹਿੰਦਾ ਮੈਂ ਏਦਾਂ ਹੀ ਲੈਂਦਾ, ਛੋਟਾ ਲੈਣਾ, ਟੁੱਟਿਆ ਲੈਣਾ, ਉਹਨੂੰ ਕਹਿੰਦਾ ਵੀਕਐਂਡ ਆਪਦਾ ਉਹਦੇ ਤੇ ਸਪੈਂਡ ਕਰਦਾ ਕਰਕੇ। ਤੇ ਕਹਿੰਦਾ ਮੈਂ ਘਰ ਅੱਜ ਕਹਿੰਦਾ ਜਿੱਦਾਂ ਮੈਂ 1.2 million ਦਾ ਲਿਆ, ਪਰ ਤੈਨੂੰ ਹੈਰਾਨੀ ਹੋਊ, ਕਹਿੰਦਾ ਮੈਂ 70% ਆਪਦੀ ਜੇਬ ਚੋਂ ਪਾਇਆ ਇਸ ਚ। ਕਹਿੰਦਾ ਹੁਣ ਦੇਖੋ ਕਿੱਥੋਂ ਆ ਗਿਆ 70%, ਇੱਕ ਰੈਸਟੋਰੈਂਟ ਚ ਕੋਕੋ ਕੇ ਨਹੀਂ 70% ਆਉਂਦਾ, ਜਿੰਨਾ ਮਰਜ਼ੀ ਜ਼ੋਰ ਲਾ ਲਓ ਇੱਕ ਪਰਿਵਾਰ ਦਾ ਇੱਕ ਜੀ ਕਮਾਉਣਾ। ਪਰ ਕਹਿੰਦਾ ਹੁਣ ਮੈਂ ਤਾਂ ਲਿਆ ਵੀ ਹੁਣ ਮੇਰੇ 2 ਬੱਚੇ ਹੋ ਗਏ, ਮੈਂ ਚਾਹੁੰਦਾ ਉਹਨਾਂ ਨੂੰ ਖੇਲਣ ਨੂੰ, ਸਾਈਕਲ ਭਜਾਉਣ ਨੂੰ, ਹੋਰ ਨੂੰ 1 ਕਿੱਲੇ ਦਾ ਹੋਵੇ ਤੇ ਹੁਣ ਮੈਂ ਇੱਥੇ ਟਿਕਣਾ ਚਾਹੁੰਦਾ, ਕਹਿੰਦਾ ਤੇ ਮੈਂ ਤਾਂ ਇਹ ਲੈ ਲਿਆ।
ਚਲੋ
ਸੋ ਇੱਕ ਉਦਾਹਰਨ ਸੀ ਸਿੱਧੂ ਸਾਹਿਬ।
ਦੂਜੀ ਉਦਾਹਰਨ ਮੈਂ ਵੀ ਦੇਣਾ ਚਾਹੁੰਦਾ ਜੀ ਆਪਣੀ ਪਰਸਨਲ ਹੱਡ ਬੀਤੀ ਤੇ, ਜਿੱਦਾਂ ਕਹਿੰਦੇ ਆ ਕਿ ਆਪਣੇ ਜਿਹੜੇ ਨੌਜਵਾਨ ਹੈ ਆਪਣੇ ਇੰਦਰ ਹੁਣੀ ਹੈ ਕੇਨਸ ਤੋਂ, ਇਨ੍ਹਾਂ ਨੇ ਤੁਹਾਡੇ ਤੋਂ ਸਲਾਹ ਮੰਗੀ, ਠੀਕ ਹੈ ਨਾ, ਤੇ ਸਾਡਾ ਫਰਜ਼ ਬਣਦਾ ਹੈ ਜੇ ਸੀਨੀਅਰ ਹੋਣਾ ਵੀ ਆਪਾਂ ਇਨ੍ਹਾਂ ਨੂੰ ਵਧੀਆ ਸਲਾਹ ਦਈਏ, ਹੋਰ ਵੀ ਸਰੋਤੇ ਸੁਣ ਰਹੇ ਹੋਣਗੇ ਜਿਹੜੇ ਸੇਮ ਸਿਚੁਏਸ਼ਨ ਦੇ ਵਿੱਚੋਂ ਲੰਘ ਰਹੇ ਹੋਣੇ ਇਸ ਵੇਲੇ, ਉਨ੍ਹਾਂ ਨੂੰ ਵੀ ਸਲਾਹ ਲੈਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਬਹੁਤ ਵਧੀਆ ਤਰੀਕਾ ਹੈ ਕਿ ਤੁਸੀਂ ਸਲਾਹ ਲਓ, ਮਤਲਬ ਇਹ ਨਹੀਂ ਕਹਿੰਦੇ ਵੀ ਸਾਤੇ ਲਓ, ਤੁਸੀਂ ਜਿਹੜੇ ਆਪਣੇ ਆਸ ਪਾਸ ਪਰਿਵਾਰਾਂ ਦੇ ਨਾਲ ਮਿਲਦੇ ਆ ਉਨ੍ਹਾਂ ਦੇ ਵੱਲ ਦੇਖੋ, ਉਹ ਕਿਹੜੇ ਬੰਦਿਆਂ ਨੇ ਤਰੱਕੀ ਕੀਤੀ ਆ, ਕਿੱਦਾਂ ਕੀਤੀ ਆ, ਵਧੀਆ ਤਰੀਕੇ ਨਾਲ ਕੀਤੀ, ਉਨ੍ਹਾਂ ਦੀ ਸਲਾਹ ਲਓ ਵੀ ਕਿੱਦਾਂ ਉਨ੍ਹਾਂ ਨੇ ਸਾਰਾ ਕੁਝ ਸੈਟਅਪ ਕੀਤਾ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਪਹਿਲੇ ਜਿਹੜੀ ਸਿੱਖਣ ਦੀ ਇੱਛਾ ਆ ਉਹ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ। ਦੂਜੀ ਗੱਲ ਇਹ ਹੈ ਕਿ ਚਲੋ ਜਦੋਂ ਅਸੀਂ ਵੀ 94 ਦੇ ਵਿੱਚ ਆਏ, ਅਸੀਂ ਤਾਂ ਪਹਿਲਾਂ ਡੈਡੀ ਹੁਣੀ 81 ਦੇ ਆਏ ਸੀ, ਘਰ ਵੀ ਸੀ ਸਿਡਨੀ ਦੇ ਵਿੱਚ, ਤੇ ਅਸੀਂ ਇੱਥੇ ਇਸ ਇਲਾਕੇ ਦੇ ਵਿੱਚ ਆਏ ਤਾਂ ਫਾਰਮ ਲਿਆ ਇੱਕ, ਤੇ ਉਦੋਂ ਜਦੋਂ ਇੱਕ ਫਾਰਮ ਲਿਆ ਤਾਂ ਉਹ ਸਾਡੇ ਪਰਿਵਾਰ ਲਈ ਕਾਫੀ ਛੋਟਾ ਸੀਗਾ, ਜਦੋਂ 10 ਏਕੜ ਦੀ ਅਸੀਂ ਮਤਲਬ 4 ਜੀ ਸੀਗੇ ਤੇ ਸਾਡੇ ਲਈ ਛੋਟਾ ਸੀਗਾ। ਤੇ ਚਲੋ ਉਹਦੇ ਬਾਅਦ ਮੇਰਾ ਵਿਆਹ ਵੀ ਹੋ ਜਾਣਾ ਸੀ, ਸਾਲ ਕੁ ਮਗਰੋਂ ਇੰਗੇਜਮੈਂਟ ਹੋਈ ਹੋਈ ਸੀ ਤੇ ਜੀ ਬਦਲਣਾ ਵੀ ਸੀ, ਤੇ ਉਦੋਂ ਸਾਡੇ ਕੋਲ ਚੋਇਸ ਸੀਗੀ ਵੀ ਅਸੀਂ ਜਿਹੜਾ ਸਿਡਨੀ ਵਾਲਾ ਘਰ ਹੈ ਉਹ ਵੇਚ ਕੇ ਘਰ ਲਈਏ ਜਾਂ ਆਪਣਾ ਬਿਜ਼ਨਸ ਵਧਾਈਏ, ਠੀਕ ਹੈ ਨਾ। ਮੈਂ ਇੱਥੇ ਇੱਕ ਇਹ ਗੱਲ ਆਪਣੇ ਸਾਰੇ ਸਰੋਤਿਆਂ ਨੂੰ ਇਸ ਕਰਕੇ ਸ਼ੇਅਰ ਕਰ ਰਿਹਾ ਕਿ ਘਰ ਲੈਣ ਵੇਲੇ ਵੀ ਤੁਹਾਡੀ ਜਿਹੜੀ ਤੁਹਾਡਾ ਕੈਰੀਅਰ ਹੈ ਉਹਤੇ ਵੀ ਬਹੁਤ ਇਹ ਨਿਰਭਰ ਕਰਦਾ ਆ ਕਿ ਤੁਸੀਂ ਸਾਰੀ ਉਮਰ ਜੋਬ ਕਰਨੀ ਆ ਜਾਂ ਤੁਸੀਂ ਆਪਣਾ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ। ਮੇਰੇ ਕੋਲ ਵੀ 2-3 ਸੱਜਣਾ ਮਿੱਤਰਾਂ ਦੇ ਐਡਵਾਈਸ ਦੇ ਲਈ ਫੋਨ ਆਏ ਸੀ ਕਿ ਬਾਈ ਜੀ ਘਰ ਲਈਏ ਜਾਂ ਬਿਜ਼ਨਸ ਖੋਲ੍ਹੀਏ, ਤੇ ਮੈਂ ਉਨ੍ਹਾਂ ਨੂੰ ਆਪਣੇ ਪਰਸਨਲ ਤਜਰਬੇ ਦੇ ਹਿਸਾਬ ਦੇ ਨਾਲ ਜੋ ਸਾਡੇ ਫਾਦਰ ਸਾਹਿਬ ਨੇ ਸਾਨੂੰ ਗਾਈਡ ਕੀਤਾ ਸੀ, ਉਨ੍ਹਾਂ ਦੀ ਸੋਚ ਸੀਗੀ, ਉਨ੍ਹਾਂ ਨੇ ਮੈਨੂੰ ਸਮਝਾਇਆ ਸੀ, ਮੈਂ ਉਹੀ ਜਿਹੜੀ ਸੋਚ ਹੈ ਮੈਂ ਉਨ੍ਹਾਂ ਨੂੰ ਸਮਝਾਈ ਹੈ, ਉਹੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਉਦੋਂ ਜਦੋਂ ਸਾਡੇ ਕੋਲ ਚੋਇਸ ਸੀਗੀ ਵੀ ਘਰ ਲਈਏ, ਵਿਆਹ ਹੋਣਾ ਆ, ਪ੍ਰਾਹੁਣੇ ਆਣੇ ਆ, ਕਿ ਅਸੀਂ ਬਿਜ਼ਨਸ ਵਧਾਈਏ ਆਪਣਾ, ਤੇ ਉਦੋਂ ਸਾਡੇ ਸਾਰੇ ਪਰਿਵਾਰ ਦੀ ਇਹ ਸੋਚ ਸੀਗੀ, ਖਾਸ ਕਰਕੇ ਸਾਡੇ ਫਾਦਰ ਸਾਹਿਬ ਨੇ ਇਹ ਗਾਈਡ ਸਾਨੂੰ ਸਮਝਾਇਆ ਸੀਗਾ ਵੀ ਦੇਖੋ ਜੇ ਹੁਣ ਆਪਾਂ ਘਰ ਲੈ ਲੈਂਦੇ ਹਾਂ ਤੇ ਆਪਾਂ 10-15 ਸਾਲ ਕਿਸ਼ਤਾਂ ਹੀ ਦੇਈ ਜਾਵਾਂਗੇ ਨੌਕਰੀਆਂ ਕਰਕੇ ਬਾਹਰ, ਹਨਾ, ਠੀਕ ਹੈ ਨਾ। ਪਰ ਸਾਡੀ ਜਿਹੜੀ ਸੋਚ ਹੈ, ਅਸੀਂ ਸਾਰੇ ਪਰਿਵਾਰ ਨੇ 1.5-2 ਸਾਲ ਪਹਿਲਾਂ ਫੈਸਲਾ ਕਰ ਲਿਆ ਸੀ ਵੀ ਅਸੀਂ ਜੋਬਾਂ ਨਹੀਂ ਕਰਨੀ, ਅਸੀਂ ਆਪਣਾ ਕੰਮ ਕਰਨਾ, ਚਾਹੇ ਥੋੜੇ ਪੈਸੇ ਬਣਨ, ਹਨਾ, ਅਸੀਂ ਇਹ ਫੈਸਲਾ ਕਰ ਲਿਆ ਅਸੀਂ ਖੇਤੀ ਕਰਨੀ ਹੈ। ਉਹ ਕਹਿੰਦੇ ਜਦੋਂ ਅਸੀਂ ਫੈਸਲਾ ਹੀ ਕਰ ਲਿਆ ਵੀ ਅਸੀਂ ਖੇਤੀ ਕਰਨੀ ਆ, ਫਿਰ ਆਪਾਂ ਪਹਿਲਾਂ ਖੇਤੀ ਵਾਲਾ ਹੀ ਕੰਮ ਕਿਉਂ ਨਾ ਆਪਣਾ ਬਿਜ਼ਨਸ ਨੂੰ ਸੈੱਟ ਕਰੀਏ। ਸੋ ਅਸੀਂ ਉਹ ਜਿਹੜਾ ਘਰ ਸਿਡਨੀ ਵਾਲਾ ਜੀ ਵੇਚ ਕੇ ਅਸੀਂ ਫਿਰ ਜ਼ਮੀਨ ਹੋਰ ਲਈ ਸੀ, ਜਿਹੜੀ ਮਤਲਬ ਫਾਰਮ, ਤੇ ਉਸ ਫਾਰਮ ਦੇ ਵਿੱਚ ਉਨ੍ਹਾਂ ਨੇ ਇਹ ਕਿਹਾ ਸੀ ਵੀ ਉਹਦੇ ਵਿੱਚੋਂ ਕੱਢ ਕੇ ਫਿਰ ਆਪਾਂ ਆਪਣੀ ਮਰਜ਼ੀ ਦਾ ਘਰ ਬਣਾਵਾਂਗੇ, ਜਿਹੜਾ ਕਿ 2-3 ਸਾਲ ਬਾਅਦ ਹੀ ਉਹ ਜਿਹੜਾ ਸੁਪਨਾ ਸਾਡਾ ਸਾਕਾਰ ਹੋ ਗਿਆ ਸੀਗਾ, ਕਿਉਂਕਿ ਅਸੀਂ ਪਹਿਲਾਂ ਉਹ ਆਪਣਾ ਕੰਮ ਵਧਾਇਆ, ਕੰਮ ਵਧਾ ਕੇ ਉਸ ਚੋਂ ਪੈਸੇ ਕੱਢੇ, ਉਸ ਪੈਸੇ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਫਿਰ ਅਸੀਂ ਆਪਣਾ ਘਰ ਬਣਾਇਆ। ਸੋ ਇਹ ਇੱਕ ਸੋਚ ਹੈ ਜੀ, ਅਗਰ ਆਪਣੇ ਜਿਹੜੇ ਸਰੋਤੇ ਨੇ ਇਹ ਘਰ ਵੱਲ ਨੂੰ ਸੋਚ ਰਹੇ ਨੇ, ਤੇ ਦੂਜੀ ਵੱਡੀ ਗੱਲ ਇਹ ਹੁੰਦੀ ਹੈ ਵੀ ਘਰ ਦੇ ਵਿੱਚ ਜਿੰਨੇ ਕੁ ਵੀ ਜੀ ਆ ਉਹਨਾਂ ਦੀ ਕੈਪੇਬਿਲਿਟੀ ਤੇ ਵੀ ਡਿਪੈਂਡ ਕਰਦਾ ਆ ਕਿ ਤੁਹਾਡੇ ਵਿੱਚ ਕਿੰਨਾ ਕੇਕ ਆ, ਤੁਹਾਡੇ ਵਿੱਚ ਕਿੰਨੀ ਕੁ ਕਮਿਊਨੀਕੇਸ਼ਨ ਹੈ। ਜੇ ਹੁਣ ਦੇਖੋ ਹਸਬੈਂਡ ਵਾਈਫ ਦੋਨੋਂ ਹੀ ਕੰਮ ਕਰਦੇ ਨੇ, ਉਹ ਆਪਣੀ ਜੋਬ ਕਰਦੀ ਹੈ, ਉਹ ਆਪਣਾ ਜੋਬ ਕਰਦਾ ਹੈ, ਹਨਾ, ਤੇ ਫੇਰ ਉਹਨਾਂ ਨੂੰ ਘਰ ਦੀ ਲੋੜ ਹੈ, ਚਲੋ ਛੋਟਾ ਘਰ ਲੈ ਲਓ। ਜੇ ਦੋਨੋ ਹੀ ਜੀ ਕਹਿੰਦੇ ਆ ਘਰ ਦੇ ਭਈ ਅਸੀਂ ਆਪਣਾ ਬਿਜ਼ਨਸ ਖੋਲਣਾ, ਕੋਈ ਸ਼ੋਪ ਲੈਣੀ ਆ ਜਾਂ ਕੋਈ ਹੋਰ ਕੰਮ ਕਰਨਾ ਆ, ਤਾਂ ਫੇਰ ਉਹਨਾਂ ਨੂੰ ਘਰ ਲੈਣ ਦੀ ਬਜਾਏ ਉਹਨਾਂ ਨੂੰ ਕਿਰਾਏ ਤੇ ਰਹਿਣਾ ਚਾਹੀਦਾ, ਤੇ ਫੇਰ ਉਹਨਾਂ ਨੂੰ ਆਪਣਾ ਪਹਿਲਾਂ ਬਿਜ਼ਨਸ ਸੈੱਟ ਕਰਨਾ ਚਾਹੀਦਾ, ਘਰ ਫੇਰ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਬਣਾਉਣ। ਮੇਰੀ ਮਿੰਟੂ ਜੀ
ਸਿੱਧੂ ਸਾਹਿਬ, ਸਾਡੇ ਨਾ ਮਾਲਵੇ ਬਹੁਤ ਵਧੀਆ ਤੁਸੀਂ ਐਡਵਾਈਸ ਦਿੱਤੀ ਤੇ ਹੱਡ ਬੀਤੀ ਸੁਣਾਈ ਆ, ਜਿਹਦੇ ਚ ਕੋਈ ਦੋ ਰਾਇ ਨੀ ਹੋ ਸਕਦੀ, ਕਿਉਂਕਿ ਤੀਜੇ ਦੀ ਤਾਂ ਅਸੀਂ ਅੰਦਾਜ਼ੇ ਲਾ ਸਕਦੇ ਹਾਂ, ਤੁਸੀਂ ਖੁਦ ਭੋਗੀ ਹੈ ਗੱਲ, ਤਾਂ ਇਦੋਂ ਵਧੀਆ ਕੋਈ ਗੱਲ ਨੀ ਹੋ ਸਕਦੀ ਤਜਰਬਾ। ਤੇ ਦੂਜੀ ਨਾ ਸਾਡੇ ਮਾਲਵੇ ਚ ਇੱਕ ਕਹਾਵਤ ਆ ਵੀ ਪਹਿਲਾਂ ਹੱਟੀ ਫੇਰ ਜੱਟੀ ਤੇ ਫੇਰ ਖੱਟੀ, ਇਹ ਇੱਕ ਕਹਾਵਤ ਆ ਸਾਡੇ, ਭਾਵੇਂ ਜੱਟ ਬੰਦੇ ਹੱਟ ਨੀ ਪਾਉਂਦੇ ਪਰ ਉਹ ਕਹਿੰਦੇ ਵੀ ਪਹਿਲਾਂ ਹੱਟੀ ਪਾਓ ਜਿੱਥੋਂ ਕਮਾਈ ਆਵੇ, ਫੇਰ ਕਹਿੰਦੇ ਜੱਟੀ ਲਿਆਓ ਵੀ ਵਿਆਹ ਕਰਵਾਓ, ਤੇ ਫੇਰ ਉਹਦੀ ਖੱਟੀ ਖਾਓ ਬੈਠ ਕੇ ਆਪਦੀ ਮੌਜ ਦੀ ਜ਼ਿੰਦਗੀ ਕਰੋ ਗੁਜ਼ਾਰੋ। ਯਾਨੀ ਕਿ ਇਹ ਤਰੀਕਾ ਤਰੀਕਾ ਹੁੰਦਾ ਹਰ ਚੀਜ਼ ਦਾ, ਸਿਆਣਿਆਂ ਨੇ ਜਿਹੜੀਆਂ ਕਹਾਵਤਾਂ ਬਣਾਤੀਆਂ ਜਾਂ ਗੱਲਾਂ ਕਹੀਆਂ ਇਹ ਤੱਤਾਂ ਚੋਂ ਨਿਕਲ ਕੇ ਆਈਆਂ, ਬਹੁਤ ਜ਼ਿਆਦਾ ਸਾਲਾਂ ਬੱਧੀ ਹੋ ਕੇ ਨਿਕਲ ਕੇ ਆਈਆਂ। ਹੁਣ ਦੂਜੀ ਗੱਲ ਇਹ ਆ ਜਾਂਦੀ ਹੈ ਸਿੱਧੂ ਸਾਹਿਬ ਵੀ ਅਸੀਂ ਸਾਡੇ ਚ ਇੱਕ ਮੈਂਟੈਲਿਟੀ ਆ ਜਿਹੜੀ ਹੈਗੀ ਸ਼ੋਅ ਆਫ ਦਿਖਾਵਾ, ਇੱਕ ਇਹ ਚੀਜ਼ ਵੀ ਸਾਨੂੰ ਕੱਢਣੀ ਪੈਣੀ ਆਪਦੇ ਅੰਦਰੋਂ। ਮੰਨ ਲਓ ਅਸੀਂ ਤੁਹਾਨੂੰ ਰੋਕਦੇ ਨਹੀਂ ਘਰ ਲੈਣ ਤੋਂ, ਠੀਕ ਆ ਤੁਸੀਂ ਨਹੀਂ ਬਿਜ਼ਨਸ ਕੋਈ ਕਰਨਾ ਚਾਹੁੰਦੇ, ਜਦੋਂ ਸਿੱਧੂ ਸਾਹਿਬ ਹੋਰਾਂ ਨੇ ਕਿਹਾ ਵੀ ਤੁਸੀਂ ਪੱਕਾ ਇਰਾਦਾ ਵੀ ਤੁਸੀਂ ਆਪਦਾ ਕੋਈ ਬਿਜ਼ਨਸ ਨਹੀਂ ਲੈਣਾ, ਤੁਸੀਂ ਜੋਬ ਹੀ ਕਰਨੀ ਆ ਜਾਂ ਤੁਹਾਡੀ ਜੋਬ ਬਹੁਤ ਵਧੀਆ, ਜਾਂ ਮੰਨ ਲਓ ਤੁਸੀਂ ਟੈਕਸੀ ਚਲਾਉਣੇ ਹੋ, ਤੁਹਾਡੇ ਟੈਕਸੀ ਦੇ ਵਿੱਚ ਹੀ ਬਹੁਤ ਵਧੀਆ ਚੱਲ ਰਿਹਾ, ਤੁਸੀਂ ਹੋਰ ਕੁਝ ਬਦਲਣਾ ਨਹੀਂ ਚਾਹੁੰਦੇ। ਸੋ ਇਹ ਸਾਰੀਆਂ ਗੱਲਾਂ ਮੰਨ ਲਈਆਂ, ਪਰ ਇਹਦੇ ਚ ਸਿਸਟਮ ਇਹ ਆ ਜਾਂਦਾ ਵੀ ਜਦੋਂ ਤੁਸੀਂ ਇਹ ਚੀਜ਼ਾਂ ਮੰਨਣ ਤੋਂ ਬਾਅਦ ਘਰ ਲੈਣ ਬਾਰੇ ਸੋਚ ਲਿਆ, ਤਾਂ ਉਦੋਂ ਬਾਅਦ ਤੁਹਾਡਾ ਅਗਲਾ ਸਟੈਪ ਇਹ ਹੋਣਾ ਚਾਹੀਦਾ ਵੀ ਤੁਹਾਡੀਆਂ ਲੋੜਾਂ ਕੀ ਆ, ਅੱਜ ਦੀ ਘੜੀ ਲੋੜਾਂ ਕੀ ਆ। ਮੰਨ ਲਓ ਤੁਸੀਂ ਦੋਨੇ ਜੀ ਹੋ ਤੇ ਤੁਹਾਨੂੰ ਪਤਾ ਵੀ ਤੁਸੀਂ ਦੋ ਬੈਡਰੂਮ, ਇੱਕ ਤੁਹਾਡੇ ਲਈ ਇੱਕ ਕੋਈ ਕਿਤੇ ਆਇਆ ਗਿਆ, ਸਾਨੂੰ ਪਤਾ ਹੀ ਆ ਹੁਣ ਇੱਥੇ ਕਿੰਨਾ ਕੁ ਟਾਈਮ ਤੇ ਕਿੰਨੇ ਕੁ ਲੋਕ ਆਉਂਦੇ ਜਾਂਦੇ ਆ। ਚੱਲ ਜੇ ਦੋ ਬੈਡਰੂਮ ਦਾ ਤੁਸੀਂ ਘਰ ਯੂਨਿਟ ਦੇਖਦੇ ਹੋ ਤੇ ਤੁਹਾਡੀ ਰੇਂਜ ਚ ਵੀ ਆ, ਤੁਹਾਡੇ ਕਿਰਾਏ ਤੋਂ ਘੱਟ ਉਹਦੀ ਕਿਸ਼ਤ ਬਣੂਗੀ, ਤੇ ਤੁਸੀਂ ਜਦੋਂ ਓਵਰ ਪੇ ਕਰੋਗੇ ਤਾਂ ਤੁਸੀਂ ਛੇਤੀ ਸੁਰਖਰੂ ਹੋ ਜਾਓਗੇ। ਸੋ ਕਈ ਪਲੱਸ ਪੁਆਇੰਟ ਜਾ ਵੜਨਗੇ ਤੇ ਤੁਸੀਂ ਇਸ ਕਰਕੇ ਸ਼ੋਅ ਆਫ ਦੀ ਜ਼ਿੰਦਗੀ ਛੱਡੋ।
ਮਿੰਟੂ ਜੀ ਦੇਖੋ, ਇਹ ਜਿਹੜੇ ਨਾ ਪਰਿਵਾਰ ਦੀਆਂ ਗੱਲਾਂ ਜਾਂ ਗ੍ਰਹਿਸਤੀ ਦੀਆਂ ਗੱਲਾਂ ਆਪਾਂ ਕਰ ਰਹੇ ਹਾਂ, ਕਿੱਦਾਂ ਸੈੱਟ ਹੋਣਾ ਹਨਾ, ਮਤਲਬ ਮੈਨੂੰ ਬੜਾ ਸਕੂਨ ਮਿਲ ਰਿਹਾ ਸੀ ਇਹ ਗੱਲਾਂ ਕਰ ਰਹੇ ਹਾਂ। ਮੈਨੂੰ ਪਤਾ ਬਹੁਤ ਸਾਰੇ ਲਿਸਨਰ ਸੁਣ ਵੀ ਰਹੇ ਆ, ਤੇ ਹੋ ਸਕਦਾ ਇਨ੍ਹਾਂ ਤਜਰਬਿਆਂ ਤੋਂ ਉਹ ਕੋਈ ਨਾ ਕੋਈ ਗਾਈਡੈਂਸ ਲੈ ਵੀ ਲੈਣ। ਤੇ ਹੁਣ ਜਗੇਸ਼ ਠਾਕੁਰ ਉਹਨਾਂ ਨੇ ਵੀ ਜਪਾਨ ਤੋਂ ਹਾਮੀ ਭਰੀ ਆ, ਕਹਿੰਦੇ ਬਹੁਤ ਸੋਹਣੀ ਗੱਲ ਕਰ ਰਹੇ ਹੋ, ਮੇਰੇ ਫਾਦਰ ਦੀ ਵੀ ਕਹਿੰਦੇ ਇਹੀ ਥਿੰਕਿੰਗ ਸੀ, ਉਨ੍ਹਾਂ ਨੇ ਵੀ ਇਹੀ ਸੁਜੈਸਟ ਕੀਤਾ ਸੀ ਵੀ ਪਹਿਲਾਂ ਬਿਜ਼ਨਸ ਆਪਣਾ ਹੋਣਾ ਚਾਹੀਦਾ ਜਾਂ ਆਪਣੀ ਨੌਕਰੀਆਂ ਹੋਣੀ ਚਾਹੀਦੀ, ਉਸ ਤੋਂ ਬਾਅਦ ਫਿਰ ਘਰ ਦੀ ਆਪਾਂ ਨੂੰ ਸੋਚਣੀ ਚਾਹੀਦੀ ਆ। ਹੁਣ ਗੱਲ ਇਹ ਆ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਉਹ ਬੰਗਲਾਦੇਸ਼ੀ ਵੀਰ ਦੀ ਐਗਜ਼ਾਮਪਲ ਦਿੱਤੀ ਸੀ, ਹੁਣ ਵੀ ਜਿਹੜੀ ਹੁਣ ਐਗਜ਼ਾਮਪਲ ਹੈ ਫਸਟ ਹੋਮ ਬਾਇਰਸ ਨੂੰ ਅਸੀਂ ਇਹੀ ਦੇਣਾ ਚਾਹੁੰਦੇ ਹਾਂ ਕਿ ਘਰ ਲੋੜ ਦੇ ਮੁਤਾਬਕ ਲੈਣਾ ਆ, ਕੱਲਾ ਘਰ ਨਹੀਂ ਉਸ ਦੇ ਵਿੱਚ ਜਿਹੜਾ ਸਮਾਨ ਵੀ ਲੈਣਾ। ਕਈ ਵਾਰੀ ਇਸ ਤਰ੍ਹਾਂ ਹੁੰਦੇ ਆ ਕਿ ਉਹ ਜੀ ਕੱਪੜੇ ਧੋਣ ਵਾਲੀ ਮਸ਼ੀਨ ਜਿਹੜੀ ਆ ਉਹ ਸਾਰਿਆਂ ਨਾਲ ਬੜੀ ਲੈ ਲਓ ਬਿਨਾਂ ਕਿਸੇ ਗੱਲ ਤੋਂ ਹੀ, ਜੀ ਹੁੰਦੇ ਆ ਦੋ ਸਾਰੇ ਟੱਬਰ ਦੇ ਵਿੱਚ। ਹੁਣ ਉਹ ਪਾਣੀ ਜਿਹੜੀ ਉਹਦੀ ਰਨਿੰਗ ਕਾਸਟ ਹੈ ਉਹ ਪੰਜ ਗੁਣਾ ਹੁੰਦੀ ਆ, ਉਹ ਜਿਹੜੀ ਉਹ ਮਸ਼ੀਨ ਹੁੰਦੀ ਆ ਉਹ ਦਸਾਂ ਜੀਆਂ ਦੇ ਕੱਪੜੇ ਧੋਣ ਵਾਲੀ ਮਸ਼ੀਨ ਦੇ ਮਤਲਬ ਕਪੈਸਿਟੀ ਹੁੰਦੀ ਆ। ਅਸੀਂ ਕੀ ਲੈ ਲੈਂਦੇ ਆ, ਉਹ ਲੈ ਜੀ ਸਾਡੇ ਵੱਡੀ ਮਸ਼ੀਨ ਹੋਣੀ ਚਾਹੀਦੀ ਆ, ਐ ਹੋਣੀ ਚਾਹੀਦੀ, ਓ ਹੋਣੀ ਚਾਹੀਦੀ ਆ। ਤੁਸੀਂ ਜੇ ਦੋ ਜੀ ਆ ਤਾਂ ਤੁਸੀਂ ਚੌਂ ਜੀਆਂ ਵਾਲੀ ਲਓ, ਸੋਚ ਸਮਝ ਕੇ ਇਨਵੈਸਟ ਕਰੋ। ਹੁਣ ਫਰਿੱਜ ਆ, ਫਰਿੱਜ ਤੁਸੀਂ ਬੜੇ ਤੋਂ ਬੜਾ ਅਸੀਂ ਲੈ ਕੇ ਰੱਖ ਲਈਦਾ, ਫਰੀਜ਼ਰ ਵੀ ਬੜਾ ਰੱਖ ਲਈਦਾ, ਹੁੰਦਾ ਕੀ ਆ, ਕੁਛ ਵੀ ਨਹੀਂ। ਮਤਲਬ ਉਹਦੇ ਵਿੱਚ ਰੱਖਣਾ ਦੋ ਜੀਆਂ ਦਾ ਕਿੰਨਾ ਕੁ ਖਾਣ ਪੀਣ ਦਾ ਜਾਂ ਤਿੰਨਾਂ ਜੀਆਂ ਦਾ ਕਿੰਨਾ ਖਾਣ ਪੀਣ ਦਾ ਸਮਾਨ ਹੁੰਦਾ, ਉਹ ਬਿਜਲੀ ਐਵੇਂ ਅਸੀਂ ਫੂਕ ਹੋਈ ਜਾਂਦੀ। ਪਹਿਲਾਂ ਮਹਿੰਗੀ ਦੋ ਦੋ ਤਿੰਨ ਤਿੰਨ ਹਜ਼ਾਰ ਦੀਆਂ ਫਰਿੱਜਾਂ ਲੈ ਕੇ ਰੱਖ ਲਈਦੀਆਂ। ਸੋ ਇਸ ਤਰ੍ਹਾਂ ਅਸੀਂ
ਬਿਜਲੀ ਵੀ ਫੂਕਦੇ ਆ ਤੇ ਨਾਲ ਸਿੱਧੂ ਸਾਹਿਬ ਉਹਦੇ ਚ ਸਿਹਤ ਨਾਲ ਵੀ ਖਿਲਵਾੜ ਕਰਦੇ। ਜਦੋਂ ਅਸੀਂ ਵੱਡਾ ਫਰਿੱਜ ਲੈ ਲੈਂਦੇ ਨਾ, ਕਈ ਵਾਰੀ ਫਿਰ ਸ਼ੋਪਿੰਗ ਦੀ ਅਸੀਂ ਘੋਲ ਕਰਨ ਲੱਗ ਜਾਂਦੇ ਆ ਵੀ 15 ਦਿਨਾਂ ਤੋਂ ਜਾਵਾਂਗੇ, ਤੇ ਅਸੀਂ ਜੋ ਫਰੈਸ਼ਨੈਸ ਹੁੰਦੀ ਆ ਉਹ ਵੀ ਗਵਾ ਲੈਂਦੇ ਆ,
ਉਹ ਵੀ ਗਵਾ ਲੈਂਦੇ ਆ। ਫਿਰ ਜਿਹੜੀ ਅਸੀਂ ਮਾੜੀ ਚੀਜ਼ ਆ ਜਿਹੜੀ ਕਿ ਐਕਸਪਾਇਰ ਹੋਣ ਵਾਲੀ ਆ ਉਹ ਲਿਆ ਕੇ ਅਸੀਂ ਫਰਿੱਜਾਂ 'ਚ ਰੱਖਦੇ, ਉਹ ਕਈ ਵਾਰੀ ਤਾਂ ਦੋ ਦੋ ਸਾਲ ਫਰੀਜ਼ਰਾਂ 'ਚੋਂ ਨਹੀਂ ਨਿਕਲਦੀਆਂ ਚੀਜ਼ਾਂ, ਉਹ ਜਿਹੜੀ ਸਾਰੀ ਆ ਉਹ ਕਾਠ ਮਾਰ ਕੇ ਰੱਖ ਲਓ ਕਿ ਜਿਹੜਾ ਪੈਸਾ ਆ ਉਹ ਅਸੀਂ ਫਰੀਜ ਕਰਕੇ ਰੱਖ ਲੈਂਦੇ ਆ ਆਪਣਾ, ਜਿਹੜਾ ਕਿ ਪੈਸਾ ਗਰੋ ਕਰਨ ਦਾ। ਹੁਣ ਤੁਸੀਂ ਇੱਦਾਂ ਨਾ ਕਿਹਾ, ਨੂਰ ਮਹਿਲੀਏ ਦੀ ਐਗਜ਼ਾਮਪਲ ਨਾ ਦੇ ਦਿਓ ਵਿੱਚ, ਕਿਤੇ ਉਹਨਾਂ ਨੇ ਵੀ ਫਰਿੱਜ ਲਈ ਹੋ ਇੱਕ। ਚਲੋ ਗੱਲ ਇਹ ਹੈ ਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਕੱਲਾ ਘਰ ਲੈਣਾ ਹੀ ਨਹੀਂ, ਘਰ ਦਾ ਸਾਈਜ਼ ਕਿੰਨੇ ਬੈਡਰੂਮ ਹੈ, ਜਿਹੜਾ ਉਹਦੇ ਵਿੱਚ ਸਾਜ਼ੋ ਸਮਾਨ ਰੱਖਣਾ ਹੈ, ਤੁਸੀਂ ਕਿੰਨੇ ਬਲਬ ਹੈ, ਕਿੰਨੀਆਂ ਲਾਈਟਾਂ ਆ, ਇਹ ਮਾਈਕਰੋ ਮੈਨੇਜਮੈਂਟ ਜਿਹੜੀ ਆ ਇਹ ਆਪਾਂ ਨੂੰ ਆਣੀ ਚਾਹੀਦੀ ਆ। ਹੁਣ ਮੈਂ ਮੋਟਾ ਮੋਟਾ ਫਾਰਮੂਲਾ ਲਾਇਆ ਸੀ ਜੀ, ਆਪਾਂ ਜਦੋਂ ਗੱਲ ਕਰ ਰਹੇ ਸੀ ਪਹਿਲਾਂ ਵੀ, ਕਿ ਇੱਕ ਹਸਬੈਂਡ ਵਾਈਫ ਹੈ ਤੇ ਜੇ ਪਹਿਲਾਂ ਮੈਂ ਸੁਜੈਸਟ ਕਰਾਂ ਵੀ ਕਿੰਨਾ ਤੁਸੀਂ ਦੱਸੋ, ਤੁਸੀਂ ਨਹੀਂ ਤੁਸੀਂ ਦੱਸੋ ਪਹਿਲਾਂ, ਕਿਉਂਕਿ ਤੁਸੀਂ ਮੰਨ ਲਓ ਕਾਫੀ ਆਉਂਦੇ ਜਾਂਦੇ ਰਹਿੰਦੇ ਹੋ ਗੋਰਿਆਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ। ਅਗਰ ਇੱਕ ਹਸਬੈਂਡ ਵਾਈਫ ਹੈ ਤੇ ਦੋ ਉਹਨਾਂ ਦੇ ਬੱਚੇ ਆ ਛੋਟੇ ਛੋਟੇ, ਇੱਕ ਸਕੂਲ ਜਾਣ ਵਾਲਾ, ਉਹਨਾਂ ਨੂੰ ਕਿੰਨੇ ਬੈਡਰੂਮ ਘਰ ਚਾਹੀਦਾ?
ਦੇਖੋ ਮੇਰੇ ਹਿਸਾਬ ਨਾਲ ਤਿੰਨ ਬੈਡਰੂਮ ਘਰ ਉਹਨਾਂ ਲਈ ਅਨਫਾ। ਚਾਹੇ ਜਿਹੜੇ ਗੋਰਿਆਂ ਵਾਲੀ ਨੀਤੀ ਲੱਖ ਅਪਣਾਈ ਜਾਏਗੀ ਵੀ ਬੱਚਿਆਂ ਦਾ ਆਪੋ ਆਪਣੇ ਬੈਡਰੂਮ ਹੋਣ, ਜੇ ਹੋਣ ਫੇਰ ਵੀ ਤਿੰਨ ਬੈਡਰੂਮ ਅਨਫ ਆ। ਜੇ ਕੋਈ ਆਏਗੇ ਤਾਂ ਹੁੰਦਾ ਉਹ ਐਡਜਸਟਮੈਂਟ ਹੋ ਜਾਂਦੀ ਹੈ। ਜਿਹੜਾ ਇੱਥੇ ਆਉਂਦਾ ਜਾਂਦਾ ਨਾ ਉਹਨੂੰ ਵੀ ਪਤਾ ਹੁੰਦਾ ਵੀ ਮੈਂ ਸੋਫੇ ਤੇ ਵੀ ਪੈ ਸਕਦਾ, ਉਹ ਵੀ ਇਹ ਚੀਜ਼ ਦਿਮਾਗ ਚ ਲੈ ਕੇ ਆਇਆ ਹੁੰਦਾ ਤੇ ਐਡੀ ਕੋਈ ਗੱਲ ਨਹੀਂ ਹੁੰਦੀ। ਤੇ ਤੁਸੀਂ ਜੇ ਮੰਨ ਲਓ ਇੱਕ ਚੀਜ਼ ਹੋਰ ਵੀ ਅਸੀਂ ਮੰਨ ਲੈ ਸਕਦੇ ਹਾਂ ਵੀ ਜੇ ਕੁਦਰਤੀ ਤੁਹਾਡੇ ਕੋਲ ਵੱਧ ਆਏ ਗਏ ਆ ਜਾਂਦੇ ਆ ਤੇ ਸਾਲ ਚ ਜੇ ਤੁਹਾਨੂੰ ਕੋਈ ਦੋ ਮੋਟਲ ਦੇ ਕਮਰੇ ਕਿਰਾਏ ਤੇ ਲੈ ਕੇ ਵੀ ਉਹਨੂੰ ਠਹਿਰਾਉਣਾ ਪੈ ਗਿਆ ਤਾਂ ਵੀ ਮਹਿੰਗਾ ਨੀ ਪੈਂਦਾ, ਤਾਂ ਵੀ ਉਹ ਸਸਤਾ ਪਊਆ। ਤੇ ਪਰ ਕੁੱਲ ਮਿਲਾ ਕੇ ਅਸੀਂ ਇਹੀ ਕਹਿਣੇ ਆ ਵੀ ਤੁਸੀਂ ਲੋੜ ਮੁਤਾਬਕ ਜਿਹੜੀ ਤੁਹਾਡੀ ਲੋੜ ਆ ਐਵੇਂ ਕਾਰ ਖਰੀਦੋ, ਐਵੇਂ ਚੀਜ਼ਾਂ ਖਰੀਦੋ, ਐਵੇਂ ਘਰ ਖਰੀਦੋ। ਤੇ ਘਰ ਦੇ ਮਾਮਲੇ ਦੇ ਵਿੱਚ ਹੁਣ ਜਦੋਂ ਆਪਾਂ ਗੱਲ ਅਗਲਾ ਸਟੈਪ ਵੀ ਜੇ ਇਦੂ ਤੋਰੀਏ ਸਿੱਧੂ ਸਾਹਿਬ ਵੀ ਆਪਾਂ ਘਰ ਚੂਜ਼ ਕਰ ਲਿਆ ਵੀ ਆਪਾਂ ਕਿੰਨਾ ਲੈਣਾ
ਮਿੰਟੂ ਜੀ,
ਇੱਕ ਫੇਰ
ਉਹ ਤੋਂ ਪਹਿਲਾਂ ਦੋ ਗੱਲਾਂ ਹੋਰ ਵੀ ਸਾਂਝੀਆਂ ਕਰਨੀਆਂ ਕਿ ਇੱਕ ਤਾਂ ਆਪਾਂ ਸੀਨ ਬਣਾਇਆ ਸੀ ਨਾ ਵੀ ਹਸਬੈਂਡ ਵਾਈਫ ਤੇ ਦੋ ਬੱਚੇ ਹਨਾ, ਉਹਨਾਂ ਲਈ ਮਤਲਬ ਥ੍ਰੀ ਬੈਡਰੂਮ ਟਾਊਨ ਹਾਊਸ ਮੈਂ ਰਿਕਮੈਂਡ ਕਰਦਾ ਜਾਂ ਥ੍ਰੀ ਬੈਡਰੂਮ ਫਲੈਟ ਬਿਨਾਂ ਗਾਰਡਨ ਤੋਂ, ਕਿਉਂਕਿ ਮੈਨੂੰ ਪਤਾ ਹੈ ਕਿ ਉਹਨਾਂ ਕੋਲ ਗਾਰਡਨ ਘਾਹ ਕੱਟਣ ਦਾ ਟਾਈਮ ਨਹੀਂ ਹੋਣਾ, ਕਲੇਸ਼ ਕਰਨ ਦਾ ਟਾਈਮ ਨਹੀਂ ਹੋਣਾ, ਕਿਉਂਕਿ ਦੇ ਬੋਥ ਵਿਲ ਬੀ ਵਰਕਿੰਗ, ਬੱਚਿਆਂ ਚ ਬਿਜ਼ੀ ਹੋਣਾ, ਸੋ ਉਹਨਾਂ ਕੋਲ ਘਾਹ ਕੱਟਣ ਦਾ ਟਾਈਮ ਵੀ ਨਹੀਂ ਹੋਣਾ ਮਤਲਬ ਸੈਟਲਮੈਂਟ ਫੇਸ ਦੇ ਵਿੱਚ। ਇਸ ਕਰਕੇ ਕੋਸ਼ਿਸ਼ ਕਰਿਓ ਵੀ ਬਿਨਾਂ ਗਾਰਡਨ ਤੋਂ ਹੋਵੇ ਜਿੱਥੇ ਤੁਹਾਨੂੰ ਮਤਲਬ ਉਧਰ ਟਾਈਮ ਨਾ ਸਪੈਂਡ ਕਰਨਾ, ਜਾਂ ਕੋਈ ਫਲੈਟ ਹੋਵੇ ਹਾਈ ਰਾਈਜ਼ ਹੋਵੇ ਤਿੰਨ ਬੈਡਰੂਮ ਵਾਲਾ ਹਨਾ, ਕਿਉਂਕਿ ਅੱਜ ਕੱਲ ਤਾਂ ਬੱਚਿਆਂ ਨੂੰ ਘਲਾਉਣ ਦੇ ਲਈ ਹਰ ਥਾਂ ਵਾਕਿੰਗ ਡਿਸਟੈਂਸ ਤੇ ਪਾਰਕ ਬਣੀ ਜਾਂਦੇ ਨੇ, ਬਣੇ ਹੋਏ, ਸੋ ਉਹ ਤੁਸੀਂ ਵਰਤ ਸਕਦੇ ਹੋ। ਤੇ ਦੂਜਾ ਇਹ ਹੈ ਕਿ ਅਗਰ ਹਸਬੈਂਡ ਵਾਈਫ ਨੇ ਲੈਣਾ ਆ ਤੇ ਮੈਂ ਉਹਨਾਂ ਨੂੰ ਰੈਕਮੈਂਡ ਕਰਦਾ ਕਿ ਉਹ ਦੋ ਬੈਡਰੂਮ ਫਲੈਟ ਲੈਣ ਜਾਂ ਦੋ ਬੈਡਰੂਮ ਜਾਂ ਟਾਊਨ ਹਾਊਸ ਲੈਣ, ਮਤਲਬ ਸਟਾਰਟਿੰਗ ਫੇਜ਼ ਦੀ ਗੱਲ ਕਰ ਰਹੇ, ਉਦਾਂ ਤਾਂ ਲਗਜ਼ਰੀ ਦੀ ਕੋਈ ਹੈ ਹੀ ਨੀ, ਲਿਮਿਟ ਹੀ ਹੈ ਨੀ,
ਪਰ
ਸਟਾਰਟਿੰਗ ਫੇਜ਼ ਦੋ ਜਣੇ ਜਿਹੜੇ ਹਸਬੈਂਡ ਵਾਈਫ ਰਹਿ ਰਹੇ ਨੇ ਉਹਨਾਂ ਨੂੰ ਦੋ ਬੈਡਰੂਮ ਚਾਹੀਦੇ ਆ, ਅਗਰ ਨਾਲ ਬੱਚੇ ਨੇ ਤਾਂ ਉਹਨਾਂ ਨੂੰ ਤਿੰਨ ਬੈਡਰੂਮ ਚਾਹੀਦੇ ਆ, ਅਗਰ ਨਾਲ ਮਾਂ ਬਾਪ ਵੀ ਨੇ ਮੰਮੀ ਡੈਡੀ ਵੀ ਨਾਲ ਰਹਿ ਰਹੇ ਤੇ ਉਹਨਾਂ ਨੂੰ ਫੇਰ ਫੋਰ ਬੈਡਰੂਮ ਚਾਹੀਦਾ ਆ ਘਰ। ਪਰ ਅਗਰ ਜਿੱਦਾਂ ਦੋ ਭਰਾ ਰਹਿ ਰਹੇ ਨੇ, ਦੋ ਕਪਲ ਮਤਲਬ ਰਹਿ ਰਹੇ ਨੇ, ਬੱਚੇ ਵੀ ਨੇ, ਉਹਨਾਂ ਨੂੰ ਵੀ ਫੇਰ ਫੋਰ ਬੈਡਰੂਮ ਹੀ ਚਾਹੀਦਾ, ਇੱਕ ਕਿਚਨ। ਸੋ ਇਹੋ ਜਿਹੇ ਫਾਰਮੂਲੇ ਨੇ। ਜਿਹੜਾ ਟਾਊਨ ਹਾਊਸ ਲੈਣਾ ਕੋਈ ਮਾੜੀ ਗੱਲ ਨਹੀਂ ਹੈਗੀ, ਫਲੈਟ ਲੈਣਾ ਕੋਈ ਮਾੜੀ ਗੱਲ ਨਹੀਂ, ਤੁਸੀਂ ਉਹਦੇ ਵਿੱਚ ਵੀ ਉਹਨੂੰ ਵਧੀਆ ਸਜਾ ਸਕਦੇ ਹੋ, ਵਧੀਆ ਰਹਿ ਸਕਦੇ ਹੋ, ਬਹੁਤ ਵਧੀਆ ਮਤਲਬ ਵਿਚਰ ਸਕਦੇ ਹੋ। ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਹਾਡੇ ਬੱਚੇ ਵੱਡੇ ਹੁੰਦੇ ਨੇ, ਉਹ ਨੱਠਣ ਭੱਜਣ ਵਾਲੀ ਏਜ ਦੇ ਹੋ ਜਾਂਦੇ ਨੇ, ਮਤਲਬ ਉਹ ਖੇਲਣਾ ਚਾਹੁੰਦੇ ਨੇ, ਮਤਲਬ 8-10 ਸਾਲ ਦੇ ਹੋ ਜਾਂਦੇ ਨੇ, ਤਾਂ ਫੇਰ ਤੁਸੀਂ ਬਾਹਰ ਸਬਬਸ ਦੇ ਵਿੱਚ ਜਾ ਕੇ ਆਪਣੀ ਫੈਮਿਲੀ ਦੇ ਮੁਤਾਬਕ ਤਿੰਨ ਬੈਡਰੂਮ ਘਰ ਲੈ ਸਕਦੇ ਹੋ, ਚਾਰ ਬੈਡਰੂਮ ਲੈ ਸਕਦੇ ਹੋ, ਜਿੱਥੇ ਮਤਲਬ ਖੁੱਲੇ ਲਾਉਣ। ਜੇ ਤੁਹਾਨੂੰ ਗਾਰਡਨਿੰਗ ਦਾ ਸ਼ੌਂਕ ਹੈ ਫੇਰ ਤੁਸੀਂ ਵੱਡੇ ਲਾਉਣ ਵਾਲੇ ਲਓ, ਅਦਰਵਾਈਜ਼ ਉੱਥੇ ਫਿਰ ਪੰਜਾਬੀਆਂ ਦੇ ਘਰ ਤਾਂ ਦੂਰੋਂ ਹੀ ਪਛਾਣ ਹੋ ਜਾਂਦੇ ਆ, ਅਸੀਂ ਲੱਭਦੇ ਚੱਲ ਜਾਈਦਾ ਵੀ ਆਹ ਉਹਨਾਂ ਦਾ ਘਰ ਹੋਣਾ, ਝੱਟ ਪਛਾਣ ਹੋ ਜਾਂਦਾ, ਘਾਹ ਹੀ ਨਹੀਂ ਕੱਟਿਆ ਹੁੰਦਾ ਮੂਹਰੇ ਉਹਨਾਂ ਨੇ, ਏਦਾਂ ਖੜਾ ਹੁੰਦਾ ਜਾਂ ਮਤਲਬ ਗਾਰਡਨ ਦੇ ਵਿੱਚ ਉਹ ਲੈ ਛੱਡੋ ਪਰੇ ਫੁੱਲ ਕੀ ਲਾਣੇ ਅਤੇ ਸਾਗ ਦਾ ਛੱਟਾ ਦੇ ਦੋ, ਸਾਗ ਮੂਹਰੇ ਜੰਮਿਆ ਹੁੰਦਾ ਹਨਾ, ਸਾਗ ਲਾਇਆ ਹੁੰਦਾ, ਤੇ ਇਸ ਤਰ੍ਹਾਂ ਮਤਲਬ ਇਹ ਜਿਹੜੇ ਮਤਲਬ ਆਪਣੇ ਸਾਡੀ ਜਿੱਦਾਂ ਦੀਆਂ ਲੋੜਾਂ ਆ ਪੰਜਾਬੀ ਭਾਈਚਾਰੇ ਦੀਆਂ, ਅਸੀਂ ਉਸ ਮੁਤਾਬਕ ਗੱਲਾਂ ਕਰ ਰਹੇ ਹਾਂ। ਜਿਹੜੀ ਲਗਜ਼ਰੀ ਆ, ਮੈਨੂੰ ਲੱਗਦਾ ਜਿਹੜੀ ਲਗਜ਼ਰੀ ਘਰ ਲੈਣੇ ਆ ਆਪਣੇ ਵੱਡੇ ਵੱਡੇ ਘਰ ਲੈਣੇ ਆ, ਜਾਂ ਤਾਂ ਪਹਿਲੀ ਗੱਲ ਤਾਂ ਹੇਰਾ ਫੇਰੀ ਦਾ ਪੈਸਾ ਆਉਂਦਾ ਹੋਵੇ ਬਹੁਤ ਤਾਂ ਲੈ ਜਾ ਸਕਦੇ ਨੇ, ਜਾਂ ਫਿਰ ਦੂਜੀ ਗੱਲ ਇਹ ਕਿ ਜਦੋਂ ਤੁਸੀਂ ਬਹੁਤ ਕਮਾਈ ਕਰ ਲਈ, ਸੈਟਲ ਹੋ ਗਏ, ਬੱਚੇ ਤੁਹਾਡੇ ਸੈਟਲ ਹੋ ਗਏ, ਤਾਂ ਉਸ ਫੇਜ਼ ਦੇ ਵਿੱਚ ਵਿਆਹਣੇ ਆ ਤਾਂ ਤੁਹਾਡੇ ਕੋਲ ਪੈਸਾ ਹੈਗਾ, ਤੁਹਾਨੂੰ ਕੋਈ ਹੋਰ ਹੈ ਨਹੀਂ, ਤਾਂ ਉਦੋਂ ਤੁਸੀਂ ਫਿਰ ਵੱਡਾ ਘਰ ਕਿਤੇ ਬਾਹਰ ਲੈ ਸਕਦੇ ਹੋ, ਇੱਕ ਮਤਲਬ ਉੱਥੇ ਸਾਰਾ ਪਰਿਵਾਰ ਇਕੱਠਾ ਰਹਿ ਸਕਦੇ ਹੋ। ਸੋ ਮਿੰਟੂ ਜੀ, ਇਹ ਜਾਣੀ ਕਿ ਆਪਾਂ ਥੋੜੀ ਜਿਹੀ ਨਾ ਗੱਲਾਂ ਕਰ ਰਹੇ ਹਾਂ ਤਾਂ ਕਿ ਸੈਟਲਮੈਂਟ ਫੇਜ਼ ਦੇ ਵਿੱਚ ਪੰਜਾਬੀ ਆਪਣੇ ਵੀਰ ਲੰਘ ਰਹੇ ਨੇ, ਤੇ ਉਹਨਾਂ ਨੂੰ ਮਾਈਂਡ ਸਾਰਿਆਂ ਨਾਲ ਵੱਡੀ ਗੱਲ ਹੈ ਕਮਿਊਨੀਕੇਸ਼ਨ ਦੀ, ਕਿ ਹਸਬੈਂਡ ਵਾਈਫ ਜਾਂ ਪਰਿਵਾਰ ਦੇ ਵਿੱਚ ਇੱਕ ਸੁਰਤਾ ਹੋਣੀ ਬਹੁਤ ਜ਼ਰੂਰੀ ਹੈ।
ਸਿੱਧੂ ਸਾਹਿਬ, ਤੁਸੀਂ ਘਰ ਲੈ ਲਓ 10 ਲੱਖ ਦਾ, 7-8 ਲੱਖ ਦਾ, ਤੇ ਪਰ ਉਸ ਘਰ ਦੇ ਵਿੱਚ ਬੈਠੋਗੇ ਕਿਹੜੇ ਵੇਲੇ, ਜਦੋਂ ਤੁਹਾਨੂੰ ਪਤਾ ਤੁਹਾਡੀ ਤਨਖਾਹ ਜਿਹੜੀ ਉਹਦਾ 80% ਕਿਸ਼ਤ ਚ ਜਾਣਾ, ਤਾਂ ਤੁਸੀਂ ਜਿਹੜੇ 8 ਘੰਟਿਆਂ ਦੀ ਥਾਂ ਤੇ 10 ਕੰਮ ਕਰਨ ਲੱਗੋਗੇ, 12 ਕਰਨ ਲੱਗੋਗੇ, ਤਾਂ ਉਹ ਲਗਜ਼ਰੀ ਚੀਜ਼ਾਂ ਇੱਕ ਬਸ ਵੀਕਐਂਡ ਤੇ ਜਾਂ ਇੱਕ ਅੱਧਾ ਮਿੰਟ ਝਲਕ ਲੈਣ ਜੋਗੀਆਂ ਰਹਿ ਜਾਣਗੀਆਂ ਤੇ ਉਹ ਵੀ ਝਲਕ ਦੇ ਟਾਈਮ ਪਤਾ ਕਿ ਐਡੇ ਵੱਡੇ ਸਾਫ਼ ਸਫਾਈ ਉਹ ਟਾਈਮ ਤੁਹਾਡਾ ਉਹ ਸਾਫ਼ ਸਫਾਈ ਤੇ ਸਾਂਭ ਸੰਭਾਲ ਖਾ ਜੂਗੀ ਉਹੀ ਜਿਹੜਾ ਤੁਹਾਡੇ ਕੋਲ ਟਾਈਮ ਬਚੂਗਾ ਜੇ ਤੁਹਾਡੇ ਕੋਲ ਟਾਈਮ ਹੈਗਾ ਨਾ ਤੇ ਘਰ ਨੀ ਵੱਡੇ ਛੋਟੇ ਹੁੰਦੇ ਤੁਹਾਡੀ ਸੋਚ ਵੱਡੀ
ਜੀ ਜੀ
ਹੁਣ ਆਪਾਂ ਇਹਦਾ ਅਗਲਾ ਜਿਹੜਾ ਸਿਸਟਮ ਸੋਚਦੇ ਨਾ ਇਹ ਚੀਜ਼ ਇੱਕ ਹੋਰ ਜਿਹੜਾ ਸਵਾਲ ਮੈਨੂੰ ਅਜਿੰਦਰ ਹੋਰਾਂ ਨੇ ਕੀਤਾ ਉਹ ਇਹ ਆ ਵੀ ਸਾਡੇ ਕਈ ਵਾਰੀ ਨਾ ਸਰੋਤਿਆਂ ਨੂੰ ਪਤਾ ਹੀ ਨੀ ਹੁੰਦਾ ਵੀ ਇਹ ਘਰ ਸ਼ੁਰੂਆਤ ਕਿੱਥੋਂ ਕਰੀ
ਜੀ
ਨਾ ਦੇ ਕੇ ਕੋਈ 6 ਮਹੀਨੇ ਦੇ ਦਿੰਦੇ ਰਜਿਸਟਰੀ ਕਰਾਉਣ ਨੂੰ
ਜੀ ਮਿੰਟੂ ਜੀ ਸੋਰੀ ਗੱਲ ਕੱਟ ਹੋ ਗਈ ਸੀ ਥੋੜੀ ਜੀ ਤੇ ਸ਼ੁਰੂ ਕਿੱਥੋਂ ਕਰਨੀ ਹੈ ਜੀ
ਮੈਂ ਹਾਂ ਵੀ ਘਰ ਦਾ ਆਪਾਂ ਜਿਹੜਾ ਸ਼ੁਰੂ ਕਿੱਥੋਂ ਕਰਨਾ ਇਹ ਸਵਾਲ ਮੈਨੂੰ ਜਿਵੇਂ ਹੁਣ ਇੰਦਰ ਹੋਰਾਂ ਨੇ ਕੀਤਾ ਕਹਿੰਦਾ ਬਾਈ ਜੀ ਕੀ ਇੱਥੇ
ਮਿੰਟੂ ਜੀ
ਇਹ ਜੇ ਸਵਾਲ ਸਾਡੇ ਮਨਾਂ ਦੇ ਵਿੱਚ ਨੇ
ਮਿੰਟੂ ਜੀ ਮਾਫ਼ੀ ਚਾਹਨਾ ਆਵਾਜ਼ ਕੱਟ ਹੋ ਰਹੀ ਹੈ ਕਿਉਂਕਿ ਵਿੱਚ ਮੇਰੇ ਸਿਸਟਮ ਦੇ ਵਿੱਚ ਖਰਾਬੀ ਹੈ ਕਿ ਇੰਦਰ ਹੋਰਾਂ ਨੇ ਕਿਹੜਾ ਸਵਾਲ ਕੀਤਾ ਇੱਕ ਵਾਰੀ ਦੁਬਾਰਾ ਪਲੀਜ਼ ਰਿਪੀਟ ਕਰਿਓ
ਜੀ ਜੀ ਉਹਨਾਂ ਨੇ ਮੈਨੂੰ ਸਵਾਲ ਕੀਤਾ ਕਹਿੰਦੇ ਵੀ ਕੀ ਅਸੀਂ ਇੰਡੀਆ ਵਾਂਗੂ ਬਿਆਨਾ ਦੇ ਕੇ ਤੇ 6 ਮਹੀਨਿਆਂ ਬਾਅਦ ਰਜਿਸਟਰੀ ਕਰਾ ਸਕਦੇ ਹਾਂ ਇਹੋ ਜਿਹਾ ਕੋਈ ਮਾਹੌਲ ਹੈਗਾ ਇੱਥੇ ਸਿਸਟਮ ਸੋ ਇਹਦਾ ਮੈਂ ਇਹ ਸਾਡੇ ਸਰੋਤਿਆਂ ਦੇ ਬਹੁਤ ਸਾਰਿਆਂ ਦੇ ਮਨਾਂ ਚ ਇਹ ਸਵਾਲ ਹੋਊਗਾ ਪਰ ਇੱਥੇ ਦੱਸਦਾਂ ਜੀ ਇੱਥੇ ਸਿਸਟਮ ਥੋੜਾ ਜਿਹਾ ਵੱਖਰਾ ਸਿਸਟਮ ਆ ਘਰ ਲੈਣ ਦਾ ਤੇ ਉਹ ਤੁਸੀਂ ਸੈਟਲਮੈਂਟ ਡੇਟ ਲੇਟ ਕਰ
ਸਕਦੇ
ਜੇ ਹੁੰਦਾ ਉਹਦੇ ਚ ਵੀ ਸਬਜੈਕਟ ਟੂ ਫਾਈਨੈਂਸ ਪਰ ਪਹਿਲਾਂ ਘਰ ਲੈਣ ਵਾਲੇ ਬੰਦਿਆਂ ਲਈ ਸਭ ਤੋਂ ਵੱਡੀ ਜ਼ਰੂਰਤ ਇਹ ਹੁੰਦੀ ਹੈ ਵੀ ਉਹ ਆਪਦੇ ਪੇਪਰ ਲੈ ਕੇ ਪਹਿਲਾਂ ਜਾਣ ਬੈਂਕ ਕੋਲੇ ਕਿਸੇ ਲੈਂਡਰ ਕੋਲੇ ਜਿਹੜੇ ਕਿ ਇੱਥੇ ਅਫੀਸ਼ੀਅਲ ਬ੍ਰੋਕਰ ਆ ਉਹਨਾਂ ਕੋਲੇ ਜਾਣ ਉਹਨਾਂ ਕੋਲੇ ਜਾ ਕੇ ਦੱਸਣ ਵੀ ਆਹ ਪੇਪਰ ਆ ਜੀ ਆਹ ਸਾਡੀ ਪਿਛਲੇ 3-4 ਸਾਲ ਦੀ ਉਹ ਮੰਗਣਗੇ ਤੁਹਾਡੇ ਤੋਂ ਰਿਟਰਨ ਆਹ ਅਸੀਂ ਟੈਕਸ ਪੇ ਕੀਤਾ ਜਾਂ ਆਹ ਸਾਡੀ ਟੋਟਲ ਫੈਮਿਲੀ ਇਨਕਮ ਆ ਉਦੋਂ ਬਾਅਦ ਤੁਹਾਨੂੰ ਬੈਂਕ ਇੱਕ ਐਸਟੀਮੇਟ ਦੇਊਗਾ ਵੀ ਭਾਈ ਜੇ ਤਾਂ ਤੁਸੀਂ 5-7% ਭਰ ਕੇ ਲੈਣਾ ਚਾਹੁੰਦੇ ਹੋ ਤਾਂ ਉਹਦੀ ਥੋੜੀ ਜਿਹੀ 4,000 ਡਾਲਰ ਦੀ ਇੰਸ਼ੋਰੈਂਸ ਦਾ ਫਰਕ ਹੁੰਦਾ ਵੀ ਇੰਸ਼ੋਰੈਂਸ ਕਰਾਉਂਦੇ ਆ ਉਹ ਜਿਹੜੀ ਲੰਬਸਮ ਹੁੰਦੀ ਆ ਪਰ ਜੇ ਤੁਸੀਂ 20% ਭਰਨਾ ਚਾਹੁੰਦੇ ਹੋ ਤਾਂ ਹਰ ਬੈਂਕ ਖੁਸ਼ ਹੋ ਕੇ ਤੁਹਾਨੂੰ ਇੱਕ ਆਫਰ ਲੈਟਰ ਦੇ ਦੂਗਾ ਤੁਹਾਡੀ ਇਨਕਮ ਮੁਤਾਬਕ ਮੰਨ ਲਓ ਤੁਹਾਡੀ ਇਨਕਮ ਦੇ ਮੁਤਾਬਕ ਉਹਨਾਂ ਨੇ ਤੁਹਾਨੂੰ ਆਫਰ ਲੈਟਰ ਦਿੱਤਾ 3.5 ਲੱਖ ਡਾਲਰ ਦਾ ਤਾਂ ਉਹਦੇ ਮਤਲਬ ਇਹ ਆ ਵੀ 3.5 ਚੋਂ ਜਿਹੜਾ ਪਹਿਲਾਂ ਤੁਸੀਂ ਪੈਸਾ ਭਰਨਾ ਜਿਹੜਾ 5-10% ਜਾਂ ਡੀਲ ਤੁਹਾਡੀ ਹੋਈ ਆ ਬੈਂਕ ਨਾਲ ਜਾਂ 20% ਦੀ ਬਾਕੀ ਬੈਂਕ ਨੇ ਦੇਣਾ ਤਾਂ ਤੁਹਾਡੇ ਕੋਲ ਉਹ ਆਫਰ ਲੈਟਰ ਮਿਨੀਮਮ 3 ਮਹੀਨਿਆਂ ਲਈ ਆ ਕਈ ਥਾਂ ਤੇ 6 ਮਹੀਨੇ ਵੀ ਉਹ ਵੈਲਿਡ ਆ ਪਰ ਉਹ 3 ਮਹੀਨਿਆਂ ਲਈ ਵੈਲਿਡ ਆ ਉਹ ਆਫਰ ਲੈਟਰ ਵੀ ਤੁਹਾਡੇ ਕੋਲ ਜੇਬ ਚ ਆਫਰ ਲੈਟਰ ਆ ਉਦੋਂ ਬਾਅਦ ਤੁਸੀਂ ਭਾਲੋ ਪ੍ਰੋਪਰਟੀ ਪ੍ਰੋਪਰਟੀ ਭਾਲਣ ਦਾ ਵੀ ਆਪਾਂ ਤਰੀਕਾ ਦੱਸਾਂਗੇ ਬਾਅਦ ਚ ਗੱਲ ਕਰਦੇ ਹਾਂ ਪਰ ਪਹਿਲਾਂ ਫਾਈਨੈਂਸ਼ਲੀ ਗੱਲ ਆਪਾਂ ਨਿਬੇੜ ਲਈਏ ਤਾਂ ਉਦੋਂ ਜਦੋਂ ਤੁਹਾਡੇ ਕੋਲ ਆਫਰ ਲੈਟਰ ਆ ਤੁਸੀਂ ਉਸ ਦੇ ਨਿਸਬਤ ਉਹਦੇ ਅਕੋਰਡਿੰਗ ਕੋਈ ਪ੍ਰੋਪਰਟੀ ਭਾਲੋ ਵੀ ਤੁਸੀਂ 3.5 ਲੱਖ ਤੱਕ ਮੈਕਸੀਮਮ ਖਰਚ ਸਕਦੇ ਹੋ ਜੇ ਤੁਸੀਂ ਮੰਨ ਲਓ 3-60-70 ਦੀ ਲੈਣੇ ਹੋ ਤਾਂ ਤੁਹਾਨੂੰ ਉਹ 10-20 ਹਜ਼ਾਰ ਉਤਲਾ ਆਪ ਪਾਉਣਾ ਪੈਣਾ ਜੇਬ ਚੋਂ ਤੇ ਜੇ ਤੁਸੀਂ ਉਦੋਂ ਘੱਟ ਲੈਣੇ ਹੋ ਤਾਂ ਤੁਹਾਨੂੰ ਕੋਈ ਪ੍ਰੋਬਲਮ ਨੀ ਬੈਂਕ ਤੁਹਾਡੀ ਉਹ ਸਾਰੀ ਖਾਨਾਪੂਰਤੀ ਕਰ ਦੂਗਾ ਫੇਰ ਤੁਹਾਨੂੰ ਉੱਥੇ ਧਿਆਨ ਰੱਖਣ ਦੀ ਲੋੜ ਆ ਵੀ ਤੁਸੀਂ ਘਰ ਲਿਆ ਤੇ ਘਰ ਦੇ ਉੱਤੇ ਜਿਵੇਂ ਹੁਣ ਅੱਜ ਕੱਲ੍ਹ ਸਟੈਂਪ ਡਿਊਟੀ ਦੀ ਗੱਲ ਆਉਂਦੀ ਆ ਬਹੁਤ ਸਾਰੀਆਂ ਸਟੇਟ ਵੱਖਰੋ ਵੱਖਰੇ ਤਰੀਕੇ ਨਾਲ ਸਟੈਂਪ ਡਿਊਟੀ ਦਿੰਦੀਆਂ ਪਹਿਲਾਂ ਸਾਊਥ ਆਸਟ੍ਰੇਲੀਆ 'ਚ ਤਾਂ 20,000 ਰੁਪਏ ਤੱਕ 25,000 ਡਾਲਰ ਤੱਕ ਦੇਣ ਲੱਗ ਗਏ ਸੀਗੇ ਫਸਟ ਵਾਇਰ ਨੂੰ ਉਹ ਡਿਪੈਂਡ ਕਰਦਾ ਸੀ ਵੀ ਤੁਸੀਂ ਨਵਾਂ ਘਰ ਲਓ ਤਾਂ ਕਿ ਉਹ ਕੰਮ ਵਧਣ ਲਈ ਉਹਨਾਂ ਨੇ ਰੱਖਿਆ ਸੀ ਪਰ ਇਹ ਤੁਸੀਂ ਧਿਆਨ ਰੱਖਣਾ ਵੀ ਸਰਕਾਰਾਂ ਦਿੰਦੀਆਂ 5-7 ਹਜ਼ਾਰ ਤੇ ਉਹਦੇ ਨਾਲ ਤੁਹਾਡੀ ਸਟੈਂਪ ਡਿਊਟੀ ਫਿੱਲ ਹੋ ਜੇ ਫਿਰ ਕਨਵੈਂਸਰ ਦਾ ਖਰਚਾ ਆਉਂਦਾ 1,500-2,000 ਵੀ ਭਾਈ ਤੁਸੀਂ ਉਹਦੇ ਉਹ ਤੁਹਾਡੇ ਪੇਪਰ ਵਰਕ ਕਰਕੇ ਦਊਗਾ ਤੁਹਾਨੂੰ ਇੰਡੀਆ ਵਾਂਗੂ ਨਾ ਤਹਿਸੀਲਦਾਰ ਦੇ ਜਾਣਾ ਨਾ ਦਾ ਤੁਸੀਂ ਇੰਤਕਾਲ ਲੈਣਾ ਤੁਸੀਂ ਕੁਛ ਨੀ ਕਰਨਾ ਤੁਸੀਂ ਇੱਕ ਰਜਿਸਟਰਡ ਕਨਵੈਂਸਰ ਹਾਇਰ ਕਰਨਾ ਉਹਨੇ ਤੁਹਾਡੇ ਸਾਰੇ ਪੇਪਰ ਵਰਕ ਬਣਾ ਕੇ ਮੈਨੂੰ ਤਾਂ ਇੱਕ ਲਿਫਾਫਾ ਘਰੇ ਆ ਗਿਆ ਸੀ ਜਿਹ ਚ ਚਾਬੀਆਂ ਸੀ ਤੇ ਜਿਹ ਚ ਉਹਨਾਂ ਨੇ ਰਜਿਸਟਰੀ ਦੇ ਪੇਪਰ ਸੀ ਤੇ ਜਾਂ ਸਾਰੇ ਜਿਹੜੇ ਇਹਦੇ ਵਿੱਚ ਇੰਪਲੀਮੈਂਟ ਲੱਗੇ ਹੁੰਦੇ ਆ ਉਹਨਾਂ ਦੇ ਪੇਪਰ ਸੀ ਉਹਨਾਂ ਦੀਆਂ ਵਾਰੰਟੀ ਕਾਰਡ ਸੀ ਤੇ ਆਹ ਲਓ ਜੀ ਕਹਿੰਦੇ ਘਰ ਤੁਹਾਡਾ ਹੋ ਗਿਆ ਤੇ ਇੱਕ ਟੈਕਸਟ ਆ ਗਿਆ ਸੀ ਜਦੋਂ ਮੈਨੂੰ ਘਰ ਦੀ ਰਜਿਸਟਰੀ ਹੋ ਗਈ ਸੀ ਨਾ ਮੈਂ ਕਿਤੇ ਪੇਸ਼ ਹੋਇਆ ਨਾ ਮੈਨੂੰ ਜਾਣਾ ਪਿਆ ਨਾ ਲੈਣ ਆਉਣਾ ਪਿਆ ਸੋ ਬੈਂਕ ਤੋਂ ਉਹਨਾਂ ਨੇ ਪੈਸੇ ਲੈ ਲਏ ਮੈਂ ਆਪਦਾ ਹਿੱਸਾ ਜਿਹੜਾ ਭਰਨਾ ਸੀ ਉਹ ਬੈਂਕ ਚ ਰੱਖਿਆ ਹੋਇਆ ਸੀ ਤੇ ਉਹਨਾਂ ਨੇ ਬੈਂਕ ਚੋਂ ਡਾਇਰੈਕਟ ਉਹਨੇ ਪੈਸੇ ਉਥੋਂ ਚੱਕ ਲੈ ਬੈਂਕ ਦਾ ਜ਼ਿੰਮੇਵਾਰੀ ਸੀ ਉਹ ਸੋ ਇਹ ਤਾਂ ਹੈਗਾ ਫਾਈਨੈਂਸ਼ਲੀ ਪੱਖ ਵੀ ਤੁਸੀਂ ਫਾਈਨੈਂਸ਼ਲੀ ਜੇ ਸੋਲਿਡ ਤਾਂ ਤੁਹਾਨੂੰ ਲੋੜ ਹੀ ਨਹੀਂ ਪੈਂਦੀ 6 ਮਹੀਨਿਆਂ ਦਾ ਬਿਆਨਾ ਦੇ ਕੇ ਰੋਕਣ ਦੀ ਜਿੱਥੇ ਇਹ ਕੇਸ ਹੁੰਦਾ ਉੱਥੇ ਸਬਜੈਕਟ ਫਾਈਨੈਂਸ ਆਉਂਦੀ ਹੈ ਗੱਲ
ਸਬਜੈਕਟ ਟੂ ਫਾਈਨੈਂਸ ਆਉਂਦੀ 6 ਮਹੀਨੇ ਤਾਂ ਬਹੁਤ ਹੈ ਜੀ ਇੱਥੇ ਵੱਧ ਤੋਂ ਵੱਧ ਹੁੰਦਾ 6 ਹਫ਼ਤੇ 6 ਹਫ਼ਤੇ ਦੇ ਵਿੱਚ ਤੁਸੀਂ ਮਤਲਬ ਡਿਪੋਜ਼ਿਟ ਦੇ ਕੇ ਉਹ ਕਰਵਾਉਣਾ ਹੁੰਦਾ। 6 ਹਫ਼ਤੇ ਹੁੰਦਾ, 6 ਮਹੀਨੇ ਤਾਂ ਬਹੁਤ ਰੇਅਰ ਹੁੰਦਾ, ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਮੈਂ ਦੇਖਿਆ ਹੈ ਕਿਤੇ ਵੀ। 6 ਮੰਥ ਇਜ਼ ਟੂ ਮਚ, 6 ਵੀਕ
ਸਪੈਸ਼ਲ ਕੇਸ ਹੁੰਦੇ ਆ ਜਿਹੜਾ ਹੁਣ ਆਪਾਂ ਗੁਰਦੁਆਰਾ ਸਾਹਿਬ ਦੀ ਜਗ੍ਹਾ ਲਈ ਉਹ ਇਨਕੋਰਪੋਰੇਟ ਬਾਡੀ ਬਣੀ ਉਹ ਲਈਗੀ, ਉਹਦੇ ਤੇ ਸਬਜੈਕਟ ਟੂ ਫਾਈਨੈਂਸ ਨਹੀਂ ਸੀ ਵੀ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਫਾਈਨੈਂਸ ਕਰਾਉਣਾ ਹੀ ਨਹੀਂ, ਅਸੀਂ ਸੰਗਤ ਤੋਂ ਪੈਸਾ ਲੈ ਕੇ ਲੈਣਾ।
ਮਿੰਟੂ ਜੀ,
ਸਾਡੇ ਕੋਲ ਇੱਕੋ ਆਪਸ਼ਨ ਸੀ।
ਹਾਂ, ਉਹਦੀ ਇਹ ਹੁੰਦੀ ਆ ਕਿ ਜਿਹੜੇ ਘਰ ਹੁੰਦੇ ਨਾ, ਕਿਉਂਕਿ ਮਾਰਕੀਟ ਦੇ ਵਿੱਚ ਬਾਇਰ ਹੀ ਇੰਨੇ ਹੁੰਦੇ ਆ ਕਿ ਉਹ 6 ਵੀਕਾਂ ਤੋਂ ਵੱਧ ਤਾਂ ਹੁੰਦੇ ਨਹੀਂ। ਸਬਜੈਕਟ ਟੂ ਫਾਈਨੈਂਸ ਵੀ ਕਈ ਵਾਰੀ ਇੱਦਾਂ ਨਹੀਂ ਹੁੰਦਾ। ਇੱਕ ਬੰਦਾ ਕਹਿੰਦਾ ਆ, ਹੁਣ ਇੱਕ ਮਤਲਬ ਘਰ ਤੁਸੀਂ ਖਰੀਦਣ ਜਾਂਦੇ ਹੋ, ਉਹਦੇ 4 ਗਾਹਕ ਹੈ, ਉਹ ਇੱਕ ਬੰਦਾ ਕਹਿੰਦਾ ਬਈ ਮੈਂ ਆ ਦਿੰਦਾ, ਮੈਨੂੰ ਸਬਜੈਕਟ ਟੂ ਫਾਈਨੈਂਸ ਹੈ, ਜੇ ਮੈਨੂੰ ਲੋਨ ਮਿਲ ਗਿਆ ਤਾਂ ਲਵਾਂਗਾ। ਦੂਜਾ ਬੰਦਾ ਕਹਿੰਦਾ ਮੈਨੂੰ ਕੋਈ ਪ੍ਰੋਬਲਮ ਨਹੀਂ, ਮੇਰਾ ਤਾਂ ਲੋਨ ਅਪਰੂਵ ਹੋਇਆ। ਸੋ ਉਹ ਅਗਲਾ ਬੰਦਾ ਕੀ ਆ, ਉਹ ਉਹਨੂੰ ਹੀ ਦੇ ਦਿੰਦਾ ਜਿਹਨੂੰ ਗਰੰਟੀ ਆਵੇ, ਇਹਨੇ ਪੈਸੇ ਦੇ ਦੇਣੇ ਆ ਜੇ ਹੁਣ ਉਹ 6 ਹਫ਼ਤੇ ਵਿਦਆਊਟ ਕੰਡੀਸ਼ਨ। ਸੋ ਇਸ ਕਰਕੇ ਪਹਿਲਾਂ ਜਿੱਦਾਂ ਮਿੰਟੂ ਜੀ ਤੁਸੀਂ ਕਿਹਾ ਕਿ ਪੂਰੀ ਤਿਆਰੀ ਨਾਲ ਜਾਣਾ ਚਾਹੀਦਾ ਕਿ ਤੁਹਾਡਾ ਲੋਨ ਅਪਰੂਵ ਹੋਇਆ ਆ, ਠੀਕ ਹੈ। ਤੁਸੀਂ ਤੁਹਾਡੀ ਇਨਕਮ ਦੇ ਹਿਸਾਬ ਨਾਲ ਬੈਂਕ ਤੁਹਾਨੂੰ ਕਹਿ ਦਿੰਦੀ ਹੈ ਵੀ ਤੁਸੀਂ ਇੰਨੇ ਤੱਕ ਦਾ ਘਰ ਖਰੀਦ ਲਓ, ਦੈਟਸ ਅ ਰਾਈਟ ਪ੍ਰੋਸੈਸ। ਪਹਿਲਾਂ ਆਪਣੇ ਕਾਗਜ਼ ਪੱਤਰ ਜਮ੍ਹਾਂ ਕਰਾ ਦਿਓ, ਸਾਰਾ ਕੁਝ ਕਰਕੇ ਇੱਕ ਤੁਹਾਨੂੰ ਸੈੱਟ ਅਮਾਊਂਟ ਮਿਲ ਜਾਏਗਾ, ਉਸ ਦੇ ਉੱਤੇ ਤੁਸੀਂ ਆਪਣਾ ਸੌਦਾ ਕਰਨਾ ਹੈ। ਪਰ ਪਹਿਲਾਂ ਉਸ ਤੋਂ ਵੀ ਆਪਾਂ ਜਿਹੜੀਆਂ ਪਹਿਲਾਂ ਗੱਲਾਂ ਕੀਤੀਆਂ ਕਿ ਆਪਣੇ ਜਿਹੜੇ ਦੇਖਣੇ ਆ ਕਿ ਤੁਹਾਡੇ ਪੈਰ ਕਿੰਨੇ ਲੰਬੇ ਆ, 19 ਚਾਦਰ ਆਪਾਂ ਕਟਵਾਉਣੀ ਆ, ਏਦਾਂ ਨਾ ਹੋਵੇ ਕਿ ਵਾਧੂ ਕਟਵਾ ਲਈਏ।
ਸਿੱਧੂ ਸਾਹਿਬ, ਇੱਕ ਚੀਜ਼ ਹੋਰ ਚੂਜ਼ ਕਰਨ ਵਾਲੀ ਜਿਹੜੀ ਗੱਲ ਆਪਾਂ ਕਰ ਲਈ ਆ ਵੀ ਲੋੜ ਮੁਤਾਬਕ ਤਾਂ ਅਸੀਂ ਗੱਲਾਂ ਕਰ ਲਈਆਂ ਵੀ ਲੋੜ ਮੁਤਾਬਕ ਘਰ ਲੈਣਾ ਚਾਹੀਦਾ, ਫੈਮਿਲੀ ਮੁਤਾਬਕ, ਇਨਕਮ ਮੁਤਾਬਕ, ਨਾਲ ਨਾਲ ਸਾਨੂੰ ਜਗ੍ਹਾ ਮੁਤਾਬਕ ਵੀ, ਸਿਚੁਏਸ਼ਨ ਮੁਤਾਬਕ, ਜੋਬ ਮੁਤਾਬਕ, ਬੱਚਿਆਂ ਮੁਤਾਬਕ, ਪੜ੍ਹਾਈ, ਸਕੂਲ, ਇਹ ਚੀਜ਼ਾਂ ਵੀ ਸਾਨੂੰ ਨਾਲ ਦੇਖਣੀਆਂ ਚਾਹੀਦੀਆਂ
ਸਾਰਿਆਂ ਨਾਲੋਂ ਵੱਡੀ।
ਕਈ ਵਾਰੀ ਕੀ ਹੁੰਦਾ ਵੀ
ਮਿੰਟੂ ਜੀ, ਸਾਰਿਆਂ ਨਾਲ ਵੱਡੀ ਗੱਲ ਜਿਹੜੀ ਆਪਾਂ ਕਰਨੀ ਆਪਾਂ ਮਤਲਬ ਚਾਹੀਦੀ ਆ ਕਿ ਅਕਸਰ ਕੀ ਹੁੰਦਾ, ਦੈਟਸ ਅ ਰਿਐਲਿਟੀ। ਮੈਂ ਹੁਣ ਤੁਹਾਨੂੰ ਰਿਐਲਿਟੀ ਦੱਸਣ ਲੱਗਾ, ਇਹਦੇ ਵਿੱਚ ਮੇਰੇ ਤੇ ਇਲਜ਼ਾਮ ਨਾ ਲਾ ਦਿਓ ਇਹ ਬੰਦਾ ਮਤਲਬ ਕਿੱਦਾਂ ਦੀਆਂ ਗੱਲਾਂ ਕਰ ਰਿਹਾ। ਅਕਸਰ ਜਦੋਂ ਅਸੀਂ ਘਰ ਲੈਣ ਦੀ ਸੋਚ ਰਹੇ ਹੁੰਦੇ ਨਾ, ਤੇ ਅਸੀਂ ਪਤਾ ਕਿਹਨਾਂ ਨੂੰ ਦੇਖੀਦਾ, ਅਸੀਂ ਦੇਖੀਦਾ ਜਿਹੜੇ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੂੰ 20 ਸਾਲ, 30 ਸਾਲ, 40 ਸਾਲ ਹੋ ਗਏ ਨੇ ਰਹਿੰਦਿਆਂ ਨੂੰ, ਅਸੀਂ ਉਹਨਾਂ ਵੱਲ ਨੂੰ ਦੇਖੀਦਾ ਆ ਵੀ ਉਹ ਉਹਨਾਂ ਦਾ ਘਰ ਐਡਾ ਆ, ਅਸੀਂ ਆਪਣੇ ਆਪ ਨੂੰ ਉਹਨਾਂ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦੇਈਦਾ, ਹਨਾ, ਉਹਨਾਂ ਦੀ ਮੁਕਾਬਲੇ ਦੇ ਵਿੱਚ, ਉਹਨਾਂ ਦੀ ਦੌੜ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰੀਦੀ ਹੈ। ਜਿਹੜੇ ਆਲਰੇਡੀ 20 ਸਾਲ ਸਾਤੋਂ ਮੂਹਰੇ ਆ, 30 ਸਾਲ ਮੂਹਰੇ, ਉਹਨਾਂ ਦੇ ਬਿਜ਼ਨਸ ਚੱਲਦੇ ਆ ਜਾਂ ਕੰਮ ਚੱਲਦੇ ਆ ਜਾਂ ਸੈਟਲਮੈਂਟ ਹੋ ਚੁੱਕੀ ਹੈ ਉਹਨਾਂ ਦੀ, ਅਸੀਂ ਆਪਣੇ ਆਪ ਨੂੰ ਉਹਨਾਂ ਦੀ ਰੇਸ ਦੇ ਵਿੱਚ ਜਾ ਕੇ ਸ਼ਾਮਲ ਕਰ ਲਈਦਾ। ਦੈਟਸ ਵੇਅਰ ਸਾਡਾ ਜਾਣੀ ਕਿ ਸਾਈਕਲ ਦੇ ਕੁੱਤੇ ਫੇਲ ਹੁੰਦੇ ਆ ਉੱਥੇ ਜਾ ਕੇ, ਫਿਰ ਜਦੋਂ ਅਸੀਂ ਉਹਨਾਂ ਦੇ ਗੇੜਿਆਂ ਦੇ ਨਾਲ ਰਲਣ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਇੱਕ ਬਹੁਤ ਵੱਡੀ ਮਾਨਸਿਕ ਸਥਿਤੀ ਆ ਜਿਹ ਤੇ ਸਾਨੂੰ ਕਾਬੂ ਕਰਨ ਦੀ ਲੋੜ ਹੁੰਦੀ ਆ ਜਦੋਂ ਅਸੀਂ ਘਰ ਲੈਣਾ ਹੁੰਦਾ ਜਾਂ ਆਪਣਾ ਲਾਈਫ ਸਟਾਈਲ ਚੂਜ਼ ਕਰਨਾ ਹੁੰਦਾ। ਸੋ ਅਸੀਂ ਕਦੇ ਵੀ ਆਪਣੇ ਤੋਂ ਪਹਿਲਾਂ ਆਏ ਜਿਹੜੇ ਬੰਦੇ ਆ ਉਹਨਾਂ ਨਾਲ ਮੁਕਾਬਲਾ ਕਰਨ ਦੀ ਨਾ ਸੋਚੀਏ, ਫੇਰ ਅਸੀਂ 90% ਤਾਂ ਪਾਸ ਉੱਥੇ ਹੀ ਹੋ ਗਏ ਜਦੋਂ ਅਸੀਂ ਆਪਣੀ ਲੋੜ ਮੁਤਾਬਕ ਆਪਣੇ ਤਰੀਕੇ ਨਾਲ ਲਵਾਂਗੇ। ਹੁਣ ਵੱਡੀ ਪ੍ਰੋਬਲਮ ਕੀ ਆ, ਵੱਡੀ ਪ੍ਰੋਬਲਮ ਘਰ ਲੈਣਾ, ਘਰਾਂ ਦੇ ਜਿਹੜੇ ਸਾਂਭ ਸੰਭਾਲ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ, ਘਰ ਤਾਂ ਲੈ ਲਿਆ, ਲੋਨ ਵੀ ਪਾਸ ਹੋ ਗਿਆ, ਸਾਰਾ ਕੁਝ ਹੋ ਗਿਆ, ਫਰਨੀਚਰ ਵੀ ਪਾ ਲਿਆ, ਪਰ ਕੀ ਸਾਡੇ ਘਰ ਵਿੱਚ ਅਸੀਂ ਆਪ ਹਸਬੈਂਡ ਵਾਈਫ ਜਾਂ ਸਾਡੇ ਬੱਚੇ ਜਾਂ ਸਾਡੇ ਪੇਰੈਂਟਸ, ਖਾਸ ਕਰਕੇ ਲੇਡੀਜ਼, ਕੀ ਉਸ ਘਰ ਨੂੰ ਅਸੀਂ ਮੇਨਟੇਨ ਕਰ ਸਕਦੇ ਹਾਂ, ਕੀ ਉਸ ਘਰ ਦੀ ਜਿਹੜੀ ਆ ਸਾਫ਼ ਸਫਾਈ ਕਰ ਸਕਦੇ ਹਾਂ ਅਸੀਂ ਉਹਨੂੰ ਵਧੀਆ ਤਰੀਕੇ ਨਾਲ, ਕਿਉਂਕਿ ਜਿਹੜਾ ਘਰ ਲੈਣਾ ਉਹ ਇੱਕ ਡਰੀਮ ਹੈ, ਹਰ ਔਰਤ ਦਾ ਡਰੀਮ ਹੈ, ਹਰ ਬੰਦੇ ਦਾ ਡਰੀਮ ਹੈ, ਪਰ ਜਿਹੜਾ ਹਰ ਤੀਜੇ ਦਿਨ ਉੱਥੇ ਡਸਟਿੰਗ ਕਰਨੀ ਪੈਣੀ ਆ, ਵੈਕਿਊਮ ਕਰਨਾ ਪੈਣਾ ਆ, ਠੀਕ ਹੈ, ਜਾਲੇ ਲਾਣੇ ਪੈਣੇ ਆ, ਪੈਸਟ ਕੰਟਰੋਲ ਕਰਨਾ ਪੈਣਾ ਆ, ਸਾਫ਼ ਸਫਾਈ ਕਰਨੀ ਪੈਣੀ ਆ, ਕਿਚਨ ਦੀ ਸਫਾਈ ਰੱਖਣੀ ਪੈਣੀ ਤਾਂ ਕਿ ਕੋਕਰੋਚ ਨਾ ਆ ਜਾਣ, ਕੀ ਅਸੀਂ ਉਹਨਾਂ ਚੀਜ਼ਾਂ ਲਈ ਰੈਡੀ ਆ? ਇਹ ਵੀ ਜਿਹੜੀ ਚੀਜ਼ ਆ, ਇਹ ਸਾਰੇ ਰੈਡੀ ਬੰਦਾ ਤਾਂ ਹੋ ਸਕਦਾ ਆ ਜਦੋਂ ਅਸੀਂ ਨਵੇਂ ਆਏ, ਜਿੱਦਾਂ ਅਸੀਂ ਫਲੈਟਾਂ ਚ ਰਹਿੰਦੇ ਆ, ਪਹਿਲਾਂ ਕਿਰਾਏ ਤੇ ਰਹਿੰਦੇ ਆ ਜਾਂ ਘਰਾਂ ਚ ਰਹਿੰਦੇ ਆ, ਕੀ ਅਸੀਂ ਉਹਨਾਂ ਦੇ ਘਰ ਸਾਫ਼ ਰੱਖੇ ਜਾਂ ਲੋਕਾਂ ਦੇ ਸੀਗੇ, ਕੀ ਅਸੀਂ ਉਹਨਾਂ ਨੂੰ ਉਹਨਾਂ ਦੇ ਘਰਾਂ ਨੂੰ ਆਪਣੇ ਘਰਾਂ ਵਾਂਗ ਟ੍ਰੀਟ ਕੀਤਾ? ਜੇ ਸਾਡੀਆਂ ਆਦਤਾਂ ਉਹੀ ਆ, ਕੰਧਾਂ ਤੇ ਮਾਰ ਦਿਓ ਏਦਾਂ ਹੀ, ਮਤਲਬ ਜੋ ਮਰਜ਼ੀ, ਹਨਾ, ਭਾਂਡੇ ਉੱਥੇ ਪਏ ਆ ਸਾਫ਼ ਨਹੀਂ ਕਰਨੇ, ਇਹ ਕੀ ਅਸੀਂ 4-5 ਸਾਲ ਤੋਂ ਇੱਦਾਂ ਦੀਆਂ ਆਦਤਾਂ ਤਾਂ ਨਹੀਂ ਕਿਤੇ ਪਾਲ ਰੱਖੀਆਂ? ਘਰ ਲੈਣ ਤੋਂ ਪਹਿਲਾਂ ਨਾ, ਮਤਲਬ ਜਿਹੜੇ ਹਜੇ ਵੀ ਕਿਰਾਏ ਤੇ ਰਹਿ ਰਹੇ ਨੇ, ਮਤਲਬ ਉਹ ਘਰ ਲੈਣ ਦੀ ਸੋਚ ਰਹੇ ਨੇ, ਪਹਿਲਾਂ ਇਹ ਆ ਵੀ ਜਿੱਥੇ ਉਹ ਕਿਰਾਏ ਤੇ ਰਹਿ ਰਹੇ ਨੇ ਪਹਿਲਾਂ ਉਹਨੂੰ ਆਪਣੇ ਘਰ ਵਾਂਗ ਟ੍ਰੀਟ ਕਰਕੇ ਦੇਖਣ ਵੀ ਕੀ ਤੁਸੀਂ ਰੈਡੀ ਹੋ,
ਜੀ ਜੀ,
ਕੀ ਤੁਸੀਂ ਰੈਡੀ ਹੋ ਆਪਣੇ ਘਰ ਦੇ ਵਿੱਚ ਸ਼ਿਫਟ ਹੋਣ ਦੇ ਲਈ। ਜੇ ਉਹ ਉਸੇ ਕਿਰਾਏ ਵਾਲੇ ਘਰ ਨੂੰ ਨਹੀਂ ਨਾ ਪ੍ਰੋਪਰ ਰੱਖ ਸਕੇ, ਫੇਰ ਤੁਸੀਂ ਉੱਥੇ ਕਾਂਟਾ ਮਾਰਦੇ ਹੋ, ਤੁਸੀਂ ਆਪਣੇ ਘਰ ਨੂੰ ਵੀ ਨਹੀਂ ਰੱਖ ਸਕੋਗੇ, ਉਹ ਵੀ ਢਾਣ ਵਾਲਾ ਹੀ ਕਰ ਦੋਗੇ ਤੁਸੀਂ ਥੋੜੀ ਦੇਰ ਬਾਅਦ। ਸੋ ਇਹ ਜਿਹੜੀ ਮੈਂਟਲੀ ਰੈਡੀ ਹੋਣਾ, ਘਰ ਇੱਦਾਂ ਨਹੀਂ ਹੈਗਾ ਵੀ ਲੈ ਲਿਆ ਜੀ ਆਹ ਗੱਲ, ਉਹਦੀ ਜਿਹੜੀ ਸਾਂਭ ਸੰਭਾਲ ਹੈ ਡੇਲੀ ਬੇਸਿਸ ਤੇ ਜਦ ਹੋਣੀ ਹੈ, ਕਿਸ਼ਤਾਂ ਵੀ ਜਾਣੀਆਂ, ਉਹਦੀ ਸਾਫ਼ ਸਫਾਈ ਵੀ ਕਰਨੀ ਆ, ਹਾਈਜੈਨਿਕ ਵੀ ਰੱਖਣਾ ਪੈਣਾ ਆ
ਜੀ,
ਉਹ ਬਹੁਤ ਜ਼ਰੂਰੀ।
ਮੈਂ ਸਿੱਧੂ ਸਾਹਿਬ ਬਿਲਕੁਲ ਬਹੁਤ ਅਹਿਮ ਪੁਆਇੰਟ ਆ ਵੀ ਜੋ ਤੁਸੀਂ ਆਪਣਾ ਪਬਲਿਕ ਪ੍ਰੋਪਰਟੀ ਨੂੰ ਆਪਣੀ ਸਮਝਣ ਲੱਗ ਜਾਓਗੇ ਉਦੋਂ ਹੀ ਆਪਣੀ ਦੀ ਕਦਰ ਕਰ ਪਾਓਗੇ। ਮੈਂ ਇੱਥੇ ਦੋ ਪੁਆਇੰਟ ਡਿਸਕਸ ਕਰਨ ਤੋਂ ਬਾਅਦ ਨਾ ਸਰੋਤਿਆਂ ਦੇ ਜਵਾਬ ਦੇਣੇ ਚਾਹਾਂਗੇ, ਕਿਉਂਕਿ ਸਰੋਤਿਆਂ ਦੀਆਂ ਬਹੁਤ ਸਾਰੀਆਂ ਈਮੇਲਸ ਆ ਰਹੀਆਂ, ਮੈਸੇਜ ਆ ਰਹੇ ਆ ਵੀ ਉਹ ਸਵਾਲ ਆ ਉਹਨਾਂ ਦੇ ਸਵਾਲਾਂ ਦੇ ਆਪਾਂ ਜਵਾਬ ਦੇਣੇ, ਪਰ ਦੋ ਚੀਜ਼ਾਂ ਅਹਿਮ ਜਿਹੜੀਆਂ ਹੈਗੀਆਂ ਉਹਨਾਂ ਚ, ਇੱਕ ਤਾਂ ਇਹ ਜੀ ਲੋਕੇਸ਼ਨ ਵਾਈਜ਼ ਵੀ ਸਾਨੂੰ ਲੋਕੇਸ਼ਨ ਆਪਦੀ ਦੇਖਣੀ ਚਾਹੀਦੀ ਹੈ ਵੀ ਸਾਡਾ ਕੰਮ, ਮੰਨ ਲਓ ਮੈਂ ਮੇਰੀ ਖੁਦ ਦੀ ਦੇਖੀਏ ਤਾਂ ਮੇਰੀ ਜੋਬ ਭਰੋਸਾ ਵੈਲੀ ਚੱਲ, ਮੈਂ ਸਿਟੀ ਦੇ ਲਾਗੇ ਰਹਿ ਕੇ ਕੀ ਕਰਨਾ ਸੀ, ਤਾਂ ਮੈਂ ਇਧਰ ਬਾਰ ਬਾਰ ਸਵਾਬ ਚੁਣਿਆ ਤੇ ਮੈਂ ਬਾਹਰ ਦੀ ਬਾਰ, ਮੈਨੂੰ ਕੋਈ ਰੈਡ ਲਾਈਟ ਨੀ, ਮੈਨੂੰ ਕੋਈ ਪ੍ਰੋਬਲਮ ਨੀ, ਮੈਂ ਆਪਦੇ ਕੰਮ ਤੇ ਜਾਣਾ, ਮੈਨੂੰ ਜਾਣ ਆਉਣ ਤੇ ਬਹੁਤ ਘੱਟ ਟਾਈਮ ਲੱਗਦਾ, ਫ੍ਰੀਵੇ ਜਾਣਾ, ਕੋਈ ਮੈਨੂੰ ਟੋਲ ਨੀ ਪੈਂਦਾ, ਬਹੁਤ ਸਾਰੀਆਂ ਚੀਜ਼ਾਂ ਸੋਚਣ ਦੀਆਂ ਆਉਂਦੀਆਂ ਵੀ ਤੁਹਾਡੀ ਜੋਬ, ਤੁਸੀਂ ਕਿੱਥੇ ਰਹਿੰਦੇ ਹੋ, ਕਿਹੋ ਜਿਹੀ ਸਿਚੁਏਸ਼ਨ ਚ ਰਹਿੰਦੇ ਹੋ, ਕਿਹੋ ਜਿਹੀ ਤੁਹਾਡੀ ਫੈਮਿਲੀ ਦਾ ਸਟਰਕਚਰ ਆ, ਕੀ ਤੁਹਾਡੇ ਬਜੁਰਗ ਆ ਉਹਨਾਂ ਨੂੰ ਗੁਰੂ ਘਰ ਇਕੱਲੇ ਜਾ ਸਕਣਗੇ, ਆ ਸਕਣਗੇ ਕਿ, ਬੱਚਿਆਂ ਦੀ ਪੜ੍ਹਾਈ ਦਾ ਕੀ ਕੀਤਾ ਜਾਊਗਾ, ਨੇੜੇ ਪਾਰਕ ਕਿਹੋ ਜਿਹਾ, ਸ਼ੋਪਿੰਗ ਕਿਹੋ ਜਿਹੀ ਆ। ਸੋ ਇੱਕ ਇਹ ਮਸੌਦੇ ਵੀ ਜ਼ਰੂਰ ਤੁਸੀਂ ਸਾਰੇ ਜਾਣੇ ਇਹ ਵਿਚਾਰ ਲਿਆ ਕਰੋ ਘਰ ਲੈਣ ਤੋਂ ਪਹਿਲਾਂ ਵੀ, ਤਾਂ ਕਿ ਅਸੀਂ ਉਹਨੂੰ ਪ੍ਰੋਪਰ ਢੰਗ ਨਾਲ ਉਦੋਂ ਬਾਅਦ ਜ਼ਿੰਦਗੀ ਜਿਉਂ ਸਕੀਏ। ਤੇ ਦੂਜੀ ਮੈਂ ਗੱਲ ਕਰਨੀ ਚਾਹੂੰਗਾ ਜਿਹੜੀ ਫਾਈਨੈਂਸ਼ਲੀ ਸੈਟਲਮੈਂਟ ਦੀ, ਕਈ ਚੀਜ਼ਾਂ ਨਾ ਸਾਨੂੰ ਪਤਾ ਨਹੀਂ ਹੁੰਦਾ, ਮੈਂ ਖੁਦ ਵੀ ਉਹਦੇ ਵਿੱਚ ਮਾਰ ਖਾਧੀ ਸੀ, ਤਾਂ ਮੈਨੂੰ ਮੇਰੇ ਮਿੱਤਰ ਦਾ ਫੋਨ ਆਇਆ ਗੁਰਪ੍ਰੀਤ ਬੁੱਟਰ ਦਾ ਪਰਥ ਤੋਂ, ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਫਲਾਨੇ ਲੈਂਡਰ ਨੇ ਮੈਨੂੰ ਇਹ ਸਲਾਹ ਦਿੱਤੀ ਤੇ ਮੈਂ ਉਹ ਫਾਲੋ ਕੀਤੀ, ਉਹਦਾ ਮੈਨੂੰ ਬੈਨੀਫਿਟ ਹੋਇਆ, ਤੇ ਮੈਂ ਜਦੋਂ ਪੜਤਾਲਿਆ ਤਾਂ ਵਾਕਈ ਉਹ ਗੱਲ ਨਿਕਲੀ। ਮੇਰਾ ਕੀ ਸੀ ਜੀ, ਸਪੋਜ਼ ਕਰੋ ਮੇਰੇ ਘਰ ਜਿਹੜੀ ਕਿਸ਼ਤ ਸੀਗੀ ਮਹੀਨੇ ਦੀ ਉਹ 1900 ਸੀ, ਤੇ ਮੈਨੂੰ ਕਿਸੇ ਨੇ ਦੱਸਤਾ ਵੀ ਜਿੰਨੀ ਮਿਨੀਮਮ ਕਿਸ਼ਤ ਬਣਦੀ ਉਹ ਬਣਵਾ ਲਓ ਤੇ ਉਦੋਂ ਬਾਅਦ ਭਰ ਦਿਓ ਮੈਕਸੀਮਮ, ਉਹਦੇ ਨਾਲ ਨਾ ਤੁਹਾਡੇ 2-4 ਸਾਲਾਂ ਦਾ ਫਰਕ ਪੈ ਜਾਂਦਾ। ਮੈਂ ਕੀ ਕੀਤਾ ਵੀ 1900 ਦੀ ਕਿਸ਼ਤ ਦੀ ਥਾਂ ਤੇ 2000 ਭਰਨ ਲੱਗ ਗਿਆ, $100 ਵੱਧ ਮਹੀਨੇ ਦਾ ਵਿੱਚ ਪਾਉਣ ਲੱਗ ਗਿਆ, ਤੇ ਮੈਂ ਕਿਹਾ ਵੀ ਚਲੋ ਵੀ ਇਹਦੇ ਨਾਲ ਕੋਈ 2-4 ਸਾਲ, ਕਹਿੰਦੇ ਫਰਕ ਪੈ ਜਾਂਦਾ, 25 ਸਾਲਾਂ ਦੀ ਟੋਟਲ ਕਿਸ਼ਤਾਂ ਸਨ। ਪਰ ਜਦੋਂ ਮੈਨੂੰ ਗੁਰਪ੍ਰੀਤ ਨੇ ਦੱਸਿਆ ਗੱਲ, ਕਿਸੇ ਉਹਨਾਂ ਦੇ ਰੈਲੇਟਿਵ ਸੀ ਜਿਹੜੇ ਉਹ ਇਸ ਲਾਈਨ ਦੇ ਵਿੱਚ ਸੀ, ਬੈਂਕਿੰਗ ਸੀ, ਉਹ ਕਹਿੰਦੇ ਵੀ ਤੁਸੀਂ ਕਿਸ਼ਤ ਆ ਜਿਹੜੀ ਮਹੀਨੇ ਦੀ ਥਾਂ ਤੇ ਨਾ ਜਿੰਨੇ ਪੈਸੇ ਭਰਦੇ ਹੋ, ਮੈਂ ਪੈਸੇ ਨੀ ਕਹਿੰਦਾ ਵੀ ਤੁਸੀਂ ਵੱਧ ਭਰੋ, ਓਨੇ ਪੈਸੇ ਫੋਰਟਨਾਈਟਲੀ ਕਰ ਲਓ, ਤੇ ਫਿਰ ਚਮਤਕਾਰ ਦੇਖੋ। ਉਹਨੇ ਮੈਨੂੰ ਚਮਤਕਾਰ ਦਾ ਸ਼ਬਦ ਦੱਸਿਆ,
ਫੋਰਟਨਾਈਟਲੀ ਜਾਂ
ਚਮਤਕਾਰ ਕੀ ਹੋਊਗਾ,
ਫੋਰਟਨਾਈਟਲੀ ਜਾਂ ਵੀਕਲੀ ਕਰ ਲਓ।
ਨਹੀਂ ਉਹ ਮੈਨੂੰ ਨਾ, ਮੈਂ ਤੁਹਾਨੂੰ ਦੱਸਦਾ, ਜੋ ਉਹਨਾਂ ਨੇ ਮੈਨੂੰ ਫੋਰਟਨਾਈਟਲੀ ਕਿਹਾ ਨਾ, ਤੇ ਮੈਂ ਕਿਹਾ ਵੀ ਚਮਤਕਾਰ ਕੀ, ਮੈਂ ਬੈਂਕ ਚਲਾ ਗਿਆ। ਮੈਂ ਬੈਂਕ ਜਾ ਕੇ ਜਦੋਂ ਦੱਸਿਆ ਵੀ ਮੈਂ ਭਾਈ $1000 ਨਾ 2000 ਭਰਦਾ, ਪਰ ਮੈਂ 2000 ਹੁਣ 1000 ਨਾ ਹਰ 15 ਦਿਨਾਂ ਤੋਂ ਭਰਨਾ ਚਾਹੁੰਦਾ, ਉਹ ਆਹਦੇ ਜੀ ਕੋਈ ਚੱਕਰ ਨੀ, ਤੇਰਾ ਪਲਾਨ ਬਣਾ ਦਿੰਦੇ ਆ। ਜਿਹੜਾ ਪਲਾਨ ਮੇਰਾ ਪਹਿਲਾਂ ਓਰਿਜਿਨਲੀ 25 ਸਾਲ ਦਾ ਬਣਿਆ ਸੀ, ਜਦੋਂ ਮੈਂ 100 ਵੱਧ ਭਰਨ ਲੱਗ ਗਿਆ ਸੀ ਉਹ 23 ਸਾਲ ਦਾ ਰਹਿ ਗਿਆ ਸੀ, ਤੇ ਜਦੋਂ ਮੈਂ ਫੋਰਟਨਾਈਟਲੀ ਭਰਨ ਲੱਗ ਗਿਆ 19 ਪੈਸੇ, ਤੇ ਉਹ 14.5 ਸਾਲ ਦਾ ਰਹਿ ਗਿਆ,
ਅੱਧ ਰਹਿ ਗਿਆ।
ਕਿਹਾ ਕੀ ਹੋ ਗਿਆ, ਦੇਖੋ ਹੁਣ ਮੈਂਟਲੀ ਤੁਸੀਂ ਕਿੰਨੇ ਪ੍ਰਿਪੇਅਰ ਹੋ ਜਾਂਦੇ ਹੋ। ਇੱਕ ਚੀਜ਼ ਤੁਹਾਨੂੰ ਕਹੀਏ ਵੀ ਜ਼ਿੰਦਗੀ ਚ ਤੁਸੀਂ 25 ਸਾਲ ਕਿਸ਼ਤਾਂ ਦੇਣੀਆਂ, ਤੁਹਾਡੇ ਤੇ ਇੱਕ ਵੱਖਰੀ ਕਿਸਮ ਦੀ ਸਟ੍ਰੈਸ ਬਣੂ। ਜੇ ਤੁਹਾਨੂੰ ਕਿਹਾ ਵੀ ਕਿਸ਼ਤਾਂ ਉਹ 14.5 ਸਾਲ ਦੇਣੀਆਂ, ਤਾਂ ਕਿੱਡਾ ਵੱਡਾ ਹਿੱਸਾ ਕੱਟਿਆ ਗਿਆ, ਤੇ ਸਾਨੂੰ ਕਿਸੇ ਨੇ ਦੱਸਿਆ ਨੀ ਇਸ ਗੱਲ ਦਾ। ਮੈਨੂੰ ਜਦੋਂ ਦੱਸਿਆ ਮੈਂ ਉਵੇਂ ਕਰ ਲਿਆ, ਤੇ ਮੈਨੂੰ ਬੜੀ ਰਾਹਤ ਮਿਲੀ ਉਸ ਚੀਜ਼ ਦੇ ਵਿੱਚੋਂ। ਸੋ ਸਾਨੂੰ ਨਾ ਇਹ ਚੀਜ਼ਾਂ, ਮੈਂ ਉਦੋਂ ਬਾਅਦ ਨਾ ਮੈਂ ਹੱਸਣ ਲੱਗ ਗਿਆ ਬੈਂਕ ਵਾਲਿਆਂ ਨੂੰ। ਮੈਂ ਕਿਹਾ ਵੀ ਜੇ ਅਸੀਂ ਸਾਲ ਘਟਦੇ ਆ ਵੀ 30 ਦਿਨਾਂ ਤੋਂ 15 ਦਿਨ ਕਰੇ ਤੋਂ ਅੱਧੇ ਰਹਿ ਗਏ, ਤਾਂ ਐਂ ਕਰੋ ਵੀ ਮੇਰੇ ਤੋਂ ਰੋਜ਼ ਦੀ ਰੋਜ਼ ਲੈ ਲਿਆ ਕਰੋ, ਪਰ 5 ਸਾਲਾਂ ਚ ਲਵੇੜ ਦਿਓ।
ਇੱਦਾਂ ਇੱਕ ਗੱਲ ਹੋਈ ਸੀ ਸਾਨੂੰ, ਚਲੋ ਸ਼ੁਕਲ ਵਾਲੀ ਦੱਸਦੇ ਆ। ਇੱਥੇ ਗ੍ਰਿਫਤ ਏਰੀਏ ਦੇ ਵਿੱਚ ਨਾ ਫਾਰਮ ਦੇਖਣ ਗਏ, ਇੰਡੀਆ ਤੋਂ ਬਜੁਰਗ ਆਏ ਸੀ ਉਹਨਾਂ ਦੇ, ਤੇ ਉਹ ਗੋਰਾ ਕਹਿੰਦਾ ਜਿਹਦਾ ਫਾਰਮ ਦੇਖਣ ਗਿਆ, ਕਹਿੰਦਾ ਜੀ ਇਹ ਫਾਰਮ ਹੈਗਾ $1,000,000 ਦਾ, ਠੀਕ ਹੈ ਦੇਣਾ ਮੈਂ। ਕਹਿੰਦਾ ਇੱਦਾਂ ਹੈ ਵੀ $2,00,000 ਤਾਂ ਕਹਿੰਦਾ ਇਹਦੀ ਸਾਲ ਦੀ ਇਨਕਮ ਹੈ, ਹਨਾ 2.5 ਲੱਖ, ਤੇ ਇਹਦਾ 4 ਸਾਲਾਂ ਚ ਪੂਰੇ ਹੋ ਜਾਣੇ ਤੁਹਾਡੇ, ਹਨਾ। ਤੁਸੀਂ ਕਹਿੰਦਾ ਇੱਦਾਂ ਕਰੋ, ਤੁਸੀਂ ਪੈਸੇ ਵੀ ਬਾਅਦ ਚੋਂ ਦੇ ਦਿਓ, ਤੁਸੀਂ ਲੈ ਲਓ, ਤੁਹਾਡੇ ਮਤਲਬ 4 ਸਾਲਾਂ ਚ ਪੂਰੇ ਹੋ ਜਾਣੇ। ਉਹ ਬਜੁਰਗ ਕਹਿੰਦਾ ਵੀ ਕਾਕਾ ਐ ਕਰ, ਹਨਾ ਵੀ ਤੂੰ ਫਾਰਮ ਰੱਖੀ ਛੱਡ, ਹਨਾ, ਤੇ ਤੂੰ 5 ਸਾਲ ਰੱਖੀ ਚੱਲ, ਪੈਸੇ ਵੀ ਤੂੰ ਹੀ ਰੱਖ ਲਈ $2,50,000, ਤੂੰ ਏਦਾਂ ਕਰੀ 5 ਸਾਲ ਬਾਅਦ ਆਪਾਂ ਤੇ ਤੂੰ ਫਾਰਮ ਲੈ ਲਾਂਗੇ, $2,50,000 ਸਾਨੂੰ ਨਾਲ ਦੇ ਦੇਈ।
ਤੇਰੇ ਪੈਸੇ ਪੂਰੇ ਹੋ ਜਾਣਗੇ,
ਕਹਿੰਦਾ ਤੇਰੇ ਪੈਸੇ ਪੂਰੇ। ਇਹੋ ਜਿਹੀ ਸਿਚੁਏਸ਼ਨ, ਚਲੋ ਇਹ ਤਾਂ ਗੱਲ, ਇਹ ਸਹੀ ਗੱਲ ਹੈ, ਸੱਚੀ ਗੱਲ ਹੈ। ਤੇ ਸਾਡੇ ਨਾਲ ਮਨੂ ਜੁੜੇ ਨੇ, ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਧੀਆ ਚੱਲ ਰਿਹਾ ਜੀ, ਬਹੁਤ ਵਧੀਆ ਟੌਪਿਕ ਹੈ। ਇੱਕ ਕੁਐਸਚਨ ਹੈ, ਈਜ਼ਮੈਂਟ ਕੀ ਹੁੰਦੀ ਹੈ ਪ੍ਰੋਪਰਟੀ ਤੇ? ਈਜ਼ਮੈਂਟ ਹੁੰਦੀ ਹੈ ਜੀ ਰਾਹ, ਜਿੱਦਾਂ ਮਤਲਬ ਤੁਹਾਡੀ ਪ੍ਰੋਪਰਟੀ ਦੇ ਵਿੱਚ ਜਾਂ ਉਹਦੇ ਵਿੱਚੋਂ ਕੋਈ ਪਾਈਪ ਲੰਘ ਰਿਹਾ ਸਰਕਾਰੀ, ਉਹ ਉਸ ਉਹਨਾਂ ਨੂੰ ਅਥਾਰਟੀ ਹੈ ਕਿ ਉਸ ਥਾਂ ਦੇ ਵਿੱਚੋਂ ਲੰਘ ਸਕਣ, ਉਹਨੂੰ ਵਰਤ ਸਕਣ, ਇਹਨੂੰ ਈਜ਼ਮੈਂਟ ਕਹਿੰਦੇ, ਜਾਂ ਉਹ ਰਾਹ ਲੱਗਾ ਹੋਇਆ ਕਿਤੇ ਇਹਨੂੰ ਈਜ਼ਮੈਂਟ ਕਹਿੰਦੇ ਆ, ਜਿੰਨੀ ਕੁ ਮੈਨੂੰ ਨੌਲੇਜ ਹੈ। ਕੁਲਵੀਰ ਸਿੰਘ ਹੁਣੀ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ, ਇਹ ਜੀ ਕੱਲ ਨੂੰ ਸ਼ੇਅਰ ਕਰਾਂਗੇ, ਕੱਲ ਨੂੰ ਭੇਜਿਓ ਮਿੰਟੂ। ਅੱਜ ਟੌਪਿਕ ਥੋੜਾ ਹੋਰ ਚੱਲ ਰਿਹਾ। ਰਾਜਵਿੰਦਰ ਖੱਕ ਹੁਣੀ ਵੀ ਸਾਡੇ ਨਾਲ ਜੁੜੇ ਨੇ ਜੀ, 15 ਜੂਨ ਤੋਂ ਪਹਿਲਾਂ। ਅੱਛਾ, ਇਹ ਤੁਸੀਂ ਜੀਰੀ, ਹਾਂ ਇਹ ਬਾਅਦ ਚੋਂ ਕਰਦੇ ਆ। ਕੁਲਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ।
ਮਾੜਾ ਜਿਹਾ ਆਪਾਂ ਈਜ਼ਮੈਂਟ ਬਾਰੇ ਥੋੜੀ ਜਿਹੀ ਮੈਂ ਹੋਰ ਗੱਲ ਕਰਨੀ ਚਾਹੂੰਗਾ।
ਜੀ ਜੀ,
ਜਿਵੇਂ ਹੁਣ ਅਸੀਂ ਵੀ ਪ੍ਰੋਪਰਟੀ ਵੇਲੇ ਨਿਗਾਹ ਮਾਰ ਰਹੇ ਸੀ ਤਾਂ ਉਹਦੇ ਚ ਕੋਈ ਹੋਰ ਵੱਡੀ ਗੱਲ ਨਹੀਂ ਹੁੰਦੀ। ਪਹਿਲੀ ਗੱਲ ਤਾਂ ਜਿਹੜੀ ਉਹ ਪ੍ਰੋਪਰਟੀ ਦੇ ਵਿੱਚ ਈਜ਼ਮੈਂਟ ਦੇ ਵਿੱਚ ਦੇਖਣਾ ਪੈਂਦਾ ਵੀ, ਮੰਨ ਲਓ ਤੁਹਾਡੇ ਤੁਸੀਂ ਘਰ ਲੈਂਦੇ ਹੋ ਤੇ ਘਰ ਦੇ ਸੈਂਟਰ ਵਿੱਚ ਦੀ ਕੋਈ ਪਾਈਪ ਲਾਈਨ ਜਾਂਦੀ ਆ, ਜਾਂ ਕੋਈ ਟੈਲੀਫੋਨ ਦੀ ਲਾਈਨ ਜਾਂਦੀ ਆ, ਜਾਂ ਕੋਈ ਬਿਜਲੀ ਦੀ ਲਾਈਨ ਜਾਂਦੀ ਆ, ਤਾਂ ਤੁਸੀਂ ਇਹ ਨਾ ਦੇਖੋ ਵੀ ਇਹ ਕਿਹੜਾ ਖਰਾਬ ਹੁੰਦਾ, ਕਦੇ ਵੀ ਕਦੋਂ ਵੀ ਉਹ ਕਿਤੋਂ ਵੀ ਖਰਾਬ ਹੋ ਸਕਦੀ ਆ, ਠੀਕ ਆ। ਤੇ ਤੁਹਾਡੇ ਕੋਲੇ ਕੋਈ ਆਪਸ਼ਨ ਨਹੀਂ ਵੀ ਤੁਸੀਂ ਉਹਨਾਂ ਨੂੰ ਰੋਕ ਸਕੋ, ਉਹ ਦਿਨ ਵੇਲੇ ਰਾਤ ਵੇਲੇ ਜਦੋਂ ਵੀ ਮਰਜ਼ੀ ਉਹ ਉਹਨਾਂ ਨੂੰ ਐਕਸੈਸ ਹੋਊਗੀ ਉੱਥੇ।
ਪਰ ਉਹ ਨੋਟਿਸ ਦੇ ਕੇ ਆਉਂਦੇ ਨੇ, ਐਡੀ ਗੱਲ ਨੀ ਹੈਗੀ। ਈਜ਼ਮੈਂਟ ਦਾ ਮਤਲਬ ਇਹ ਹੁੰਦਾ ਕਿ ਇੱਦਾਂ ਵੀ ਤੁਹਾਡਾ ਘਰ ਪੱਟ ਦੇਣਾ, ਇਹ ਆ ਵੀ ਉਹ ਜੇ ਪਾਈਪ ਖਰਾਬ ਹੋ ਗਿਆ ਜਾਂ ਤਾਰ ਖਰਾਬ ਹੋ ਗਈ, ਉਹ ਆ ਕੇ ਠੀਕ ਕਰਕੇ ਉਹਨੇ ਚਲੇ ਜਾਣਾ ਹੁੰਦਾ। ਦੈਟ ਸਿੰਪਲ ਐਸ ਦੈਟ, ਹਨਾ
ਜੀ ਜੀ। ਪਰ ਕੋਸ਼ਿਸ਼ ਇਹੀ ਰੱਖਣੀ ਚਾਹੀਦੀ ਹੈ ਸਾਨੂੰ ਨਾ, ਪਹਿਲਾਂ ਪੂਰਾ ਅਵੇਅਰ ਹੋਣਾ ਚਾਹੀਦਾ, ਇਹੋ ਜਿਹੇ ਪੰਗੇ ਚ ਨਾ ਪਾਓ ਤਾਂ ਜ਼ਿਆਦਾ ਬਿਹਤਰ ਹੀ ਰਹਿੰਦਾ।
ਈਜ਼ਮੈਂਟ ਜੇ ਤਾਂ ਹੋਵੇ ਸਰਕਾਰੀ ਜਾਂ ਯੂਟਿਲਿਟੀ, ਫਿਰ ਤਾਂ ਠੀਕ ਹੈ। ਜੇ ਆਂਡੀਆਂ ਗੁਆਂਢੀਆਂ ਨੂੰ ਈਜ਼ਮੈਂਟ ਆ, ਉਹ ਕਈ ਵਾਰੀ ਫਿਰ ਕਹਿ ਲਓ ਕਿ ਨੱਕ ਚ ਦਮ ਕਰ ਦਿੰਦੇ ਨੇ। ਤੇ ਨਵੀ ਪੱਡਾ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗੁੱਡ ਆਈਡੀਆ ਟੂ ਬਾਏ ਲੈਂਡ ਫਸਟ ਇਨ ਦਿਸ ਕੇਸ ਮੋਸਟਲੀ ਟਾਈਮ, ਤੇ ਕਹਿੰਦੇ ਕਿ 3 ਜਾਂ 6 ਮਹੀਨੇ ਮਿਲ ਜਾਂਦੇ ਨੇ ਲੈਂਡ ਦੇ ਵਿੱਚ, ਪਰ ਇਹ ਡਿਵੈਲਪਰਸ ਤੇ ਡਿਪੈਂਡ ਹੁੰਦਾ ਆ। ਤੇ ਬੈਸਟ ਬੈਨੀਫਿਟ ਵੀ ਡੋਂਟ ਹੈਵ ਟੂ ਪੇ ਸਟੈਂਪ ਡਿਊਟੀ ਔਨ ਦਾ ਹਾਊਸ, ਜਿਹੜਾ ਕਿ ਮਤਲਬ ਨਵਾਂ ਫਸਟ ਹੋਮ ਬਾਇਰ ਦੇ ਲਈ ਹੈ ਜੀ।
ਬਿਲਕੁਲ,
ਹਾਂਜੀ
ਬਿਲਕੁਲ ਸਹੀ ਕਿਹਾ ਜੀ। ਇਹ ਜਿਹੜੀ ਸਟੈਂਪ ਡਿਊਟੀ ਕਿਤੇ ਤਾਂ ਤੁਸੀਂ $3.5 ਲੱਖ ਤੇ ਲੱਗਣੀ ਤੁਹਾਡੀ, ਤੇ ਕਿਤੇ ਜੇ ਤੁਸੀਂ 1.5 ਲੱਖ ਦਾ ਬਲਾਕ ਲਿਆ ਤੇ ਸਿਰਫ ਉਹ 1.5 ਲੱਖ ਤੇ ਸਿਮਟ ਕੇ ਰਹਿ ਗਈ ਤੇ ਉਤਲੇ 2 ਲੱਖ ਦੇ ਉੱਤੇ ਤੁਹਾਡੀ ਸਟੈਂਪ ਡਿਊਟੀ ਨਹੀਂ ਲੱਗਦੀ। ਦੂਜਾ ਇਹ ਹੁੰਦਾ ਵੀ ਤੁਸੀਂ ਆਪਦੀ ਮਰਜ਼ੀ ਨਾਲ ਘਰ ਬਣਾ ਸਕਦੇ ਹੋ, ਆਪਦੀ ਮਰਜ਼ੀ ਦੀਆਂ ਚੀਜ਼ਾਂ ਬਣਾ ਸਕਦੇ ਹੋ, ਪਰ ਥੋੜੀ ਜਿਹੀ ਉੱਥੇ ਵੀ ਤੁਹਾਨੂੰ ਨਿਗਾਹ ਰੱਖਣੀ ਪੈਂਦੀ ਹੈ, ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਹਰ ਚੀਜ਼ ਦੀ, ਕਿਉਂਕਿ ਜਦੋਂ ਡੀਲ ਕੀਤੀ ਜਾਂਦੀ ਹੈ ਨਾ। ਮੈਨੂੰ ਕਈ ਵਾਰੀ ਕਹਿ ਦਿੰਦੇ ਸੱਜਣ ਮਿੱਤਰ ਵੀ ਆਪਣੇ ਪੰਜਾਬੀ ਬੰਦੇ ਘਰ ਬਣਾਉਂਦੇ ਆ ਤੇ ਆਪਾਂ ਉਹਨਾਂ ਤੋਂ ਬਣਵਾਉਣੇ ਆ, ਜਾਂ ਮੈਂ ਵੀ ਨਹੀਂ ਸਮਝਦਾ ਸਪੋਰਟ ਕਰਨੀ ਚਾਹੀਦੀ ਆ। ਪਰ ਨਾਲ ਇੱਕ ਗੱਲ ਜ਼ਰੂਰ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਧਿਆਨ ਰੱਖਿਓ, ਜਿਹਤੋਂ ਵੀ ਘਰ ਬਣਵਾਇਆ, ਜਿਹਨੇ ਵੀ ਬਣਵਾਇਆ, ਉਹਨਾਂ ਦੇ ਐਂਡ ਆਫ ਦੀ ਡੇ ਰਿਸ਼ਤੇ ਖਰਾਬ ਹੁੰਦੇ ਆ। ਚਾਹੇ ਉਹ ਗੋਰਿਆਂ ਦੀ ਕੰਪਨੀ ਤੋਂ ਬਣਵਾ ਲਓ, ਕਿਸੇ ਤੋਂ ਮਰਜ਼ੀ ਬਣਾ ਲਓ, ਅਸੀਂ ਸਪਸ਼ਟ 100% ਜਿਹੜੇ ਸੈਟਿਸਫਾਈਡ ਨਹੀਂ ਹੋ ਸਕਦੇ। ਸੋ ਐਂਡ ਆਫ ਦੀ ਡੇ ਸਾਡੇ ਉਸ ਕੰਪਨੀ ਨਾਲ, ਉਸ ਪਾਰਟੀ ਨਾਲ ਰਿਸ਼ਤੇ ਖਰਾਬ ਹੁੰਦੇ ਆ। ਸੋ ਕੋਸ਼ਿਸ਼ ਕਰੋ, ਜੇ ਤੁਸੀਂ ਪੰਜਾਬੀਆਂ ਤੋਂ ਘਰ ਬਣਾਉਣ ਜਾ ਰਹੇ ਹੋ ਨਾ ਕਿਸੇ ਪੰਜਾਬੀ ਕੰਪਨੀ ਤੋਂ, ਤਾਂ ਉਹਨਾਂ ਨਾਲ ਜਦੋਂ ਸ਼ੁਰੂਆਤ ਕਰੋ ਨਾ, ਸ਼ੁਰੂਆਤ ਚ ਹੀ ਕੋਈ ਭੁਲੇਖਾ ਨਾ ਰਹਿਣ ਦਿਓ, ਖੁੱਲ੍ਹ ਕੇ ਡੀਲ ਕਰੋ, ਖੁੱਲ੍ਹ ਕੇ ਤੁਹਾਡੀ ਆਪਦੀ ਲੈਂਗੁਏਜ ਚ ਗੱਲ ਕਰ ਸਕਦੇ ਹੋ, ਖੁੱਲ੍ਹ ਕੇ ਕਹੋ ਵੀ ਆਹ ਕੁਆਲਿਟੀ ਚਾਹੀਦੀ ਆ, ਇੰਨਾ ਟਾਈਮ ਚ ਚਾਹੀਦਾ। ਸਾਡੇ ਹੁਣ ਦਿੱਕਤ ਆ ਰਹੀ ਹੈ, ਕੋਈ ਸੱਜਣ ਮਿੱਤਰ ਕਿਸੇ ਨੇ ਪੰਜਾਬੀ ਤੋਂ ਘਰ ਬਣਾਉਣ ਦੀ ਕੋਸ਼ਿਸ਼ ਕੀਤੀ, ਸ਼ੁਰੂ ਕੀਤੀ, ਹੁਣ ਉਹ ਕੀ ਆ, ਉਹ ਬੰਦੇ ਦੀ ਜਿਹੜੀ ਕੰਪਨੀ ਬਣਾ ਲਈ ਪਰ ਉਹਦੇ ਕੋਲ ਉਹਨਾਂ ਹਜੇ ਤੱਕ ਐਸੈਟ ਨਹੀਂ ਸੀਗੇ, ਉਹ ਕੀ ਕਰਦਾ, ਜਿੰਨੇ ਪੈਸੇ ਦੇ ਦਿੰਦੇ ਆ, 20,000 ਦੇ ਦਿੰਦੇ ਤਾਂ 20,000 ਦਾ ਕੰਮ ਕਰ ਦਿੰਦਾ, 30 ਦੇ ਦਿੰਦੇ 30 ਦਾ ਕੰਮ ਕਰ ਦਿੰਦਾ, ਆਪਦੇ ਕੋਲੇ ਉਹਦੇ ਕੋਲੇ ਹੈ ਨੀ ਵੀ ਉਹ ਕੰਪਲੀਟ ਕਰਕੇ ਤੇ ਰਕਮ ਲੈ ਸਕੇ। ਸੋ ਕਈ ਵਾਰੀ ਇਹੋ ਜਿਹੀਆਂ ਦਿੱਕਤਾਂ ਆਉਣ ਤੋਂ ਪਹਿਲਾਂ ਅਗਲੇ ਨਾਲ ਕਲੀਅਰ ਕਰ ਲਓ ਗੱਲ।
ਉਹੀ ਗੱਲ ਅਮਨ ਹੁਣੀ ਵੀ ਕਹਿ ਰਹੇ ਨੇ, ਕਹਿੰਦੇ ਜਿਹੜਾ ਕੋਵਨੈਂਟ ਆ, ਯਾਨੀ ਕਿ ਜਿਹੜਾ ਕੰਟਰੈਕਟ ਆ, ਉਹ ਬਹੁਤ ਵੱਡਾ ਇਸ਼ੂ ਆ ਜੀ, ਤੇ ਬਹੁਤੇ ਬੰਦਿਆਂ ਨੂੰ ਇਹਦੇ ਬਾਰੇ ਪਤਾ ਨਹੀਂ ਹੁੰਦਾ। ਸੋ ਘਰ ਲੈਣ ਤੋਂ ਪਹਿਲਾਂ ਚਲੋ ਆਪਾਂ ਇਹ ਇਧਰ ਬਰੀਕੀਆਂ ਵੱਲ ਨਾ ਜਾਈਏ ਤੇ ਮੈਸੇਜ ਲਈਏ, ਕਿਉਂਕਿ ਮਿੰਟੋ ਜੀ ਮਾਈਗ੍ਰੇਸ਼ਨ ਮੈਟਰ ਵੀ ਸ਼ੁਰੂ ਹੋ ਜਾਣਾ ਆ ਤਕਰੀਬਨ 5-7 ਮਿੰਟ ਤੱਕ। ਸੋ ਉਹ ਤੋਂ ਪਹਿਲਾਂ ਆਪਾਂ ਸਾਰੇ ਸੱਜਣਾ ਮਿੱਤਰਾਂ ਨੂੰ ਜੁਆਇਨ ਕਰਕੇ ਉਹਨਾਂ ਦੇ ਆਨਸਰ ਦੇਣੇ ਆ, ਤੇ ਆਪਾਂ ਹੁਣ ਮੈਸੇਜਿਸ ਤੇ ਫੋਕਸ ਰੱਖੀਏ। ਜਸ ਰਾਹੀ ਕਹਿ ਰਹੇ ਨੇ, ਕਹਿੰਦੇ ਕਿ ਮੈਂ ਸਾਲ ਪਹਿਲਾਂ ਘਰ ਵੇਚ ਕੇ ਵਰਕਸ਼ਾਪ ਸ਼ੁਰੂ ਕੀਤੀ ਆ ਜੀ, ਹੁਣ ਸਰਵਾਈਵ ਕਰ ਰਿਹਾ ਪਰ ਲੱਗਦਾ 2-3 ਸਾਲ ਬਾਅਦ ਘਰ ਲੈ ਲਵਾਂਗਾ ਜੀ, ਮੇਰੀ ਕੋਸ਼ਿਸ਼ ਤੇ ਫਿਊਚਰ ਪਲਾਨ ਆ ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਚ ਭਰਵਾਂ ਘਾਰਾ ਮਿਲਿਆ ਮੈਨੂੰ ਜੀ, ਧੰਨਵਾਦ ਜੀ। ਦੇਖੋ ਅਸੀਂ ਤੁਹਾਨੂੰ ਬਿਲਕੁਲ ਹੌਸਲਾ ਦਿੰਦੇ ਆ, ਕੈਰੀ ਆਨ, ਤੁਸੀਂ ਆਪਣਾ ਮਤਲਬ ਬਿਜ਼ਨਸ ਸ਼ੁਰੂ ਕੀਤਾ, ਇਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਦਾ ਘਰ ਬਣਾ ਸਕਦੇ ਹੋ। ਸੋ ਕੈਰੀ ਆਨ, ਚੜ੍ਹਦੀ ਕਲਾ ਚ ਰਹੋ ਜੀ। ਇੱਥੇ ਤੁਹਾਨੂੰ ਅਸੀਂ ਇੱਕ ਚੁਟਕਲਾ ਸੁਣਾਉਣਾ ਸੀ ਪਰ ਹੁਣ ਟਾਈਮ ਥੋੜਾ ਘੱਟ ਹੈ, ਮਿੰਟੂ ਜੀ ਸੁਣਾਏ ਦਿਓ ਫਿਰ ਉਹ ਜਿਹੜਾ ਰਾਤੀ ਤੁਸੀਂ ਮੈਨੂੰ ਸੁਣਾਉਂਦੇ
ਸੀ। ਕਿਹੜਾ ਜੀ? ਮੇਰੇ ਹੁਣ ਦਿਮਾਗ ਚ
ਜਿਹੜਾ, ਜਿੱਦਾਂ ਹੁਣ ਅਸੀਂ ਤਾਂ ਭਰਵਾਂ ਘਾਰਾ ਹੀ ਦੇ ਸਕਦੇ ਹਾਂ, ਜਿੱਦਾਂ ਉਹ ਬੈਂਕ ਦੇ ਵਿੱਚ ਚੈੱਕ ਦਿੰਦਾ ਹੁੰਦਾ ਸੀ 10-10 ਲੱਖ ਦੇ,
ਉਹ ਮੈਂ ਸੁਣਾਤਾ ਸੀ ਪਰਸੋਂ ਚੌਥੇ
ਪਰ ਆਪ ਰੈਂਟ ਤੇ ਰਹਿਣਾ ਹੋਵੇ ਤੇ ਉਹ ਸਹੀ ਹੋਵੇਗਾ ਜਾਂ ਨਹੀਂ?
ਲੋ ਜੀ ਮੈਂ ਸਮਝ ਗਿਆ ਇਹਨਾਂ ਦੀ ਗੱਲ। ਇਹਨਾਂ ਨੇ ਐਂ ਕਿਹਾ ਜੀ, ਕਹਿੰਦੇ ਜਿਹੜੇ ਪਹਿਲਾਂ ਹੀ ਘਰ ਇਨਵੈਸਟਮੈਂਟ ਪ੍ਰੋਪਰਟੀ ਲੈਣਾ ਹੋਵੇ ਤੇ ਆਪ ਉਹ ਚ ਨਾ ਰਹਿਣਾ ਹੋਵੇ। ਦੇਖੋ ਜੀ, ਜੇ ਤੁਸੀਂ ਇਹ ਡਿਕਲੇਅਰ ਕਰਕੇ ਲਓਗੇ, ਕਿਉਂਕਿ ਇਹਨਾਂ ਨੂੰ ਸਰਕਾਰੀ ਘਰ ਮਿਲਿਆ ਲੱਗਦਾ, ਮੈਨੂੰ ਲੱਗਦਾ ਸਰਕਾਰੀ ਜੋਬ ਕਰਦੇ ਹੁੰਦੇ ਜਿਵੇਂ, ਤੇ ਇਹਨਾਂ ਨੂੰ ਇਸ ਤੇ ਨਾ ਤੁਸੀਂ ਜੇ ਡਿਕਲੇਅਰ ਕਰੋਗੇ ਵੀ ਅਸੀਂ ਇਨਵੈਸਟਮੈਂਟ ਪ੍ਰੋਪਰਟੀ ਲੈਂਦੇ, ਤੁਹਾਨੂੰ ਲੋਨ ਵੀ ਔਖਾ ਮਿਲੂਗਾ, ਤੁਹਾਨੂੰ ਬਹੁਤ ਸਾਰੀਆਂ ਸ਼ਰਤਾਂ ਥਾਣੀ ਨਿਕਲਣਾ ਪਊ, ਤੁਸੀਂ ਇਹ
ਸਟੈਂਪ ਡਿਊਟੀ ਵੀ ਨਹੀਂ ਮਿਲਣੀ ਫਿਰ ਫਸਟ ਹੋਮ ਬਾਰ ਵਾਲੀ
ਜੀ ਜੀ।
ਸੋਰੀ,
ਮੈਂ ਘਰ ਲਓ,
ਮਾਫ ਕਰਨਾ, ਮੈਂ ਦੱਸ ਦਾਂਗਾ ਕਿ ਜਿਹੜੀ ਫਸਟ ਹੋਮ ਬਾਰ ਵਾਲੀ ਸਟੈਂਪ ਡਿਊਟੀ, ਉਹਦੀ ਕੰਡੀਸ਼ਨ ਹੈ ਕਿ ਤੁਹਾਨੂੰ ਇੱਕ ਸਾਲ ਉਹਦੇ ਵਿੱਚ ਰਹਿਣਾ ਪੈਣਾ ਹੈ, ਤੁਹਾਨੂੰ ਰੈਜੀਡੈਂਸ ਸ਼ੋਅ ਕਰਨੀ ਪੈਣੀ ਹੈ, ਤੁਸੀਂ ਕਿਰਾਇਆ ਨਹੀਂ ਲੈ ਸਕਦੇ ਉਹਦਾ। ਸੋ ਇਸ ਕਰਕੇ ਬੜੇ ਧਿਆਨ ਦੇ ਨਾਲ ਇਹਦੇ ਵੱਲ ਜਾਇਓ ਇਹਨਾਂ ਗੱਲਾਂ ਵੱਲ
ਜੀ ਜੀ ਜੀ। ਪਰ ਤੁਸੀਂ ਇਹਨੂੰ ਲੇਟਰ ਆਨ ਉਹਨੂੰ ਇਨਵੈਸਟਮੈਂਟ ਪ੍ਰੋਪਰਟੀ ਚ ਬਦਲ ਸਕਦੇ ਹੋ, ਕਿਉਂਕਿ ਜੇ ਤੁਹਾਨੂੰ ਸਰਕਾਰੀ ਰਿਹਾਇਸ਼ ਮਿਲੀ ਹੋਈ ਆ ਤਾਂ ਤੁਸੀਂ ਇਸ ਟਾਈਮ ਨੂੰ ਯੂਟੀਲਾਈਜ਼ ਕਰ ਸਕਦੇ ਹੋ, ਪਰ ਕਾਨੂੰਨ ਦੇ ਦਾਇਰੇ ਚ ਰਹਿ ਕੇ
ਜੀ। ਜਗਰੂਪ ਸਮਰਾ ਜੀ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਜੀ, ਇਟਸ ਸੋ ਯੂਸਫੁਲ, ਵਟ ਅਬਾਊਟ ਇਨਵੈਸਟਮੈਂਟ ਪ੍ਰੋਪਰਟੀ, ਸ਼ੁਡ ਵੀ ਗੋ ਫਾਰ ਲੈਂਡ ਔਰ ਹਾਊਸ? ਗੋ ਫਾਰ ਲੈਂਡ, ਜਿੱਦਾਂ ਪਹਿਲਾਂ ਹੀ ਦੱਸਿਆ ਕਿ ਸਸਤਾ ਲੈਂਡ ਲੈ ਕੇ ਉੱਥੇ ਘੱਟ ਸਟੈਂਪ ਡਿਊਟੀ ਲੱਗਦੀ ਆ, ਉਸ ਤੋਂ ਬਾਅਦ ਫਿਰ ਆਪਣਾ ਘਰ ਤੁਸੀਂ ਬਣਾ ਸਕਦੇ ਹੋ ਜੀ। ਰਵਿੰਦਰ ਸਿੰਘ ਸਿਡਨੀ ਤੋਂ ਸਤਿ ਸ੍ਰੀ ਅਕਾਲ, ਕਹਿੰਦੇ ਓਕੇ ਜੀ, ਇਸੇ ਕਰਕੇ ਕਹਿੰਦੇ ਕੋਈ ਪੰਜਾਬੀ ਮੇਰੇ ਕੋਲ ਘਰ ਨਹੀਂ ਲੈਂਦਾ ਕਿਉਂਕਿ ਮੈਂ ਘਾਹ ਨਹੀਂ ਕੱਟਦਾ ਪ੍ਰੋਪਰ, ਤੇ ਕਹਿੰਦੇ ਅਲਾ ਇੱਥੇ ਤਾਂ ਪੰਜਾਬੀ ਰਹਿੰਦੇ ਨੇ, ਇਹ ਤਾਂ ਚੁਟਕਲਾ ਸੁਣਾਇਆ ਇਹਨਾਂ ਨੇ। ਤੇ ਲੱਕੀ ਖੱਟਰਾ ਉਹਨਾਂ ਨੇ ਇੱਕ ਫੋਟੋ ਭੇਜੀ, ਉਹ ਬਾਅਦ ਚ ਸ਼ੇਅਰ ਕਰਦੇ ਆ। ਸੁਖਪ੍ਰੀਤ ਸੈਣੀ ਸਾਡੇ ਨਾਲ ਜੁੜੇ ਨੇ ਜੀ, ਐਡਲੇਟ ਤੋਂ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਵੈਰੀ ਇਨਫਾਰਮੇਟਿਵ। ਹਾਂਜੀ ਹਾਂਜੀ ਜੀ, ਇੱਦਾਂ ਆ ਵੀ ਅਸੀਂ ਇੱਕ ਦੂਜੇ ਨੂੰ ਬੱਲੇ ਬੱਲੇ ਤਾਂ ਕਰਾਉਣੀ ਹੁੰਦੀ ਆ, ਤੁਸੀਂ ਸਾਡੀ ਕਰਾਇਆ ਕਰੋ, ਅਸੀਂ ਤੁਹਾਡੀ ਬੱਲੇ ਬੱਲੇ ਕਰਾਇਆ ਕਰਾਂਗੇ। ਤੇ ਵਰਿੰਦਰ ਨੇਜਰ ਕਹਿੰਦੇ ਕਿ ਵੈਨ ਯੂ ਬਾਏ ਅ ਲੈਂਡ ਯੂ ਪੇ ਟੈਕਸ ਓਨਲੀ ਔਨ ਦਾ ਲੈਂਡ ਐਂਡ ਯੂ ਗੈਟ ਅ ਫਸਟ ਹੋਮ ਗ੍ਰਾਂਟ ਆਲਸੋ। ਹਾਂਜੀ, ਸੋ ਬਹੁਤ ਵਧੀਆ ਜੀ। ਤੇ ਦੂਜਾ ਸਤਨਾਮ ਗਿੱਲ ਇਫ ਯੂ ਕਹਿੰਦੇ ਨੇ, ਸਤਿ ਸ੍ਰੀ ਅਕਾਲ ਜੀ, ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਦੁਕਾਨ ਤੋਂ ਮਕਾਨ ਬਣ ਜਾਂਦਾ ਹੈ ਪਰ ਮਕਾਨ ਤੋਂ ਦੁਕਾਨ ਨਹੀਂ ਬਣਦੀ। ਇਕ ਹੋਰ ਕਹਾਵਤ ਹੈ, ਇਕ ਘਰ ਵਿਚ ਅਸੀਂ 10% ਰਹਿੰਦੇ ਹਾਂ ਤੇ 90% ਸਾਡੀ ਈਗੋ ਰਹਿੰਦੀ ਹੈ। ਜਸਟ ਵਾਂਟ ਟੂ ਨੋ ਅਬਾਊਟ ਦਾ ਪਿੰਕ ਹਾਊਸ ਫਾਰਮਿੰਗ, ਇਟ ਸਟਾਰਟਡ ਇਨ ਅਮੈਰੀਕਾ, ਇਟ ਇਜ਼ ਪੋਸੀਬਲ ਇਨ ਆਸਟ੍ਰੇਲੀਆ, ਹਾਓ ਵਿਲ ਆਈ ਗੈਟ ਇਨਫਾਰਮੇਸ਼ਨ? ਇਹ ਤੁਹਾਨੂੰ ਅਗਲੇ ਹਫ਼ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਨ੍ਹਾਂ ਨੇ ਇਕ ਚੁਟਕਲਾ ਭੇਜਿਆ, ਚਲੋ ਇਹ ਬਾਅਦ ਚੋ ਕੱਲ ਨੂੰ ਸ਼ੇਅਰ ਕਰ ਦਿਓ ਜੀ ਪ੍ਰੋਗਰਾਮ ਦੇ ਵਿਚ। ਜਗਤਾਰ ਗਿੱਲ ਕਹਿ ਰਹੇ ਨੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ, ਸ਼ੁਕਰੀਆ ਜੀ ਜਗਤਾਰ ਜੀ। ਤੇ ਜਗਵੀਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗੁੱਡ ਇਨਫਾਰਮੇਸ਼ਨ, ਫਸਟ ਹੋਮ ਬਾਇਰ $15,000 ਹੈ ਜੀ ਕੇਨਸ ਦੇ ਵਿਚ, ਕਿਆ ਬਾਤ ਹੈ, ਸੋ ਚੱਕ ਦਿਓ ਫੱਟੇ। ਤੇ ਹਰ ਕੰਵਰ ਸਾਡੇ ਨਾਲ ਜੁੜੇ ਨੇ ਜੀ, ਹੋਰ ਸੁਣਾਓ ਕੀ ਹਾਲ ਚਾਲ, ਪ੍ਰੋਗਰਾਮ ਗੋਇੰਗ ਗੁੱਡ? ਕੰਵਰ ਸੰਧੂ ਮੈਲਬਨ, ਹਾਂਜੀ ਕੰਵਰ ਜੀ, ਮੈਨੂੰ ਲੱਗਦਾ ਤੁਸੀਂ ਵੀ ਘਰ ਲਿਆ ਆ ਕਾਫੀ ਦੇਰ ਬਾਅਦ, ਮਤਲਬ ਮਿਹਨਤ ਕਰਕੇ ਤੁਸੀਂ ਹੁਣ ਸੈਟਲ ਹੋਏ ਹੋ, ਤੇ ਬਹੁਤ ਵਧੀਆ ਜੀ, ਕੈਰੀ ਆਨ। ਸੋ ਮਿੰਟੂ ਜੀ, ਰਵਿੰਦਰ ਪੁੱਟਾ ਫੜੋਗੇ ਮੈਸੇਜ ਰਵਿੰਦਰ ਉਹਨਾਂ ਦਾ, ਕੋਈ ਗੱਲ ਨੀ, ਆਪਾਂ ਇਹਨੂੰ ਕੱਲ ਨੂੰ ਦਰੁਸਤ ਕਰ ਦਾਂਗੇ। ਸੋ ਮਿੰਟੂ ਜੀ, ਜਾਂਦੇ ਜਾਂਦੇ ਅਸੀਂ ਸਮਰੀ ਇਹ ਕਰਨੀ ਚਾਹੁੰਦੇ ਆ ਕਿ ਜਿਹੜਾ ਘਰ ਲੈਣ ਦਾ ਆਈਡੀਆ ਦਿਮਾਗ ਦੇ ਵਿਚ ਆਉਣਾ ਤੋਂ ਲੈ ਕੇ ਘਰ ਲੈ ਕੇ ਉਹਨੂੰ ਮੇਨਟੇਨ ਕਰਕੇ ਘਰ ਵਾਂਗ ਚਲਾਉਣਾ, ਇਹ ਇਕ ਬਹੁਤ ਵੱਡੀ ਜਿੰਮੇਵਾਰੀ ਆ। ਤੇ ਇਹ ਕੱਲੀ ਇਹ ਨੀ ਵੀ ਇੱਟਾਂ ਦੀਆਂ ਕੰਧਾਂ ਜਾਂ ਸੋਹਣੇ ਗਾਰਡਨ ਜਾਂ ਸੋਫੇ, ਇਹਨੂੰ ਘਰ ਨਹੀਂ ਕਹਿੰਦੇ, ਘਰ ਉਹਨੂੰ ਕਹਿੰਦੇ ਆ ਜਿੱਥੇ ਤੁਸੀਂ ਸੇਫ ਹੋਵੋ, ਚਾਰ ਦੀਵਾਰੀ ਦੇ ਅੰਦਰ ਤੁਹਾਡੇ ਘਰ, ਤੁਹਾਡੇ ਸੀਕਰੇਟ ਜਿਹੜੇ ਆ, ਤੁਹਾਡੀ ਇਨਫਾਰਮੇਸ਼ਨ ਆ, ਤੁਹਾਡੇ ਸੀਕਰੇਟ ਆ, ਉਹ ਬੰਦ ਮੁੱਠੀ ਵਾਂਗ ਰਹਿਣ। ਮਿੰਟੂ ਜੀ, ਮੇਰਾ ਤਾਇਆ ਜੀ ਕਹਿੰਦੇ ਹੁੰਦੇ ਆ, ਅਕਸਰ ਸਾਨੂੰ ਕਹਿੰਦੇ ਹੁੰਦੇ ਆ, ਜਿਹੜਾ ਘਰ ਹੁੰਦਾ ਹੈ ਨਾ ਉਹ ਇੱਕ ਬੰਦ ਮੁੱਠੀ ਮੰਗਰ ਹੁੰਦਾ ਹੈ, ਉਸ ਘਰ ਦੀ ਚਾਰ ਦੀਵਾਰੀ ਦੇ ਵਿਚ ਕੀ ਹੋ ਰਿਹਾ ਕਿਸੇ ਨੂੰ ਪਤਾ ਨਹੀਂ ਹੋਣਾ ਚਾਹੀਦਾ। ਜਿੱਦਣ ਉਹ ਮੁੱਠੀ ਖੁੱਲ ਗਈ, ਉਦਣ ਸਾਰੀ ਦੁਨੀਆਂ ਨੂੰ ਪਤਾ ਕਿ ਮੁੱਠੀ ਖਾਲੀ ਹੈ ਜਾਂ ਮੁੱਠੀ ਦੇ ਵਿਚ ਕੋਈ ਪੈਸਾ ਹੈਗਾ ਜਾਂ ਨਹੀਂ ਹੈਗਾ ਜਾਂ ਉਹਦੇ ਵਿਚ ਕੋਈ ਕਲਾ ਹੈਗੀ ਹੈ। ਇਸੇ ਤਰ੍ਹਾਂ ਜਿਹੜਾ ਘਰ ਹੈ ਦੋਸਤੋ ਮਿੱਤਰੋ, ਉਹ ਜਿਹੜਾ ਘਰ ਹੈ ਨਾ, ਉਹ ਘਰ ਜਿਹੜੀ ਚਾਰ ਦੀਵਾਰੀ ਨਹੀਂ ਹੈਗੀ, ਉਹ ਚਾਰ ਦੀਵਾਰੀ ਦੇ ਅੰਦਰ ਜੋ ਹੋ ਰਿਹਾ ਉਹ ਬਾਹਰ ਨਹੀਂ ਪਤਾ ਲੱਗਣਾ ਚਾਹੀਦਾ, ਠੀਕ ਹੈ, ਉਹ ਅੰਦਰ ਹੈ।
ਪਰ ਸਿੱਧੂ ਸਾਹਿਬ ਜੀ ਜੀ, ਬਹੁਤ ਜਿਹੜੀ ਕੰਮ ਦੀ ਗੱਲ ਕਹੀ ਹੈ ਤੁਸੀਂ ਵੀ ਮੁੱਠੀ ਬੰਦ ਚੰਗੀ, ਪਰ ਮੈਂ ਇੱਥੇ ਹੁਣ ਪ੍ਰੋਗਰਾਮ ਦੇ ਅੰਤ ਤੇ ਨਾ ਇੱਕ ਜਾਂਦਾ ਜਾਂਦਾ ਆਪਦੇ ਘਰ ਦੀ ਖੁਸ਼ੀ ਦਾ ਰਾਜ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗਾ ਵੀ ਘਰ ਦੇ ਵਿੱਚੋਂ ਆਵਾਜ਼ ਬਾਹਰ ਨਹੀਂ ਜਾਣੀ ਚਾਹੀਦੀ, ਮੰਨਿਆ ਗੱਲ, ਪਰ ਮੇਰੇ ਘਰੋਂ ਨਾ
ਉੱਚੀ ਹੱਸਣ ਦੀ ਆਵਾਜ਼ ਅਕਸਰ ਬਾਹਰ ਜਾਂਦੀ ਰਹਿੰਦੀ ਆ ਤੇ ਮੈਨੂੰ ਅਕਸਰ ਗੋਰਾ ਪੁੱਛ ਲੈਂਦਾ ਪਰਸੋਂ ਚੌਥੀ ਮੈਨੂੰ ਪੁੱਛ ਕੇ ਹਟਿਆ ਕਹਿੰਦਾ ਬਈ ਤੁਸੀਂ ਤਾਂ ਰਾਜ ਦੱਸੋ ਕਿ ਇੰਨਾ ਹੱਸਦੇ ਕਿਉਂ ਘਰੇ ਮੈਂ ਕਿਹਾ ਜੀ ਵੀ ਇਹ ਤਾਂ ਜੀ ਬਸ ਅੰਡਰਸਟੈਂਡਿੰਗ ਆ ਕਹਿੰਦੇ ਕਿਵੇਂ ਕਿ ਮੈਂ ਕਿਹਾ ਜੀ ਮੇਰੇ ਘਰ ਵਾਲੀ ਮੇਰੇ ਮਾਰਦੀ ਆ ਬੇਲ ਨਾ ਤੇ ਜੇ ਤਾਂ ਮੇਰੇ ਵੱਜੇ ਤਾਂ ਉਹ ਉੱਚੀ ਉੱਚੀ ਹੱਸਣ ਲੱਗ ਜਾਂਦੀ ਵੀ ਆਹ ਚੋਪੜ ਤਾ ਤੇ ਜੇ ਨਾ ਵੱਜੇ ਤੇ ਮੈਂ ਹੱਸਣ ਲੱਗ ਜਾਂਦਾ ਵੀ ਆਹ ਵੱਜੇ ਹੀ ਨੀ ਹੱਸੀ ਖੁਸ਼ੀ ਐਂ ਜ਼ਿੰਦਗੀ ਪਾਸ ਕਰੀ ਜਾਂਦੇ ਜੀ
ਇਹੀ ਘਰ ਹੈ ਜੀ ਤੁਸੀਂ ਹੁਣ ਆਪਣੀ ਰਾਜ ਖੋਲ ਦਿੱਤਾ ਸੋ ਦੋਸਤੋ ਗੱਲ ਇਹ ਆ ਵੀ ਘਰ ਜਿਹੜਾ ਜਦੋਂ ਵੀ ਲੈਣਾ ਆਪਾਂ ਉਹ ਸਾਡੇ ਤੇ ਬੋਝ ਨਾ ਬਣ ਜਾਵੇ ਇੰਨਾ ਖਿਆਲ ਜ਼ਰੂਰ ਰੱਖਿਓ ਆਪਣੀ ਘਰ ਸਾਡਾ ਆਪਣਾ ਹੁੰਦਾ ਅਸੀਂ ਲੋਕਾਂ ਨੂੰ ਦਿਖਾਉਣ ਲਈ ਨਹੀਂ ਲੈਣਾ ਹੁੰਦਾ ਅਸੀਂ ਆਪਣੇ ਸੀਕਰੇਟ ਆਪਣੇ ਜਿਹੜੇ ਟਾਈਮ ਹੈ ਇਕੱਠਾ ਪਰਿਵਾਰ ਨਾਲ ਸਪੈਂਡ ਕਰਨਾ ਉਹਨੂੰ ਸੇਫ ਗਾਰਡ ਕਰਨ ਦੇ ਲਈ ਉਹ ਘਰ ਜਿਹੜਾ ਬਣਾਉਣਾ ਹੁੰਦਾ ਹੈ ਸੋ ਇੰਨਾ ਹੀ ਕੁਛ ਕਹਿੰਦੇ ਹੋਏ ਜੀ ਬਿੱਟੂ ਬੋਪਾ ਰਾਏ ਵੀ ਸਾਡੇ ਨਾਲ ਜੁੜ ਗਏ ਨੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਕਹਿੰਦੇ ਸ਼ੁਕਰੀਆ ਜੀ ਤੇ ਹਾਂਜੀ ਤੇ ਸੁਖਵੰਤ ਵੀ ਸਾਡੇ ਨਾਲ ਜੁੜ ਗਏ ਨੇ ਜੀ ਤੇ ਨੈਗੇਟਿਵ ਗੇਅਰਿੰਗ ਬਾਰੇ ਵੀ ਚਾਨਣਾ ਪਾਓ ਇਹ ਜੀ ਪਿਛਲਾ ਗੇਅਰ ਆਪਾਂ ਅਗਲੇ ਪ੍ਰੋਗਰਾਮਾਂ ਚ ਪਾਵਾਂਗੇ ਕਿਉਂਕਿ ਇਕ ਬਹੁਤ ਵੱਡਾ ਇਸ਼ੂ ਆਪਣੇ ਆਪ ਚ ਸੋ ਅਮਰੀਕ ਸਿੰਘ ਫਲੋਰਾ ਹੁਣਾਂ ਨਾਲ ਗੱਲ ਕਰਾਂਗੇ ਇਹ ਇਨਵੈਸਟਮੈਂਟ ਪ੍ਰਾਪਰਟੀ ਵੱਲ ਨੂੰ ਚਲੇ ਜਾਂਦਾ ਹੈ ਤੇ ਬਾਕੀ ਮਿੰਟੂ ਜੀ ਮੈਨੂੰ ਲੱਗਦਾ ਹੁਣ ਆਪਾਂ ਲਈਏ ਇਜਾਜ਼ਤ ਤੇ ਕਿਉਂਕਿ ਰਿਸ਼ੀ ਗਲਾਟੇ ਵੀ ਰੈਡੀ ਬੈਠੇ ਨੇ ਮਾਈਗ੍ਰੇਸ਼ਨ ਮੈਟਰਸ ਦੇ ਲਈ ਅੱਜ ਅਸੀਂ ਨਾ ਕਾਮਣੀ ਦੇ ਬਾਰੇ ਗੱਲ ਕਰਨੀ ਹੈ ਇਸ ਪ੍ਰੋਗਰਾਮ ਵਿਚ ਇਜਾਜ਼ ਖਾਨ ਹੁਣਾਂ ਦੇ ਨਾਲ ਤੇ ਜਿਹੜੇ ਪ੍ਰੋਗਰਾਮ ਦੇ ਸਾਡੇ ਸਪਾਂਸਰ ਵੀ ਨੇ ਬਹੁਤ ਵਧੀਆ ਵਕੀਲ ਵੀ ਨੇ ਸੋ ਕਾਮਣੀ ਦੀ ਜਿਹੜੀ ਪ੍ਰੋਬਲਮ ਹੈ ਨਸ਼ਾ ਜਿਹੜਾ ਆਸਟ੍ਰੇਲੀਆ ਚ ਵਿਕ ਰਿਹਾ ਉਹਦੇ ਸਬੰਧ ਦੇ ਵਿਚ ਇਸ ਪ੍ਰੋਗਰਾਮ ਅਸੀਂ ਡੈਡੀਕੇਟ ਕੀਤਾ ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਦਿਲ ਵਾਲੀ ਗੱਲ ਕੰਟੀਨਿਊ ਰੱਖਣ ਰਿਸ਼ੀ ਗਲਾਟੀ ਜਵਾਨ ਇਨ ਕਰ ਰਹੇ ਸੋ ਮਿੰਟੂ ਜੀ ਮਿਲਦੇ ਆ ਕੱਲ ਨੂੰ ਫਿਰ
ਹਾਂਜੀ ਬਿਲਕੁਲ ਕੱਲ ਦੇ ਪ੍ਰੋਗਰਾਮ ਚ ਮਿਲਦੇ ਹਾਂ ਤੇ ਧੰਨਵਾਦ ਕਰਨਾ ਚਾਹਾਂਗੇ ਸਾਡੇ ਇੰਦਰ ਗਿੱਲ ਕੇਨਸੋਰਾਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਅੱਜ ਮੈਟਰ ਦਿੱਤਾ ਸਾਨੂੰ ਗੱਲਬਾਤ ਕਰਨ ਲਈ ਤੇ ਜਿੰਨੀ ਕੁ ਜਾਣਕਾਰੀ ਸੀ ਉਨੀ ਕੁ ਅਸੀਂ ਤੁਹਾਡੇ ਤੱਕ ਲਿਆਂਦੀ ਆ ਪਰ ਕਿਸੇ ਦਿਨ ਐਕਸਪਰਟ ਵੀ ਲੈ ਕੇ ਆਵਾਂਗੇ
ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਜਾਂਦੇ ਜਾਂਦੇ ਗੀਤ ਇੱਕ ਘਰ ਬਣਾਉਂਗਾ ਤੇਰੇ ਘਰ ਕੇ ਸਾਹਮਣੇ ਸਤਿ ਸ੍ਰੀ ਅਕਾਲ ਮਿੰਟੂ ਜੀ
ਮਿਹਰਬਾਨੀ ਜੀ
ਤੇਰੇ ਘਰ ਕੇ ਸਾਹਮਣੇ ਇੱਕ ਘਰ ਬਣਾਉਂਗਾ तेरे घर के सामने दुनिया बसाऊंगा तेरे घर के सामने एक घर बनाऊंगा तेरे घर के सामने में वफाएं हो तो तूफान किनारा है बिजली हमारे लिए प्यार का इशारा है तन मन लुटाऊंगा तेरे घर के सामने दुनिया बसाऊंगा तेरे घर के सामने एक घर बनाऊंगा तेरे घर के सामने दिल में जो प्यार हो तो आग भी फूल है सच्ची लगन जो हो तो पर्वत भी धूल है तारे सजाऊंगा तेरे घर के सामने दुनिया बसाऊंगा तेरे घर के सामने एक घर बनाऊंगा तेरे घर के सामने पक्ष में ताज छूटे ये भी तुम्हें याद होगा उल्फत में ताज बने ये भी तुम्हें याद होगा मैं भी कुछ बनाऊंगा
तेरे घर के सामने
देखी
दुनिया बसाऊंगा, तेरे घर के सामने एक घर बनाऊंगा, तेरे घर के सामने दुनिया बसाऊंगा, तेरे घर के सामने एक घर बनाऊंगा, तेरे घर के सामने दुनिया बसाऊंगा, तेरे घर के सामने एक घर बनाऊंगा, तेरे घर के सामने